प्यारे परमेश्वर, महान अते शक्तिशाली परमेश्वर, जिसने अपनी आत्मा दी समर्थ नाल सारियां चीजां बनाईयां अते अपने इकलौते पुत्र यीशु मसीह नूं लिआंदा, जो अपनी इच्छा नाल असीं सारे पापियां लई मर गया, अधर्मियां लई धर्मी, साडा इस वधिया संगती नाल दुबारा मेल कराउण लई जो साडे कोल फिर तों परमेश्वर दे नाल है, जिवें मुबारक वचन सानूं सिखाउंदा है कि जगत दी नींह तों पहलां साडी उस दे नाल संगती सी। जदों सवेर दे तारे इकट्ठे गाउंदे सन अते परमेश्वर दे पुत्र जयकारे गाउंदे सन जगत दी नींह रखण तों पहलां, असीं जानदे हां कि ओह ओही समां नहीं सी जदों लेले नूं घात कीता गया सी, जदों परमेश्वर ने अपने महान विचारां विच सानूं यीशु द्वारा अपनी मुक्ति विच रौला पाउंदे अते आनंद हुंदे होए वेख्या, अते अज रात सानूं उस महिमा दा बस थोड़ा जिहा स्वाद मिलिया है जो उस दी दूसरी आमद ते प्रगट होवेगा, सारे रोग अते दुख दूर हो जाणगे, फिर साडे कोल उस दे महिमामय शरीर वर्गा शरीर होवेगा, क्योंकि असीं उस नूं उसे तरह देखांगे जिवें ओह है। इत्थे जदों असीं अपने हत्थां नूं सुकदे होए वेखदे हां, साडे वाल पक रहे हन अते मोढे झुक रहे हन, असीं जानदे हां कि असीं नाशवान हां अते धरती दी धूड़ वाल जा रहे हां, जिस वाल साडे सिर हुण झुके होए हन, जिस विचों असीं आए हां। पर प्रभु परमेश्वर, जिवें ये पक्की गल है कि तुसीं परमेश्वर हो, तुसीं एक वादा किता सी कि अंत दे दिनां विच असीं दोबारा जी उठाए जावांगे अते असीं इस विच विश्वास करदे हां। असीं अज रात नूं तुहाडी हजूरी विच अपने विश्वास नाल खड़े हां, दलेरी नाल आउंदे हां, क्योंकि यीशु ने सानू अजिहा करन लई कहा सी, किसे भी चंगे काम उते नहीं जो असीं कीता है, क्योंकि असीं कुछ भी सही नहीं कीता, पर असीं निम्रता नाल ए दावा करदे होए आउंदे हां कि असीं इस खजाने दे मालक हां, उस दी किरपा दे कारण जो सानू बख्शी गई है, इस लई असीं ए मंगदे होए आउंदे हां कि तुसीं अज रात सानू वचन नूं अग्गे लियाउण विच आशीष दियोगे, क्यों जो ए लिखिया होया है कि मनुख केवल रोटी नाल ही जिउंदा नहीं रहेगा, सगों हरेक उस वचन नाल जिहड़ा परमेश्वर दे मुंह तों निकलदा है, अते होण दे कि अज रात परमेश्वर दा मुंह बोले, वचना नूं अग्गे आउण दियो, अते होण दे कि ए साडे सुनण वालियां दे दिलां दी डूंघाई विच चले जाण अते तुहाडी आत्मा अते तुहाडी हजूरी नाल भर जाण, क्योंकि असीं इस नूं यीशु दे नाम विच मंगदे हां, आमीन। अज अते कल, सगों बीती रात नूं अते अज असीं इस विषय ते बोल रहे हां, पहला इस उते कि असीं एक नामधारी कलीसिया क्यों नहीं हां, असीं इस नूं बड़े जोरदार तरीके नाल दस्या सी कि असीं एक नामधारी कलीसिया क्यों नहीं हां अते असीं नामधारी कलीसिया विच विश्वास क्यों नहीं करदे, क्योंकि असीं बाइबल विच पाउंदे हां कि नामधारी गिरजे कदे भी परमेश्वर वल्लों ठहराए गए नहीं सन, ए तां शैतान द्वारा ठहराए गए सन, अते फिर बाइबल द्वारा इस नूं साबित कीता कि किवें नामधारी गिरजा राहीं अशुद्धता नूं अग्गे लिआउंदा गया है। हुण असीं इस नूं सुधार लई अते इस डेरे नूं परमेश्वर दे मुबारक वचन दे दुआले संगति विच लिआउण लई इह कह रहे हां। साडियां उम्मीदां इस गल विच नहीं टिकियां कि नामधारी गिरजा की कहिंदा है जां कोई मनुख की कहिंदा है, इह इस गल ते टिकियां हन जो परमेश्वर ने कही है। यही एक एक तरीका है जिस नाल साडा सही ढंग नाल सुधार किया जा सकता है। मेरा मनना है कि आज सवेरे मेरे कोल पांच वखो वखरे लेख सन जो नामधारी गिरजियां तो आए हन, जिस बारे बाइबल विच बिल्कुल भी नहीं लिखा गया, जिस दे अगे प्रोटेस्टेंट कलीसिया झुक रही है, अते सिद्धांत अते सिख्या ओही गल जो बुढ़ी मां वेशवा कैथोलिक कलीसिया प्रचार करदी है अते प्रोटेस्टेंट कलीसिया विच आ गई है, असीं उसे चीज अगे झुक रहे हां जो हर थां ते परमेश्वर दे वचन दे उल्ट है। पहली नामधारी कलीसिया, असीं इस नूं अज दोपहर नाइसिन कलीसिया दे पुरखियां दे इतिहास विच वेख्या सी। रसूलां दी मौत तों बाद नाइसिन बुजुर्ग नियुक्त कीते गए सन अते ओह कई सालां तक चलदे रहे। 325 साल आखिरकार नाइसिन तों फ्रांस तक, जिथे उन्हां कोल वड्डी नाइसिन परिषद सी, उत्थे आ गए। उत्थे उन्हां ने ए सिद्धांत बनाए जो हुण कैथोलिक कलीसिया कोल हन, ए प्रोटेस्टेंटां नूं भी सौंप दिते गए हन। जिवें मैं अज सवेरे प्रचार करदे हुए कहा सी, उन्हां विचों हरेक कलीसिया युग विच उस थसुलनिकिया कलीसिया दे युग तक 1500 सालां दे हनेरे युग विच एक वार भी नहीं, पर उत्थे ही उसने कहा सी तुहाडे कोल अजे भी मेरा नाम है। अते इस दूसरे पासे ओहन मसीह विच भी नहीं सन, ओ एक नामधारी कलीसिया दे नाम विच टल गए सन, कैथोलिक, लूथर, वैदली, बैप्टिस्ट, प्रेसबिटेरियन, पेंटिकोस्टल हेठां तक। पर युग दे अंत तों बिल्कुल पहला उसने कहा, मैं तुहाडे सामने एक खुला दरवाजा रखिया है। समझे, असी विश्वास करते हां कि ओही युग है जिस विच असी हुण हां, खुले दरवाजे दा युग, लाओदीकिया दी कलीसिया विचों आखरी वार बाहर जान दे वेले। अते लाओदीकिया दी परिषद तक ठीक 325 साल बनते हैं। उत्थे उन्होंने बपतिस्मे दे इन्हां रूपां नूं अपनाया, जिवें छिड़कना, डोलना अते झूठे बपतिस्मे अते झूठी पवित्र आत्मा, उन्होंने इस नूं अपना लिया। फिर जदों लूथर एक जाजक होण करके अते कैथोलिक कलीसिया विचों बाहर आउण ते इह चीजां अपने नाल लै आया, उत्थों ज़्विंगली आया ते ज़्विंगली विचों कैल्विन, कैल्विन विचों वैज़ली बाहर आया। ओह तां बस उन्हां सिद्धांतां नूं हेठां लिआउंदे रहे। अते परमेश्वर अपनी कलीसिया दी अगुवाई किवें कर सकदा है जदों उन्हां राहां ते चल रहे हन जिन्हां नूं उसने कदे भी उन्हां दी अगुवाई करन लई नहीं बनाया। हुण याद करो प्रकाश दी पोथी 17 विच असी एक इस्त्री नूं वेखदे हां। हुण इह शब्द स्पष्ट हन, ओह बाइबल विच लिखे गए हन, इस लई मैं सोचदा हां कि मैं उन्हां नूं कह सकदा हां। इह क्या क्या है कि इह औरत कंजरी सी, मतलब कि ओह एक बदनाम औरत सी। ओह तां एक पति नाल व्याही जानी सी पर संसार नाल हरामकारी करदी सी। ओह एक कंजरियां दी मां सी, इस लई उस दियां धीआं सन। असी भूगोलिक तौर ते भी इस दा नक्शा बनाया सी। मैं आप इस नूं लिखतां विचों देख रहा हां, उसके सिद्धांत अते सब कुछ देखा है। मेरा मनना है कि प्रभु ने इस नूं पूरी तरह नाल कतार विच रखा है कि यह कैथोलिक कलीसिया तो अलावा होर कोई नहीं हो सकती। यही इको एक तरीका है जिस तरह यह हो सकती है। उसने किस नूं जन्म दिता? प्रोटेस्टेंट कलीसिया नूं। बिल्कुल, उसने जन्म दिता। अते उसदे हाथ विच उसदी हरामकारी दी मैदा प्याला सी, अते ओह इस नूं धरती दे राजिआं नूं दे रही सी। आत्मिक तौर ते ओह सारी धरती उत्ते हाकम सी। ए बिल्कुल सही है, कोई होर नहीं। चलो वेखते हां, असी दानियल वल वापस जाइए ते मूर्त नूं वेखिए। मूर्त नूं वेखो, सोने दा सिर जो बाबल दा राज सी, पित्तल जां चांदी जो मादी फारसी राज सी, पित्तल जो सिकंदर महान सी अते इस तरह अगे यूनानी राज सी, फिर रोमन सम्राज, पूर्वी अते पछमी रोम, दो पैर। अते ध्यान दियो कि इन्हां 10 राजां विच जो इन्हां 10 सिंगां दे नाल आउंदे हन, जिन्हां बारे असीं अज सवेरे गल कर रहे सी, उन्हां आउण वाले 10 राजां विचों हर एक विच लोहा अते मिट्टी आपस विच मिले हुए सन, अते जिहड़ा लोहा लत्तां विच सी ओह रोम सी। हरेक देश जो आकाश दे हेठ है उस विच कैथोलिक कलीसिया राहीं रोमन वाद दी धारा मिली हुई है। ए बिल्कुल सही है, ओह कदे किते भी आपस विच मिल नहीं सकणगे, ओह आपस विच व्याह करनगे एक दूजे दे विचकार। बाइबल ने कहा कि ओह करनगे। अते अज उन्हां नूं देखो, तुहाडा लड़का कैथोलिक लड़की नाल जदों व्याह कराउण जांदे हन तां उन्हां नूं अपने बच्चियां नूं कैथोलिक तौर ते पालण दा वादा करना पैंदा है। वेखो, इस दे उल्ट जे लड़का कैथोलिक है तां लड़की नूं अजिहा वादा करना हुंदा है। वेखो, एक दूजे नूं शक्ति नूं तोड़न लई कीता जांदा है। पर इह की है? बाइबल दावा करदी है कि सारी चीज कंजरी है। हुण तुसीं की करन जा रहे हो? ਇਹ ਠੀਕ ਹੈ। ਅਤੇ ਲੋਕਾਂ ਦੇ ਪਾਪਾਂ ਦਾ ਪਲਟਾ ਕਿਵੇਂ ਲਿਆ ਜਾਣਾ ਸੀ? ਅਸੀਂ ਵਾਪਸ ਵਿਵਸਥਾ ਸਾਰ ਵਿੱਚ ਗਏ ਸੀ ਅਤੇ ਦਿਖਾਇਆ ਕਿ ਇੱਕ ਨਜਾਇਜ਼ ਬੱਚਾ 14 ਪੀੜ੍ਹੀਆਂ ਤੱਕ ਪ੍ਰਭੂ ਦੀ ਸੰਗਤ ਵਿੱਚ ਦਾਖਲ ਵੀ ਨਹੀਂ ਹੋ ਸਕਦਾ ਸੀ। ਜਿਹੜੀ ਗੱਲ ਵਿਵਸਥਾ ਅਨੁਸਾਰ ਸੀ ਅਤੇ ਮਸੀਹ ਵਿਵਸਥਾ ਨੂੰ ਵਧਾਉਣ ਲਈ ਆਇਆ ਸੀ, ਤਾਂ ਹੁਣ ਇਹ ਹੋਰ ਕਿੰਨਾ ਜ਼ਿਆਦਾ ਵੱਧ ਜਾਂਦਾ ਹੈ। ਅਤੇ ਇਹਨਾਂ ਨਾਲ ਕੀ ਹੋ ਗਿਆ ਹੈ? ਅੱਜ ਗਲੀਆਂ ਵਿੱਚ ਇਹਨਾਂ ਅੱਧ ਨੰਗੀਆਂ ਔਰਤਾਂ ਨਾਲ ਕੀ ਮਾਮਲਾ ਹੈ? ਸਿਗਰਟ ਚੂਸਣ ਵਾਲੀਆਂ ਇਹ ਛੋਟੀਆਂ ਛੋਟੀਆਂ ਔਰਤਾਂ ਅਤੇ ਨਿਕਰਾਂ ਪਹਿਨਣ ਵਾਲੀਆਂ ਵਾਲ ਕਟੀਆਂ ਅੱਧ ਨੰਗੀਆਂ ਔਰਤਾਂ ਨੂੰ ਕੀ ਹੋ ਗਿਆ ਹੈ? ਇਹ ਮਾਮਲਾ ਕੀ ਹੈ? ਕਿਉਂਕਿ ਉਹਨਾਂ ਦੀ ਮਾਂ ਵੀ ਇਸੇ ਤਰ੍ਹਾਂ ਕਰਦੀ ਸੀ। ਇਹ ਤਾਂ ਅਧਰਮ ਦਾ ਦੌਰਾ ਹੈ, ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ, ਇਹੀ ਗੱਲ ਹੈ। ਅਤੇ ਸਾਡੇ ਕੋਲ ਕੀ ਹੈ? ਅਸੀਂ ਇੱਕ ਅਜਿਹੀ ਥਾਂ ਤੇ ਪਹੁੰਚ ਗਏ ਹਾਂ ਜੋ ਬਸ ਪਾਪ ਦੇ ਗੰਦੇ ਸੰਗਠਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਇਹੀ ਕਾਰਨ ਹੈ ਕਿ ਪਰਮੇਸ਼ਵਰ ਨੇ ਉੱਥੇ ਰੂਸ ਨੂੰ ਖੜਾ ਕੀਤਾ ਹੈ ਕਿ ਉਹ ਪਰਮਾਣੂ ਬੰਬ ਨਾਲ ਉਸ ਨੂੰ ਮਿਟਾ ਦੇਵੇ, ਜਿਵੇਂ ਜਲ ਪਰਲੋ ਦੇ ਦਿਨ ਵਿੱਚ ਹੋਇਆ ਸੀ ਜਦੋਂ ਉਸਨੇ ਬੱਦਲਾਂ ਨੂੰ ਉਠਾਇਆ ਸੀ। ਯਕੀਨਨ ਉਸਨੇ ਇਹੀ ਕੀਤਾ ਸੀ, ਅਤੇ ਬਾਈਬਲ ਇਸੇ ਤਰ੍ਹਾਂ ਕਹਿੰਦੀ ਹੈ। ਰੂਸ ਜਿਸ ਤਰ੍ਹਾਂ ਦਾ ਉਹ ਨਾਸਤਿਕ ਦੇਸ਼ ਹੈ, ਪੂਰੀ ਤਰ੍ਹਾਂ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਹੱਥਾਂ ਵਿੱਚ ਖੇਡ ਰਿਹਾ ਹੈ, ਜਿਵੇਂ ਰਾਜਾ ਨਬੂਕਦਨਸਰ ਨੇ ਇਸਰਾਇਲ ਨੂੰ ਤਬਾਹ ਕਰਨਾ ਸੀ, ਕਿਉਂਕਿ ਉਹ ਪਰਮੇਸ਼ਵਰ ਦੇ ਨਾਲ ਚੱਲਣ ਵਿੱਚ ਨਾਕਾਮ ਰਹੇ ਸਨ। ਰੂਸ ਕੈਥੋਲਿਕ ਕਲੀਸਿਆ ਤੋਂ ਸੰਤਾਂ ਦਾ ਬਦਲਾ ਲੈਣ ਲਈ ਖੜਾ ਹੋ ਰਿਹਾ ਹੈ, ਉਸ ਖੂਨ ਦਾ ਜੋ ਉਸਨੇ ਸੰਤਾਂ ਦਾ ਵਹਾਇਆ ਹੈ। ਬਾਈਬਲ ਇਸ ਤਰ੍ਹਾਂ ਕਹਿੰਦੀ ਹੈ, ਇਹ ਸਾਰਾ ਕੁਝ ਲੈਣ ਜਾ ਰਿਹਾ ਹੈ। ਇਸ ਲਈ ਇੱਥੇ ਦੇਖੋ, ਜੇਕਰ ਉਹਨਾਂ ਦੀ ਮਾਂ ਇੱਕ ਗੀਤ ਮੰਡਲੀ ਵਾਲੀ ਲੜਕੀ ਸੀ ਅਤੇ ਉਹਨਾਂ ਦੀ ਦਾਦੀ ਅਤੇ ਉਸਦੀ ਮਾਂ ਇੱਕ ਅੱਧ ਨੰਗੀ ਔਰਤ ਸੀ, ਉਹ ਅੱਜ ਕੀ ਹੈ? ਇੱਕ ਰੋਕ ਐਂਡ ਰੋਲ ਨੰਗਾ ਨਾਚ। ਉਸਦੇ ਬੱਚੇ ਕੀ ਬਣਨ ਜਾ ਰਹੇ ਹਨ? ਅਤੇ ਤੁਸੀਂ ਕਹਿੰਦੇ ਹੋ ਕਿ ਪਰਮੇਸ਼ਵਰ ਅਜਿਹਾ ਕਰਦਾ ਹੈ। ਹਾਂ ਸ਼੍ਰੀਮਾਨ, ਪਰਮੇਸ਼ਵਰ ਬੱਚਿਆਂ ਤੋਂ ਬਦਲਾ ਲੈਂਦਾ ਹੈ, ਅਗਲੀਆਂ ਪੀੜ੍ਹੀਆਂ ਤੋਂ, ਇੱਥੋਂ ਤੱਕ ਕਿ 14 ਪੀੜ੍ਹੀਆਂ ਤੱਕ। ਜੇ ਮਸੀਹ ਇਸ ਦੀ ਵਡਿਆਈ ਕਰਨ ਲਈ ਆਇਆ ਸੀ ਤਾਂ ਅਸੀਂ ਕਹਾਂਗੇ 100 ਪੀੜ੍ਹੀਆਂ ਜਾਂ 500 ਪੀੜ੍ਹੀਆਂ ਤੱਕ। ਉਸਨੇ ਕਿਹਾ, ਪੁਰਾਣੇ ਸਮਿਆਂ ਵਿੱਚ ਤੁਸੀਂ ਉਹਨਾਂ ਨੂੰ ਕਹਿੰਦੇ ਸੁਣਿਆ ਹੈ ਕਿ ਤੂੰ ਕਤਲ ਨਾ ਕਰ। ਮੈਂ ਆਖਦਾ ਹਾਂ, ਤੂੰ ਜੋ ਆਪਣੇ ਭਰਾ ਤੇ ਐਵੇਂ ਕ੍ਰੋਧ ਕਰਦਾ ਹੈ ਤੂੰ ਉਸਨੂੰ ਪਹਿਲਾਂ ਹੀ ਮਾਰ ਦਿੱਤਾ ਹੈ। ਤੁਸੀਂ ਉਹਨਾਂ ਨੂੰ ਆਖਦੇ ਸੁਣਿਆ ਹੋਏਗਾ ਪੁਰਾਣੇ ਸਮਿਆਂ ਵਿੱਚ ਤੂੰ ਜਨਾਹ ਨਾ ਕਰ, ਪਰ ਮੈਂ ਆਖਦਾ ਹਾਂ ਕਿ ਜੋ ਕਿਸੇ ਔਰਤ ਵੱਲ ਬੁਰੀ ਇੱਛਾ ਨਾਲ ਵੇਖਦਾ ਹੈ ਉਹ ਪਹਿਲਾਂ ਹੀ ਜਨਾਹ ਕਰ ਚੁੱਕਾ। ਉਸਨੇ ਇਸ ਨੂੰ ਕੀ ਬਣਾਇਆ ਹੈ, ਵਧਾਉਣਾ ਕੀ ਹੈ, ਇਸ ਨੂੰ ਕਈ ਗੁਣਾ ਵੱਡਾ ਬਣਾਉਣਾ। ਅਤੇ ਜੇ ਸ਼ਰ੍ਹਾਂ ਦੇ ਅਧੀਨ ਇਹ 14 ਪੀੜ੍ਹੀਆਂ ਤੱਕ ਸੀ ਤਾਂ ਅੱਜ ਉਸੇ ਗੱਲ ਨੂੰ ਕਿੰਨਾ ਸਮਾਂ ਲੱਗੇਗਾ। ਨੌਜਵਾਨਾਂ, ਅੱਧਕੜ ਉਮਰ ਦੇ ਆਦਮੀਆਂ ਅਤੇ ਵਿਆਹੇ ਹੋਏ ਆਦਮੀਆਂ ਕੋਲ ਆਪਣੇ ਵਿਆਹ ਦੀਆਂ ਸਮਾਂ ਲਈ ਕੋਈ ਸਤਿਕਾਰ ਨਹੀਂ ਰਿਹਾ ਹੈ। ਉਹ ਤਾਂ ਬਸ ਔਰਤਾਂ ਨੂੰ ਲੈਂਦੇ ਹਨ ਅਤੇ ਆਮ ਕੁੱਤਿਆਂ ਵਾਂਗ ਉਹਨਾਂ ਨਾਲ ਕਿਤੇ ਵੀ ਰਹਿਣ ਲੱਗ ਜਾਂਦੇ ਹਨ। ਇੱਕ ਕੁੱਤੇ ਕੋਲ ਵੀ ਕੁਝ ਲੋਕਾਂ ਨਾਲੋਂ ਬਿਹਤਰ ਆਦਰ ਅਤੇ ਵਧੀਆ ਨੈਤਿਕਤਾ ਹੈ, ਅਤੇ ਮੈਂ ਜਾਣਦਾ ਹਾਂ ਕਿ ਇਹ ਗੱਲ ਬੜੀ ਕਠੋਰ ਹੈ, ਪਰ ਹੈ ਸਹੀ। ਕਿਉਂ ਗਿਰਜੇ ਇਸ ਬਾਰੇ ਕੁਝ ਨਹੀਂ ਕਹਿੰਦੇ ਅਤੇ ਇਸ ਨੂੰ ਸਵੀਕਾਰ ਕਰ ਲੈਂਦੇ ਹਨ? ਕਿਉਂ ਉਹ ਉਸੇ ਤਰ੍ਹਾਂ ਕਰ ਰਹੇ ਹਨ ਜਿਵੇਂ ਉਹਨਾਂ ਦੀ ਮਾਂ ਕਰਿਆ ਕਰਦੀ ਸੀ। ਕਲੀਸਿਆ ਨੂੰ ਇਹ ਵਿਰਾਸਤ ਵਿੱਚ ਮਿਲਿਆ ਹੈ ਕਿਉਂਕਿ ਕਲੀਸਿਆ ਅਤੇ ਪ੍ਰੋਟੈਸਟੈਂਟ ਕਲੀਸਿਆ ਕੈਥੋਲਿਕ ਕਲੀਸਿਆ ਵਿੱਚੋਂ ਬਾਹਰ ਨਿਕਲ ਗਏ ਹਨ। ਕੈਥੋਲਿਕ ਕਲੀਸਿਆ ਦੇ ਪਾਪਾਂ ਦਾ ਬਦਲਾ ਪ੍ਰੋਟੈਸਟੈਂਟਾਂ ਕੋਲੋਂ ਲਿਆ ਜਾ ਰਿਹਾ ਹੈ। ਯਕੀਨਨ ਇਹੀ ਗੱਲ ਹੈ, ਇਸ ਲਈ ਘੜਾ ਕੇਤਲੀ ਨੂੰ ਗੰਦੀ ਨਹੀਂ ਕਹਿ ਸਕਦਾ, ਇਹ ਬਿਲਕੁਲ ਸੱਚ ਗੱਲ ਹੈ। ਹੁਣ ਅਸੀਂ ਵਚਨ ਵਿੱਚ ਵੇਖਦੇ ਹਾਂ। ਮੈਂ ਕਿਹਾ ਸੀ, ਮੈਨੂੰ ਇੱਕ ਅਜਿਹੀ ਥਾਂ ਦਿਖਾਓ ਜਿੱਥੇ ਪਰਮੇਸ਼ਵਰ ਨੇ ਕਦੇ ਵੀ ਇੱਕ ਨਾਮਧਾਰੀ ਕਲੀਸਿਆ ਨੂੰ ਠਹਿਰਾਇਆ ਹੋਵੇ, ਅਤੇ ਮੈਂ ਅੱਜ ਰਾਤ ਇੱਥੇ ਮੇਜ਼ ਉੱਤੇ ਇੱਕ ਵੀ ਨੋਟ ਨਹੀਂ ਦੇਖ ਰਿਹਾ। ਮੈਨੂੰ ਇੱਕ ਜਗ੍ਹਾ ਦਿਖਾਓ ਜਿੱਥੇ ਪਰਮੇਸ਼ਵਰ ਨੇ ਕਦੇ ਇੱਕ ਔਰਤ ਨੂੰ ਪ੍ਰਚਾਰਕ ਨਿਯੁਕਤ ਕੀਤਾ ਹੋਵੇ। ਮੈਨੂੰ ਇੱਕ ਜਗ੍ਹਾ ਦਿਖਾਓ ਜਿੱਥੇ ਪਰਮੇਸ਼ਵਰ ਨੇ ਕਦੇ ਜਲ ਛਿੜਕ ਕੇ ਬਪਤਿਸਮਾ ਦੇਣ ਦਾ ਹੁਕਮ ਦਿੱਤਾ ਹੋਵੇ। ਮੈਨੂੰ ਇੱਕ ਅਜਿਹੀ ਥਾਂ ਦਿਖਾਓ ਜਿੱਥੇ ਪਰਮੇਸ਼ਵਰ ਨੇ ਕਦੇ ਜਲ ਡੋਲ ਕੇ ਬਪਤਿਸਮਾ ਦੇਣ ਦਾ ਹੁਕਮ ਦਿੱਤਾ ਸੀ। ਮੈਨੂੰ ਇੱਕ ਅਜਿਹੀ ਥਾਂ ਦਿਖਾਓ ਜਿੱਥੇ ਪਰਮੇਸ਼ਵਰ ਨੇ ਕਦੇ ਕਿਸੇ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਹੋਵੇ। ਇਹ ਚੀਜ਼ਾਂ ਲੱਭ ਕੇ ਦਿਖਾਓ। ਫਿਰ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਲਗਾਤਾਰ ਕਰਦੇ ਰਹਿੰਦੇ ਹਾਂ। ਇਹ ਬਿਲਕੁਲ ਕਲੀਸਿਆ ਵਿੱਚ ਹੋ ਰਹੀਆਂ ਹਨ। ਹੁਣ ਮੈਂ ਤੁਹਾਨੂੰ ਕਿਹਾ ਸੀ, ਜਿਸ ਤਰੀਕੇ ਨਾਲ ਜਾਂ ਜਿਸ ਕਾਰਨ ਅਸੀਂ ਬੈਪਟਿਸਟ ਨਹੀਂ ਬਣ ਸਕੇ, ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈ ਰਹੇ ਹਾਂ। ਬਾਈਬਲ ਵਿੱਚ ਕਦੇ ਵੀ ਕਿਸੇ ਨੇ ਕਿਸੇ ਹੋਰ ਤਰੀਕੇ ਨਾਲ ਬਪਤਿਸਮਾ ਨਹੀਂ ਦਿੱਤਾ ਸੀ। ਤੁਸੀਂ ਮੈਨੂੰ ਇੱਕ ਜਗ੍ਹਾ ਦਿਖਾਓ ਜਿੱਥੇ ਕਿਸੇ ਵਿਅਕਤੀ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ ਸੀ। ਮੈਂ ਆਪਣਾ ਹੱਥ ਚੁੱਕਾਂਗਾ ਅਤੇ ਕਹਿ ਦਿਆਂਗਾ ਕਿ ਮੈਂ ਇੱਕ ਝੂਠਾ ਨਬੀ ਹਾਂ। ਅਤੇ ਜੇ ਬਾਈਬਲ ਕਹਿੰਦੀ ਹੈ ਕਿ ਤੁਹਾਨੂੰ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣਾ ਜ਼ਰੂਰੀ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਪੌਲਸ ਨੇ ਉਹਨਾਂ ਨੂੰ ਦੁਬਾਰਾ ਬਪਤਿਸਮਾ ਲੈਣ ਦਾ ਹੁਕਮ ਦਿੱਤਾ ਸੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਨੇ ਕਿਵੇਂ ਬਪਤਿਸਮਾ ਲਿਆ ਸੀ, ਉਹਨਾਂ ਨੂੰ ਆਉਣਾ ਪਿਆ, ਦੁਬਾਰਾ ਬਪਤਿਸਮਾ ਲੈਣਾ ਪਿਆ। ਉਹਨਾਂ ਨੇ ਉਸੇ ਆਦਮੀ ਦੁਆਰਾ ਬਪਤਿਸਮਾ ਲਿਆ ਸੀ ਜਿਸ ਨੇ ਯਿਸੂ ਮਸੀਹ ਨੂੰ ਬਪਤਿਸਮਾ ਦਿੱਤਾ ਸੀ, ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ। ਉਸਨੇ ਕਿਹਾ, ਇਸ ਨਾਲ ਹੁਣ ਕੰਮ ਨਹੀਂ ਬਣੇਗਾ, ਤੁਹਾਨੂੰ ਆਉਣਾ ਪਵੇਗਾ ਤੇ ਦੁਬਾਰਾ ਬਪਤਿਸਮਾ ਲੈਣਾ ਪਵੇਗਾ। ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਪਹਿਲਾਂ ਉਹਨਾਂ ਨੂੰ ਇਹ ਕਰਨਾ ਪਿਆ, ਇਹ ਪਰਮੇਸ਼ਵਰ ਦੀ ਯੋਜਨਾ ਸੀ। ਮੈਂ ਅੱਜ ਰਾਤ ਉਸ ਤੋਂ ਥੋੜੀ ਹੋਰ ਡੂੰਘਾਈ ਵਿੱਚ ਜਾ ਸਕਦਾ ਹਾਂ। ਯਿਸੂ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਅੱਜ ਸਵੇਰੇ ਲਗਭਗ ਤੁਸੀਂ ਸਾਰੇ ਇੱਥੇ ਸੀ, ਪਰ ਮੈਂ ਇਸ ਬਾਰੇ ਥੋੜੀ ਹੋਰ ਗੱਲ ਕਰਨੀ ਚਾਹੁੰਦਾ। ਇਹ ਹੋਣ ਤੋਂ ਬਾਅਦ ਪੌਲਸ ਨੇ ਇਸ ਨੂੰ ਦੁਬਾਰਾ ਕਰਨ ਦਾ ਹੁਕਮ ਕਿਉਂ ਦਿੱਤਾ? ਪੌਲਸ ਨੇ ਕਿਹਾ, ਭਾਵੇਂ ਸਵਰਗ ਤੋਂ ਕੋਈ ਦੂਤ ਆ ਕੇ ਕਿਸੇ ਹੋਰ ਗੱਲ ਦਾ ਪ੍ਰਚਾਰ ਕਰੇ ਤਾਂ ਉਹ ਸ਼ਰਾਪਤ ਹੋਵੇ। ਹੁਣ ਤੁਸੀਂ ਕਹਿੰਦੇ ਹੋ, ਸਾਨੂੰ ਇਸ ਤੇ ਨਵਾਂ ਪ੍ਰਕਾਸ਼ਨ ਮਿਲਿਆ। ਨਹੀਂ, ਤੁਹਾਨੂੰ ਨਹੀਂ ਮਿਲਿਆ, ਇਹ ਉਹ ਹੈ ਜੋ ਸ਼ੈਤਾਨ ਹਵਾ ਕੋਲ ਲੈ ਕੇ ਆਇਆ ਸੀ। ਥੋੜਾ ਜਿਹਾ ਨਵਾਂ ਪ੍ਰਕਾਸ਼, ਤੁਹਾਨੂੰ ਕਿਸੇ ਨਵੇਂ ਪ੍ਰਕਾਸ਼ ਦੀ ਲੋੜ ਨਹੀਂ ਹੈ, ਤੁਹਾਨੂੰ ਉਸ ਪ੍ਰਕਾਸ਼ ਵਿੱਚ ਚੱਲਣ ਦੀ ਲੋੜ ਹੈ ਜੋ ਪਰਮੇਸ਼ਵਰ ਨੇ ਪਹਿਲਾਂ ਹੀ ਇੱਥੇ ਰੱਖਿਆ ਹੈ। ਬਸ ਇਹੀ ਗੱਲ ਹੈ। ਹੁਣ ਇਸ ਨੂੰ ਦੇਖੋ, ਕਿੰਨੀ ਸਧਾਰਨ ਗੱਲ ਹੈ। ਜਦੋਂ ਰੂਪਾਂਤਰਨ ਦੇ ਪਹਾੜ ਤੋਂ ਹੇਠਾਂ ਆਏ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮਨੁੱਖ ਕੀ ਕਹਿੰਦੇ ਹਨ ਕਿ ਮੈਂ ਮਨੁੱਖ ਦਾ ਪੁੱਤਰ ਕੌਣ ਹਾਂ? ਇੱਕ ਨੇ ਕਿਹਾ ਕਿ ਤੂੰ ਮੂਸਾ ਜਾਂ ਏਲੀਆਂ ਜਾਂ ਨਬੀਆਂ ਵਿੱਚੋਂ ਇੱਕ ਹੈ। ਉਸਨੇ ਕਿਹਾ, ਤੁਸੀਂ ਕੀ ਕਹਿੰਦੇ ਹੋ? ਪਤਰਸ ਨੇ ਕਿਹਾ, ਤੂੰ ਮਸੀਹ ਹੈ, ਜਿਉਂਦੇ ਪਰਮੇਸ਼ਵਰ ਦਾ ਪੁੱਤਰ। ਉਸਨੇ ਕਿਹਾ, ਧੰਨ ਹੈ ਤੂੰ ਸ਼ਿਮੋਨ, ਜੋਨਾ ਦੇ ਪੁੱਤਰ, ਕਿਉਂ ਜੋ ਲਹੂ ਅਤੇ ਮਾਸ ਨੇ ਇਹ ਗੱਲ ਤੇਰੇ ਉੱਤੇ ਪ੍ਰਗਟ ਨਹੀਂ ਕੀਤੀ। ਵੇਖੋ, ਇਹ ਧਰਮ ਸੰਸਥਾਨ ਦੁਆਰਾ ਨਹੀਂ ਆਉਂਦਾ, ਇਹ ਨਾਮਧਾਰੀ ਕਲੀਸਿਆ ਰਾਹੀਂ ਨਹੀਂ ਆਉਂਦਾ। ਲਹੂ ਅਤੇ ਮਾਸ ਨੇ ਇਸ ਨੂੰ ਤੇਰੇ ਉੱਤੇ ਪ੍ਰਗਟ ਨਹੀਂ ਕੀਤਾ, ਤੂੰ ਇਸ ਨੂੰ ਕਿਸੇ ਧਰਮ ਸ਼ਾਸਤਰ ਦੇ ਸਕੂਲ ਤੋਂ ਕਦੇ ਨਹੀਂ ਸਿੱਖਿਆ, ਪਰ ਮੇਰੇ ਪਿਤਾ ਨੇ ਜੋ ਸਵਰਗ ਵਿੱਚ ਹੈ ਇਸ ਨੂੰ ਤੇਰੇ ਤੇ ਪ੍ਰਗਟ ਕੀਤਾ ਹੈ। ਮੈਂ ਇਸ ਚਟਾਨ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਸ ਦੇ ਉੱਤੇ ਕੁਝ ਵਾਸ ਨਾ ਚੱਲੇਗਾ। ਉਹ ਕੌਣ ਹੈ? ਦਾ ਇੱਕ ਆਤਮਿਕ ਪ੍ਰਕਾਸ਼ਨ ਸੀ। ਧਿਆਨ ਦਿਓ, ਮੈਂ ਕਹਿੰਦਾ ਹਾਂ ਕਿ ਤੂੰ ਪਤਰਸ ਹੈ, ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ। ਜੋ ਕੋਈ ਤੂੰ ਧਰਤੀ ਉੱਤੇ ਬੰਨੇਗਾ ਮੈਂ ਉਸਨੂੰ ਸਵਰਗ ਵਿੱਚ ਬੰਨ ਦਿਆਂਗਾ, ਅਤੇ ਜੋ ਕੋਈ ਤੂੰ ਧਰਤੀ ਉੱਤੇ ਖੋਲੇਗਾ ਮੈਂ ਉਸਨੂੰ ਸਵਰਗ ਵਿੱਚ ਖੋਲ ਦਿਆਂਗਾ। ਹੁਣ ਉਸਨੇ ਤਾਂ ਆਪਣਾ ਵਚਨ ਪੂਰਾ ਕਰਨਾ ਸੀ, ਨਹੀਂ ਤਾਂ ਉਹ ਪਰਮੇਸ਼ਵਰ ਨਹੀਂ ਸੀ। ਹੁਣ ਜਦੋਂ ਉਸਨੇ ਅਜਿਹਾ ਕੀਤਾ, ਉਸਦੇ ਕੁਝ ਦਿਨਾਂ ਬਾਅਦ ਉਸਨੂੰ ਸਲੀਬ ਉੱਤੇ ਚਾੜ ਦਿੱਤਾ ਗਿਆ, ਉਹ ਜੀ ਉੱਠਿਆ ਤੇ ਸਵਰਗ ਵਿੱਚ ਚੜ ਗਿਆ। ਅਤੇ ਪਤਰਸ ਨੇ ਪੰਤੇਕੁਸਤ ਦੇ ਦਿਨ ਅੰਜੀਲ ਨੂੰ ਖੋਲਿਆ हाँ जरूर उसने ये किया। हुण वेखो सारे लोग उन्हां दा मजाक उड़ा रहे सन क्योंकि वह आत्मा नाल भरे हुए सन। उन्हां नूं अधर्मी पवित्र पखंडी जां इस तरह दे कई नाम दे रहे सन। इथों तक कि उन्हां उत्ते हसे अते कहा इह नवीं मैं दे नाल रजे हुए हन। अते पतरस ने उन्हां दे विचकार खलो के अपनी आवाज उची कीती अते कहा हे भरावो अते भैनो मेरी आवाज सुनो ए जानो अते कान ला के मेरियां गल्लां सुनो कि ये जिवें तुसीं समझदे हो नशे विच नहीं हन क्यों जो अजे पहर दा दिन चढ़िया है। पर ए ओ गल है जो जोएल नबी दी जबानी कही गई सी कि अंत दे दिनां विच एवं होएगा जो मैं अपना आत्मा अपने पुत्रां धीआं दे उत्ते वहा देंगा। जद उन्हां ने सुनिया तां उन्हां दे दिल छिद गए क्योंकि उन्हां ने एक आदमी नूं सुनिया जो अपने उड़े एड़े इड़ी नूं भी नहीं जानदा सी फिर भी उन्हां नूं उसदी गल वल ध्यान देना पिया। ए जानना पिया कि उसदे अंदर कुछ सी जो उसनूं सरगर्म कर रहा सी ए पवित्र आत्मा सी। उसनूं रोको क्यों ए तां अजिही अग बुझाउण दी कोशिश होवेगी जो एक सुकी इमारत विच लगी हुई है हनेरी वाले दिन तुसीं ए नहीं कर सकदे। ओ पवित्र आत्मा नाल भरिया होया सी। हुण उसने की कीता उन्होंने कहा पुरखो अते प्रभु असीं बचाए जाण लई की कर सकदे हां। हुण ध्यान दिओ पतरस तेरे कोल राज दीआं कुंजीआं हन समझे। हुण जदों यीशु तीजे दिन जी उठिया उस कोल स्वर्ग राज दीआं कुंजीआं नहीं सन। की तुहानूं इह पता सी उसने कहा मौत अते पताल दीआं कुंजीआं मेरे कोल हन पर स्वर्ग राज दीआं नहीं क्योंकि ओह पतरस नूं दित्तीआं गईआं सन। हुण उसने कहा पतरस जो कोई तू धरती उत्ते खोलेगा मैं इसनूं स्वर्ग विच खोल देंगा जो तू धरती उत्ते बन्नेगा मैं इसनूं स्वर्ग विच बन्न देंगा। हुण ओह कुंजीआं लै के इस मुबारक चीज नूं दुनिया लई खोलण लई खड़ा है। इत्थे उसदे हथ विच कुंजीआं सन ओह पुछ रहे हन असीं की करिए जो बचाए जाइए। हुण इस नाल कोई फर्क नहीं पैंदा कि रसूल की कहिंदा है जेकर परमेश्वर ने उसनूं अधिकार दित्ता सी ਤਾਂ ਪਰਮੇਸ਼ਵਰ ਨੂੰ ਸਵਰਗ ਵਿਚ ਇਸ ਦਾ ਸਮਰਥਨ ਕਰਨਾ ਪਵੇਗਾ। ਪਤਰਸ ਨੇ ਕਿਹਾ ਤੁਹਾਡੇ ਵਿਚੋਂ ਹਰੇਕ ਤੋਬਾ ਕਰੇ ਤੁਹਾਡੇ ਵਿਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਕੀ ਇਹ ਸਹੀ ਹੈ? ਇਹੀ ਕਾਰਨ ਹੈ ਕਿ ਸਵਰਗ ਵਿਚ ਕੁੰਜੀਆਂ ਕਿਸੇ ਹੋਰ ਨਾਮ ਤੇ ਚੜ ਗਈਆਂ ਕਿਸੇ ਹੋਰ ਪਾਸੇ ਨੂੰ। ਇਹ ਧਰਤੀ ਉੱਤੇ ਘੁੰਮ ਗਈ ਅਤੇ ਸਵਰਗ ਵਿਚ ਵੀ ਘੁੰਮ ਗਈ। ਜਾਂ ਫਿਰ ਯਿਸੂ ਨੇ ਪਤਰਸ ਲਈ ਆਪਣਾ ਵਚਨ ਪੂਰਾ ਨਹੀਂ ਕੀਤਾ। ਉਸ ਤੋਂ ਬਾਅਦ ਬਾਈਬਲ ਵਿਚ ਜਿੱਥੇ ਵੀ ਉਹਨਾਂ ਨੂੰ ਬਪਤਿਸਮਾ ਦਿੱਤਾ ਗਿਆ ਸੀ ਉਹਨਾਂ ਨੂੰ ਯਿਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਦਿੱਤਾ ਗਿਆ। ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਬਪਤਿਸਮਾ ਦਿੱਤਾ ਗਿਆ ਸੀ ਉਹਨਾਂ ਨੂੰ ਆ ਕੇ ਦੁਬਾਰਾ ਬਪਤਿਸਮਾ ਲੈਣਾ ਪਿਆ ਯਿਸੂ ਮਸੀਹ ਦੇ ਨਾਮ ਵਿਚ ਪਵਿੱਤਰ ਆਤਮਾ ਪ੍ਰਾਪਤ ਕਰਨ ਲਈ। ਇਹ ਸਹੀ ਹੈ, ਇਹ ਅਜੇ ਵੀ ਉਸੇ ਤਰ੍ਹਾਂ ਹੈ। ਇਸ ਲਈ ਜੇ ਅਸੀਂ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿਚ ਬਪਤਿਸਮਾ ਸਿਖਾ ਰਹੇ ਹਾਂ ਤਾਂ ਇਹ ਝੂਠੀ ਭਵਿੱਖਬਾਣੀ ਹੋਵੇਗੀ। ਹੁਣ ਮੈਂ ਤੁਹਾਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਪਰ ਮੈਂ ਇਸ ਨੂੰ ਪੱਕਿਆ ਕਰਨਾ ਚਾਹੁੰਦਾ ਹਾਂ ਤਾਂ ਜੋ ਇਹ ਕਲੀਸਿਆ ਜਾਣ ਲਵੇ ਕਿ ਇਹ ਕੀ ਹੈ। ਅਸੀਂ ਇੱਥੇ ਅਨਪੜ੍ਹ ਗੁਆਰਾਂ ਦੇ ਝੁੰਡ ਵਾਂਗ ਨਹੀਂ ਹਾਂ। ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਵਚਨ ਵਿਚ ਕਿੱਥੇ ਖੜੇ ਹਾਂ। ਅਸੀਂ ਜਾਣਦੇ ਹਾਂ, ਮੈਂ ਕਿਸੇ ਨੂੰ ਵੀ ਚੁਣੌਤੀ ਦਿੰਦਾ ਹਾਂ ਕਿ ਮੈਨੂੰ ਕੋਈ ਅਜਿਹੀ ਥਾਂ ਦਿਖਾਵੇ ਜਿੱਥੇ ਕਿਸੇ ਨੇ ਕਦੇ ਵੀ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿਚ ਬਪਤਿਸਮਾ ਲਿਆ ਸੀ। ਹੁਣ ਕੀ ਤੁਸੀਂ ਝੂਠੀ ਭਵਿੱਖਬਾਣੀ ਸੁਣੋਗੇ ਜਾਂ ਸੱਚੀ? ਲਿਖਤਾਂ ਦੀ ਭਾਲ ਕਰੋ, ਇਹ ਤੁਹਾਡੇ ਉੱਤੇ ਹੈ। ਮੈਨੂੰ ਬਾਈਬਲ ਵਿਚ ਇੱਕ ਵਿਅਕਤੀ ਦਿਖਾਓ ਜਿੱਥੇ ਕਲੀਸਿਆ ਨੂੰ ਬਾਈਬਲ ਵਿਚ ਕਦੇ ਵੀ ਨਾਮਧਾਰੀ ਕਲੀਸਿਆ ਨਿਯੁਕਤ ਕੀਤਾ ਗਿਆ ਸੀ। ਮੈਨੂੰ ਬਾਈਬਲ ਵਿਚ ਦਿਖਾਓ ਜੇ ਉਹਨਾਂ ਨੇ ਕਦੇ ਇੱਕ ਔਰਤ ਨੂੰ ਪ੍ਰਚਾਰਕ ਨਿਯੁਕਤ ਕੀਤਾ ਹੋਵੇ। ਮੈਨੂੰ ਬਾਈਬਲ ਵਿਚ ਦਿਖਾਓ ਕਿ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਦੇ ਵੀ ਬਾਈਬਲ ਵਿਚ ਠਹਿਰਾਈਆਂ ਗਈਆਂ ਸਨ, ਉੱਥੇ ਨਹੀਂ ਹਨ। ਮੈਨੂੰ ਇੱਕ ਵੀ ਥਾਂ ਵਿਖਾਓ। ਤੁਸੀਂ ਕਿਸੇ ਵੀ ਨਾਮਧਾਰੀ ਕਲੀਸਿਆ ਵਿਚ ਜਾਓ, ਜਦੋਂ ਮੈਥੋਡਿਸਟ ਉੱਠੇ ਉਹਨਾਂ ਨੇ ਪਵਿੱਤਰਤਾਈ ਦਾ ਪ੍ਰਚਾਰ ਕੀਤਾ, ਇਹ ਚੰਗੀ ਗੱਲ ਹੈ। ਪਰ ਜਦੋਂ ਉਹਨਾਂ ਨੇ ਪ੍ਰਚਾਰ ਕੀਤਾ ਤਾਂ ਉਹਨਾਂ ਨੇ ਇੱਕ ਨਾਮਧਾਰੀ ਕਲੀਸਿਆ ਬਣਾ ਲਈ। ਇਸ ਨੇ ਇਸ ਨੂੰ ਖਤਮ ਕਰ ਦਿੱਤਾ। ਇਹੀ ਕਾਰਨ ਹੈ ਕਿ ਬਾਈਬਲ ਕਹਿੰਦੀ ਹੈ ਤੇਰੇ ਕੋਲ ਇੱਕ ਨਾਮ ਹੈ। ਤੁਸੀਂ ਕਹਿੰਦੇ ਹੋ ਮੈਂ ਇੱਕ ਮਸੀਹ ਹਾਂ। ਅੱਛਾ, ਤੁਸੀਂ ਕਿਸ ਨਾਮਧਾਰੀ ਕਲੀਸਿਆ ਨਾਲ ਸੰਬੰਧਿਤ ਹੋ? ਤੁਸੀਂ ਕਹਿੰਦੇ ਹੋ ਇੱਕ ਮੈਥੋਡਿਸਟ ਤਾਂ ਤੁਸੀਂ ਇੱਕ ਕੰਜਰੀ ਹੋ। ਮੈਂ ਇੱਕ ਬੈਪਟਿਸਟ ਹਾਂ, ਕੰਜਰੀ। ਪੈਂਟੇਕੋਸਟਲ, ਤੁਸੀਂ ਇੱਕ ਕੰਜਰੀ ਹੋ। ਤੁਸੀਂ ਉਸ ਕਲੀਸਿਆ ਨਾਲ ਸੰਬੰਧਿਤ ਹੋ, ਤੁਹਾਨੂੰ ਮਸੀਹ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਮੈਥੋਡਿਸਟ ਬੈਪਟਿਸਟ ਕਹਿਣ ਦਾ ਕੋਈ ਮਤਲਬ ਨਹੀਂ ਹੈ। ਜੇ ਤੁਸੀਂ ਇੱਕ ਮਸੀਹ ਹੋ ਤਾਂ ਤੁਸੀਂ ਦਿਲ ਤੋਂ ਇੱਕ ਮਸੀਹ ਹੋ। ਇਹਨਾਂ ਨਾਮਧਾਰੀ ਕਲੀਸਿਆ ਵਿੱਚੋਂ ਹਰ ਇੱਕ ਪਰਮੇਸ਼ਵਰ ਦੇ ਬੱਚੇ ਪੈਦਾ ਕਰ ਸਕਦੀ ਹੈ, ਇਹ ਸਹੀ ਹੈ। ਪਰ ਜਦੋਂ ਤੁਸੀਂ ਸੋਚਦੇ ਹੋ ਕਿ ਤੁਸੀਂ ਕੇਵਲ ਇਸ ਕਰਕੇ ਸਵਰਗ ਜਾ ਰਹੇ ਹੋ ਕਿ ਤੁਸੀਂ ਇੱਕ ਮੈਥੋਡਿਸਟ ਜਾਂ ਬੈਪਟਿਸਟ ਹੋ ਤਾਂ ਤੁਸੀਂ ਗਲਤ ਹੋ। ਇਹੀ ਕਾਰਨ ਹੈ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਹਾਂ। ਬੈਪਟਿਸਟ ਇਸ ਨੂੰ ਕਿਉਂ ਨਹੀਂ ਦੇਖ ਸਕਦੇ? ਮੈਂ ਇੱਥੇ ਇੱਕ ਮੈਥੋਡਿਸਟ ਆਦਮੀ ਨੂੰ ਪੁੱਛਿਆ ਇੱਕ ਵਿਸ਼ੇ ਨੂੰ ਲਿਖਦੇ ਹੋਏ ਬਹੁਤ ਸਮੇਂ ਪਹਿਲਾਂ। ਉਸਨੇ ਕਿਹਾ ਅਸੀਂ ਸਿਰਫ ਇੱਕ ਚੀਜ਼ ਕਰਕੇ ਤੁਹਾਡੇ ਖਿਲਾਫ ਹਾਂ ਕਿ ਤੁਸੀਂ ਪੈਂਟੇਕੋਸਟਲ ਲੋਕਾਂ ਦੇ ਨਾਂ ਰਹਿੰਦੇ ਹੋ। ਮੈਂ ਕਿਹਾ ਇਹ ਅਸੀਂ ਕੌਣ ਹਨ? ਇਹ ਅਸੀਂ ਮੈਥੋਡਿਸਟ ਹਾਂ। ਮੈਂ ਕਿਹਾ ਠੀਕ ਹੈ, ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕੀ ਕਰਾਂਗਾ। ਮੈਂ ਤੁਹਾਡੇ ਸ਼ਹਿਰ ਵਿੱਚ ਆਵਾਂਗਾ ਤੇ ਤੁਸੀਂ ਮੈਥੋਡਿਸਟ ਇਸ ਦੇ ਖਰਚੇ ਦਾ ਪ੍ਰਬੰਧ ਕਰੋ। ਉਸਨੇ ਕਿਹਾ ਬੇਸ਼ੱਕ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਮੈਂ ਕਿਹਾ ਇਹੀ ਤਾਂ ਮੈਂ ਸੋਚਿਆ ਸੀ, ਮੈਂ ਪੈਂਟੇਕੋਸਟਲ ਲੋਕਾਂ ਦੇ ਨਾਂ ਰਹਿੰਦਾ ਕਿਉਂਕਿ ਪੈਂਟੇਕੋਸਟਲ ਇਸ ਤੇ ਵਿਸ਼ਵਾਸ ਕਰਦੇ ਹਨ। ਉਸ ਦੇ ਆਲੇ ਦੁਆਲੇ ਇਕੱਠੇ ਹੁੰਦੇ ਹਨ ਅਤੇ ਇਸ ਦਾ ਲਾਭ ਲੈ ਰਹੇ ਹਨ। ਹਾਲ ਹੀ ਵਿੱਚ ਕਿੰਨੇ ਲੋਕਾਂ ਨੇ ਪੈਂਟੀਕੋਸਟਲ ਕਲੀਸਿਆ ਉੱਤੇ ਲਾਈਫ ਮੈਗਜ਼ੀਨ ਦਾ ਲੇਖ ਪੜਿਆ ਹੈ। ਇਹ ਇਸ ਯੁੱਗ ਵਿੱਚ ਸਭ ਤੋਂ ਮਹਾਨ ਘਟਨਾਵਾਂ ਵਿੱਚੋਂ ਇੱਕ ਹੈ। ਉਹਨਾਂ ਨੇ ਇੱਕ ਸਾਲ ਵਿੱਚ ਬਾਕੀ ਸਾਰੇ ਗਿਰਜਿਆਂ ਨਾਲੋਂ ਵੱਧ ਧਰਮ ਪਰਿਵਰਤਨ ਕੀਤਾ ਹੈ। ਕਿਉਂ? ਉਹਨਾਂ ਦੀਆਂ ਗਲਤੀਆਂ ਵਿੱਚ ਵੀ ਪਰਮੇਸ਼ਵਰ ਉਹਨਾਂ ਨੂੰ ਅੱਗੇ ਵਧਾਉਂਦਾ ਹੈ, ਕਿਉਂਕਿ ਉਹ ਸੱਚਾਈ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਇਸ ਦੇ ਨਾਲ ਅੱਗੇ ਵੱਧਦੇ ਜਾਂਦੇ ਹਨ। ਇਹ ਸੱਚ ਹੈ, ਪਰ ਹੁਣ ਅਸੀਂ ਕੀ ਕਰ ਰਹੇ ਹਾਂ ਸਮਝੇ? ਇਹੀ ਕਾਰਨ ਹੈ ਕਿ ਅਸੀਂ ਨਾਮਧਾਰੀ ਨਹੀਂ ਹੁੰਦੇ, ਜਿਵੇਂ ਨਿਸ਼ਚਿਤ ਤੌਰ ਤੇ ਪੈਂਟੀਕੋਸਟਲ ਨਾਮਧਾਰੀ ਨਹੀਂ ਹੁੰਦੇ। ਬੀਤੇ ਸਮੇਂ ਵਿੱਚ ਜਦੋਂ ਪੈਂਟੀਕੋਸਟਲ ਕਲੀਸਿਆ ਉੱਤੇ ਪਵਿੱਤਰ ਆਤਮਾ ਪਹਿਲੀ ਵਾਰ ਵਹਾਇਆ ਗਿਆ ਸੀ 40 ਸਾਲ ਪਹਿਲਾਂ, ਤਾਂ ਉਹਨਾਂ ਨੇ ਪਰਾਈਆਂ ਭਾਸ਼ਾਵਾਂ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ, ਜੋ ਇੱਕ ਦਾਨ ਹੈ। ਦਾਨਾਂ ਵਿੱਚੋਂ ਸਭ ਤੋਂ ਛੋਟਾ ਦਾਨ ਹੈ। ਸੰਤ ਪੌਲਸ ਦੇ ਅਨੁਸਾਰ ਪਰਾਈ ਭਾਸ਼ਾ ਵਿੱਚ ਬੋਲਣਾ ਸਭ ਤੋਂ ਛੋਟਾ ਦਾਨ ਹੈ। ਜਿਵੇਂ ਹੀ ਇਹ ਉਤਰਿਆ, ਉਹਨਾਂ ਨੇ ਕਿਹਾ, ਹੁਣ ਸਾਨੂੰ ਇਹ ਮਿਲ ਗਿਆ ਹੈ। ਉਹਨਾਂ ਨੇ ਇੱਕ ਨਾਮਧਾਰੀ ਕਲੀਸਿਆ ਬਣਾ ਲਈ, ਜਿਸ ਨੂੰ ਜਨਰਲ ਕੌਂਸਲ ਕਹਿੰਦੇ ਹਨ। ਹੁਣ ਉਹ ਅਸੈਂਬਲੀਜ਼ ਆਫ ਗੋਡ ਹੈ। ਕਿਸੇ ਨੂੰ ਇਹ ਨਹੀਂ ਮਿਲਿਆ ਜਦ ਤੱਕ ਤੁਸੀਂ ਪਰਾਈ ਭਾਸ਼ਾ ਨਹੀਂ ਬੋਲਦੇ। ਪਰ ਪਰਮੇਸ਼ਵਰ ਬਸ ਉਹਨਾਂ ਤੋਂ ਪਰਾਂ ਹੋ ਕੇ ਅਗਾਂਹ ਵੱਧ ਗਿਆ ਅਤੇ ਉਹਨਾਂ ਨੂੰ ਉੱਥੇ ਹੀ ਬੈਠੇ ਰਹਿਣ ਦਿੱਤਾ। ਯਕੀਨਨ, ਹਾਂ ਸ਼੍ਰੀਮਾਨ। ਨਾਲ ਹੀ ਏਕਤਾਵਾਦੀ ਆ ਗਏ ਅਤੇ ਯਿਸੂ ਦੇ ਨਾਮ ਵਿੱਚ ਬਪਤਿਸਮਾ ਲੈ ਕੇ ਕਹਿਣ ਲੱਗੇ, ਓ ਸਾਨੂੰ ਇਹ ਮਿਲ ਗਿਆ ਹੈ। ਉਹਨਾਂ ਨੇ ਕੀ ਕੀਤਾ? ਉਹ ਜੱਥੇ ਬੰਦ ਹੋ ਗਏ। ਪਰਮੇਸ਼ਵਰ ਬਸ ਬਾਹਰ ਨਿਕਲ ਆਇਆ ਅਤੇ ਉਹਨਾਂ ਨੂੰ ਉੱਥੇ ਹੀ ਬੈਠੇ ਰਹਿਣ ਦਿੱਤਾ। ਇਹ ਇਸ ਲਈ ਹੈ, ਜੋ ਚਾਹੇ ਸੋ ਆਵੇ। ਵੇਖੋ, ਏਕਤਾਵਾਦੀ ਅਸੈਂਬਲੀ ਵੱਲ ਨਹੀਂ ਜਾ ਸਕਦੇ ਅਤੇ ਅਸੈਂਬਲੀ ਵਾਲੇ ਏਕਤਾਵਾਦ ਵੱਲ ਨਹੀਂ ਆ ਸਕਦੇ। ਮੈਂ ਕੁਝ ਉੱਤਮ ਆਦਮੀਆਂ ਨਾਲ ਗੱਲ ਕੀਤੀ ਹੈ, ਸ਼੍ਰੀਮਾਨ ਗੋਸ ਅਤੇ ਡਾਕਟਰ ਪੋਪ ਅਤੇ ਹੋਰ ਬਹੁਤ ਸਾਰੇ ਨਾਲ। ਉਹ ਆਦਮੀ ਜੋ ਮਹਾਨ ਹਨ, ਮੈਂ ਉਹਨਾਂ ਦੇ ਨਾਲ ਬੈਠਿਆ ਹਾਂ। ਮੈਂ ਕਿਹਾ, ਇੱਕ ਵਿਦਵਾਨ ਹੋਣ ਦੇ ਨਾਤੇ ਤੁਸੀਂ ਸ਼ੁਰੂਆਤੀ ਸਬੂਤ ਨੂੰ ਕਿਵੇਂ ਸਿਖਾ ਸਕਦੇ ਹੋ? ਉਹਨਾਂ ਨੇ ਕਿਹਾ, ਠੀਕ ਹੈ ਭਾਈ ਬ੍ਰਨਮ, ਉਹਨਾਂ ਵਿੱਚੋਂ 2 ਜਾਂ 3 ਇਮਾਨਦਾਰ ਸਨ। ਉਹਨਾਂ ਨੇ ਕਿਹਾ, ਅਸੀਂ ਜਾਣਦੇ ਹਾਂ ਕਿ ਇਹ ਗਲਤ ਹੈ, ਪਰ ਅਸੀਂ ਕੀ ਕਰ ਸਕਦੇ ਹਾਂ? ਹੁਣ ਜੇਕਰ ਅਸੀਂ ਇਸ ਬਾਰੇ ਕੁਝ ਕਹਿੰਦੇ ਹਾਂ ਤਾਂ ਇਹ ਪੂਰੇ ਪ੍ਰੋਗਰਾਮ ਨੂੰ ਭੰਗ ਕਰ ਦੇਵੇਗਾ। ਯਕੀਨਨ, ਫਿਰ ਤੁਸੀਂ ਬਿਸ਼ਪ ਜਨਰਲ ਓਵਰਸੀਅਰ ਨਹੀਂ ਰਹੋਗੇ। ਇਹੀ ਉਹਨਾਂ ਦੀ ਸੋਚ ਹੈ ਭਾਈ। ਇਸ ਦੀ ਬਜਾਏ ਮੈਂ ਕਿਸੇ ਨੁੱਕਰ ਵਿੱਚ ਇੱਕ ਛੋਟਾ ਜਿਹਾ ਮਿਸ਼ਨ ਚਲਾਵਾਂਗਾ ਜਾਂ ਦੇਵਦਾਰ ਦੇ ਰੁੱਖ ਹੇਠ ਪ੍ਰਚਾਰ ਕਰਾਂਗਾ, ਪਰ ਸੱਚਾਈ ਨੂੰ ਰੱਖਾਂਗਾ। ਯਕੀਨਨ, ਇਹ ਜਾਣਦੇ ਹੋਏ ਕਿ ਮੈਂ ਸੱਚ ਬੋਲ ਰਿਹਾ ਹਾਂ, ਮਨੁੱਖ ਸੱਚ ਨੂੰ ਚਾਹੁੰਦਾ ਹੈ। ਤੁਸੀਂ ਇੱਕ ਮਸੀਹ ਹੋਣ ਦੀ ਖਾਤਰ ਸੱਚ ਦੀ ਗਵਾਹੀ ਨੂੰ ਪੇਸ਼ ਕਰਨ ਲਈ ਜ਼ਿੰਮੇਵਾਰ ਹੋ। ਪਰਮੇਸ਼ਵਰ ਤੁਹਾਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਣ ਜਾ ਰਿਹਾ ਹੈ। ਫਿਰ ਇਹਨਾਂ ਚੀਜ਼ਾਂ ਦੇ ਆਧਾਰ ਤੇ, ਜੇ ਤੁਸੀਂ ਮਸੀਹ ਦੇ ਨਾਮ ਵਿੱਚ ਬਪਤਿਸਮਾ ਨਹੀਂ ਲਿਆ ਤੇ ਉਹ ਚੀਜ਼ਾਂ ਨਹੀਂ ਕੀਤੀਆਂ ਅਤੇ ਤੁਹਾਨੂੰ ਪਵਿੱਤਰ ਆਤਮਾ ਨਹੀਂ ਮਿਲਿਆ, ਤੁਸੀਂ ਕਹਿੰਦੇ ਹੋ, ਓ ਮੈਂ ਪਰਾਈਆਂ ਭਾਸ਼ਾਵਾਂ ਵਿੱਚ ਬੋਲਿਆ, ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਪਵਿੱਤਰ ਆਤਮਾ ਮਿਲ ਗਿਆ ਹੈ। ਮੈਂ ਜਾਦੂਗਰਨੀਆਂ, ਜਾਦੂਗਰਾਂ, ਭੂਤਾਂ ਅਤੇ ਹੋਰ ਬਥੇਰਿਆਂ ਨੂੰ ਗੈਰ ਜ਼ੁਬਾਨਾਂ ਬੋਲਦੇ ਹੋਏ ਵੇਖਿਆ ਹੈ। ਯਕੀਨਨ, ਉਹਨਾਂ ਕੋਲ ਪਵਿੱਤਰ ਆਤਮਾ ਨਹੀਂ ਹੈ। ਤੁਸੀਂ ਜਾਣਦੇ ਹੋ, ਉਹ ਮਨੁੱਖੀ ਖੋਪੜੀ ਵਿੱਚੋਂ ਲਹੂ ਪੀ ਕੇ ਨੱਚਦੇ ਹੋਏ ਭੂਤਾਂ ਨੂੰ ਬੁਲਾਉਂਦੇ ਹਨ ਅਤੇ ਪਰਾਈਆਂ ਭਾਸ਼ਾਵਾਂ ਵਿੱਚ ਬੋਲਦੇ ਹਨ। ਯਕੀਨਨ, ਪਰ ਉਹਨਾਂ ਕੋਲ ਪਵਿੱਤਰ ਆਤਮਾ ਨਹੀਂ ਹੈ। ਕਿਉਂਕਿ ਤੁਸੀਂ ਪਰਾਈ ਭਾਸ਼ਾ ਵਿੱਚ ਬੋਲਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਹ ਮਿਲ ਗਿਆ ਹੈ। ਤੁਹਾਡੇ ਕੋਲ ਇਹ ਜਾਣਨ ਦਾ ਇੱਕੋ ਇੱਕ ਤਰੀਕਾ ਹੈ, ਜਦ ਤੁਸੀਂ ਜਾਣਦੇ ਹੋ ਕਿ ਤੁਹਾਡੀ ਆਤਮਾ ਉਸ ਦੀ ਆਤਮਾ ਨਾਲ ਗਵਾਹੀ ਦਿੰਦੀ ਹੈ ਅਤੇ ਆਤਮਾ ਦੇ ਫਲ ਤੁਹਾਡੇ ਨਾਲ ਹਨ, ਪ੍ਰੇਮ, ਵਿਸ਼ਵਾਸ, ਆਨੰਦ, ਸ਼ਾਂਤੀ, ਧੀਰਜ, ਭਲਾਈ, ਨਿਮਰਤਾ, ਕੋਮਲਤਾ। ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਪਵਿੱਤਰ ਆਤਮਾ ਮਿਲ ਗਿਆ ਹੈ। ਇਹ ਆਪਣੇ ਆਪ ਦੀ ਗਵਾਹੀ ਦਿੰਦਾ ਹੈ। ਹੁਣ ਜਦੋਂ ਤੁਸੀਂ ਇਸ ਗੱਲ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਅਸੈਂਬਲੀ ਜਾਂ ਬੈਪਟਿਸਟ ਨਾਲ ਸੰਬੰਧਿਤ ਹੋ ਜਾਂ ਪ੍ਰੈਸਬਿਟੇਰੀਅਨਾਂ ਨਾਲ, ਤਾਂ ਤੁਸੀਂ ਵੇਖ ਰਹੇ ਹੋ ਕਿ ਤੁਸੀਂ ਕੀ ਕਰ ਰਹੇ ਹੋ। ਤੁਸੀਂ ਇੱਕ ਕੰਜਰੀ ਦਾ ਨਾਮ ਲੈ ਰਹੇ ਹੋ। ਇਹ ਬਿਲਕੁਲ ਸਹੀ ਗੱਲ ਹੈ। ਉਸ ਚੀਜ਼ ਵਿੱਚੋਂ ਬਾਹਰ ਨਿਕਲਾਓ, ਇਸ ਤੋਂ ਦੂਰ ਹੋ ਜਾਓ। ਮੇਰਾ ਮਤਲਬ ਤੁਹਾਡੇ ਗਿਰਜੇ ਜਾਂ ਕਿਸੇ ਚੀਜ਼ ਵਿੱਚੋਂ ਬਾਹਰ ਨਿਕਲਣ ਲਈ ਨਹੀਂ ਹੈ। ਤੁਸੀਂ ਉਹੀ ਕਰੋ ਜੋ ਤੁਸੀਂ ਇਸ ਬਾਰੇ ਕਰਨਾ ਚਾਹੁੰਦੇ ਹੋ, ਪਰ ਇਸ ਉੱਪਰ ਆਪਣਾ ਆਸਰਾ ਬਣਾਉਣਾ ਛੱਡ ਦਿਓ ਕਿ ਮੈਂ ਪ੍ਰੈਸਬਿਟੇਰੀਅਨ ਹਾਂ। ਅਸੀਂ ਚਮਤਕਾਰਾਂ ਦੇ ਦਿਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ। ਤੁਸੀਂ ਇਸ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਜਦ ਬਾਈਬਲ ਇਹ ਸਿਖਾਉਂਦੀ ਹੈ? ਓ, ਮੈਂ ਚਰਚ ਆਫ ਕ੍ਰਾਈਸਟ ਨਾਲ ਸੰਬੰਧਿਤ ਹਾਂ। ਉਹ ਕਹਿੰਦੇ ਹਨ ਕਿ ਚਮਤਕਾਰਾਂ ਦੇ ਦਿਨ ਬੀਤ ਚੁੱਕੇ ਹਨ, ਉਹ ਝੂਠੇ ਨਬੀ ਹਨ। ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਯਿਸੂ ਨੇ ਕਲੀਸਿਆ ਨੂੰ, ਬਿਮਾਰਾਂ ਨੂੰ ਚੰਗਾ ਕਰਨ, ਮੁਰਦਿਆਂ ਨੂੰ ਜਿੰਦਾ ਕਰਨ ਅਤੇ ਭੂਤਾਂ ਨੂੰ ਕੱਢਣ ਦੀ ਸ਼ਕਤੀ ਕਿੱਥੇ ਦਿੱਤੀ ਸੀ। ਮੈਂ ਕਿਸੇ ਵੀ ਆਦਮੀ ਨੂੰ ਚੁਣੌਤੀ ਦਿੰਦਾ ਹਾਂ ਕਿ ਆ ਕੇ ਮੈਨੂੰ ਬਾਈਬਲ ਵਿੱਚੋਂ ਇੱਕ ਵੀ ਲਿਖਤ ਦਿਖਾਵੇ ਜਿੱਥੇ ਉਸਨੇ ਇਸ ਨੂੰ ਕਲੀਸਿਆ ਤੋਂ ਵਾਪਸ ਲੈ ਲਿਆ ਸੀ। ਕੌਣ ਇਸ ਨੂੰ ਲੈ ਗਿਆ? ਤੁਹਾਡਾ ਆਪਣਾ ਸਿਧਾਂਤ, ਬਿਲਕੁਲ, ਨਾ ਕਿ ਪਰਮੇਸ਼ਵਰ ਦਾ ਵਚਨ। ਪਵਿੱਤਰ ਆਤਮਾ ਅਜੇ ਵੀ ਕੰਮ ਨੂੰ ਪੂਰਾ ਕਰ ਰਿਹਾ ਹੈ, ਉਸੇ ਤਰ੍ਹਾਂ ਹੀ ਚੱਲ ਰਿਹਾ ਹੈ, ਉਹ ਹਮੇਸ਼ਾ ਇਸ ਤਰ੍ਹਾਂ ਕਰੇਗਾ। ਇਹੀ ਕਾਰਨ ਹੈ ਕਿ ਅਸੀਂ ਨਾਮਧਾਰੀ ਨਹੀਂ ਹਾਂ ਜਿਹੜੇ ਭਗਤੀ ਦਾ ਰੂਪ ਧਾਰਦੇ ਹਨ ਅਤੇ ਉਸ ਦੀ ਸ਼ਕਤੀ ਤੋਂ ਇਨਕਾਰ ਕਰਦੇ ਹਨ। ਅਜਿਹਿਆਂ ਤੋਂ ਦੂਰ ਰਹਿਣਾ, ਅਸੀਂ ਉਸ ਚੀਜ਼ ਵਿੱਚ ਵਿਸ਼ਵਾਸ ਨਹੀਂ ਕਰਦੇ। ਹੁਣ ਇਹ ਕਿਵੇਂ ਸ਼ੁਰੂ ਹੋਇਆ? ਸਾਨੂੰ ਜਲਦਬਾਜ਼ੀ ਕਰਨੀ ਪਵੇਗੀ ਅਤੇ ਹੁਣ ਜਿੰਨੀ ਜਲਦੀ ਹੋ ਸਕੇ ਇਸ ਤੇ ਪਹੁੰਚਣਾ ਪਵੇਗਾ। ਇਹ ਕਿਵੇਂ ਸ਼ੁਰੂ ਹੋਇਆ ਸੀ? ਹੁਣ ਸਾਡੇ ਕੋਲ ਇੱਥੇ ਪਵਿੱਤਰ ਆਤਮਾ ਬਾਰੇ ਬਹੁਤ ਸਾਰੀਆਂ ਲਿਖਤਾਂ ਹਨ। ਇੱਕ ਹੋਰ ਗੱਲ, ਅਸੀਂ ਬੀਤੀ ਰਾਤ ਇੱਕ ਚੁਣੌਤੀ ਦਿੱਤੀ ਸੀ ਸੰਤਾਂ ਦੀ ਦ੍ਰਿੜਤਾ ਉੱਤੇ, ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਬੈਪਟਿਸਟ ਇਸ ਤੇ ਵਿਸ਼ਵਾਸ ਕਰਦੇ ਹਨ। ਨਹੀਂ ਸ਼੍ਰੀਮਾਨ, ਮੈਂ ਯਕੀਨਨ ਬੈਪਟਿਸਟ ਅਤੇ ਉਹਨਾਂ ਦੇ ਵਿਚਾਰ ਨਾਲ, ਉਹਨਾਂ ਦੇ ਕੈਲਵਿਨਵਾਦ ਦੇ ਸਿਧਾਂਤ ਨਾਲ ਅਸਹਿਮਤ ਹਾਂ। ਮੈਂ ਯਕੀਨੀ ਤੌਰ ਤੇ ਪ੍ਰੈਸਬਿਟੇਰੀਅਨਾਂ ਨਾਲ ਅਸਹਿਮਤ ਹਾਂ। ਮੈਂ ਮੈਥੋਡਿਸਟਾਂ ਨਾਲ, ਉਹਨਾਂ ਦੇ ਅਰਮੀਨੀਅਨ ਸਿਧਾਂਤ ਦੇ ਵਿਚਾਰ ਨਾਲ ਅਸਹਿਮਤ ਹਾਂ। हाँ श्रीमान, पर उन्हां दोवां कोल एक सच्चाई है, पर तुहानू अपने आप नूं इत्थे वापस लियाणा पवेगा जिथे सच्चाई है। जदों तुसीं उत्थे बाहर दौड़दे हो तां तुसीं उन्हां दे नाल जंगली दौड़ दौड़दे हो। यकीनन बैप्टिस्ट आके उन्हां नूं बपतिस्मा दिंदे हन डुबकी द्वारा, अते प्रचारक उन्हां नूं बपतिस्मा दिंदा है जिहड़े दसां विचों नौं सिगरटां पींदे हन, वापस बाहर जांदे हन अते उत्थे ही खड़े हुंदे हन, ताश खेड़दे हन, सारी रात ठगबाजी इधर उधर दौड़दे हन अते बेईमानी नाल भरे व्यापारक सौदे करदे हन, अते सारियां औरतां इत्थे निकरां पहनदियां हन, गलियां विच इधर उधर भज्जियां फिरदियां हन अते अपने वालां दे पट्टे बनाउंदियां हन, सिगरट पींदियां अते गल्लां करदियां अते छोटियां टांके अते सियों पार्टियां अते गंदे चुटकले सुनाउंदियां। तुसीं इस नूं मसीहत कहिंदे हो अते तुसीं सोचदे हो कि तुहाडे कोल अनंत सुरक्षा है, इस तरां तां तुसीं नरक विच चले जाओगे, तुसीं किसे वी तरां स्वर्ग विच आनंद नहीं माणोगे। यकीनन नहीं, इह अनंत सुरक्षा नहीं है। पर जदों एक आदमी पवित्र आत्मा तों नवें सिरे तों जन्म लैंदा है, तुसी पेंटेकोस्टल लोग क्योंकि तुसी हेठां उपर छाला मारदे, गैर जबाना विच बोलदे अते कुर्सियां दे विचकार हेठां उपर दौड़दे हो, इसदा मतलब ए नहीं है कि तुहाडे कोल अनंत सुरक्षा है। तुसी इस गल नूं कदे भी अपने दिमाग विच ना आउंदे हो। नहीं श्रीमान, यकीनी तौर ते इस तरह नहीं है, क्योंकि तुसी जानदे हो कि तुहाडी अपनी जिंदगी तुहानूं बाहर करदी है, गवाही दिंदी है कि तुसी परमेश्वर दे नाल सही नहीं हो। ए ठीक है, तुसी सही नहीं हो, ए अनंत सुरक्षा नहीं है। पर मैं तुहातों कुछ पुछना चाहुंदा, की कोई अनंत सुरक्षा है? बाइबल इस तरह कहंदी है, बाइबल विच क्या गया है कि जगत दी शुरुआत तो पहला साडे नाम लेले दी जीवन दी पुस्तक विच रखे गए सन। जिवें मैं अज सवेरे भी कहा सी, मैं इस नूं दोबारा कहंदा हां, ओ आदमी जिसने गीत लिखा सी, अज रात दी महिमा विच एक नवा नाम लिखा गया सी अते मेरा है। उसका विचार तां ठीक सी पर ओ गलत सी, वचन दे अनुसार ओ गलत सी। तुहाडा नाम उस रात नहीं लिखा गया जिस रात तुसी बचाए गए सी। बाइबल दे अनुसार तुहाडा नाम प्रकाश दी पोथी 13:17 जगत दे शुरू होण तो पहला उत्थे रखा गया सी अते यीशु मसीह नूं जगत दी नींव तो पहला घात कीता गया सी। किवें परमेश्वर जो बेअंत है शुरुआत तो ही अंत बारे जानदे हुए धरती उत्ते पाप नूं आउण दी इजाजत किवें दे सकदा सी जेकर इस दे पिछे कोई वजह नहीं सी। हुण कुछ चीजां दे समर्थन लई जो असीं कहियां हन, पहला कौन सी, मुक्तिदाता जां पापी? यकीनन मुक्तिदाता। कौन वधेरे शक्तिशाली है, एक मुक्तिदाता जां पापी? जेकर एक मुक्तिदाता पाप नूं दूर कर सकदा है तां ओह वधेरे शक्तिशाली है। अच्छा, फिर उसने सब तों पहला पाप होनी क्यों दिता? ए दिखाउण लई कि ओह एक मुक्तिदाता सी। केड़ा सब तों ज्यादा शक्तिशाली है, एक चंगा करन वाला जां बीमारी? एक चंगा करन वाला। तां फिर उसने बीमारी नूं आउण ही क्यों दिता? ए दिखाउण लई कि ओह एक चंगा करन वाला सी। मैं समय धार्मिक महसूस कर रहा हां। हां श्रीमान, ओह मेरे, ए उसदे गुण हन। इसे कारण ओह मुसीबत नूं आउण दिंदा है, इसलिए ओह दुख आउण दिंदा है, ए दिखाउण लई कि एक आनंद भी है। यकीन नहीं है, इसलिए साडे कोल एक रात है, ए साबित करन लई कि एक दिन भी है। इसलिए साडे कोल गुस्सा है, ए दिखाउण लई कि शांति भी है। यकीनन इसदे दो पहलू हन। ओ शानदार है। हुण इह किवें शुरू होया सी? असीं सिद्धा इस विच जावांगे, जिन्नी जल्दी कर सकदे हां करांगे तां जो तुहानूं सारी रात ना रोकी रखां। हुण सारियां चीजां दी शुरुआत होनी चाहीदी है, अते मैं तुहानूं कुछ पुछना चाहुंदा हां। तुसीं इस नूं अपनी उपरली जेब विच फसा लवो, इस गल नूं एवें ना जाणो क्यों जो इह कोई आम भोजन नहीं है, पर इस नूं ध्यान नाल सुणो। क्योंकि जेकर तुसीं एक अनंत सृष्टि हो तां तुहाडी कदे भी कोई शुरुआत नहीं सी जां कदे कोई अंत नहीं हो सकदा, क्योंकि अनंत शब्द जिस दी कोई शुरुआत जां अंत नहीं है तो आया है। की तुहानूं इह याद नहीं है, मैं अज सवेरे कहा सी कि ओह मलकीसिदक जदों अब्राहम नूं मिलिया जद ओह राजयां दा कतल करके आ रहा सी, अते बाइबल ने इब्रानियां 7 विच कहा है कि लेवी ने मलकीसिदक नूं दसवंध दित्ता जदों ओह अपने पिता अब्राहम दी देह विच सी। अब्राहम ने इसहाक, इसहाक ने जकूब, जकूब ने लेवी नूं जन्म दित्ता। ओह पिता दादा ते पड़दादा सन। जदों लेवी अपने पड़दादे दी देह विच सी, बाइबल उस नूं मलकीसिदक नूं दसवंध देण दा सेहरा दिंदी है। अनंत बारे गल करदे हो, उसने इह कदे नहीं कहा, उसने इह परछावें विच कीता, उसने संभावत तौर ते अजिहा कीता। बाइबल कहंदी है कि उसने दसवंध दिता। आमीन। फिर जे असी सही बीज राई आए हां तां जदों पौलुस ने इंजील दा प्रचार कीता सी तद मैं अते तुसी उथे सी। असी इस गल आवांगे बस एक मिनट विच अपने कन्ना नाल ध्यान नाल सुनांगे। ध्यान दियो ए उही है जो उसदे वचन दा दावा है साडे लई। जरा सोचो लेवी फिर उसका पिता यकूब फिर उसका पिता इसहाक फिर उसका पिता अब्राहम जो उसका परदादा सी। जदों लेवी अपने परदादे दी देह विच सी तां उसने मलकी सिदक नूं दसवंध दिता। मैं तुहानूं पुछना चाहुंदा हां कि अजूब 27:38 विच कौन सी जिसने कहा सी जदों मैं धरती दी नींह रखी तां तूं किथे सी। ਜਦੋਂ ਸਵੇਰ ਦੇ ਤਾਰੇ ਇਕੱਠੇ ਗਾਉਂਦੇ ਸਨ ਅਤੇ ਪਰਮੇਸ਼ਵਰ ਦੇ ਪੁੱਤਰ ਆਨੰਦ ਦੇ ਨਾਲ ਜਕਾਰੇ ਗਾਉਂਦੇ ਸਨ। ਉਹ ਪਰਮੇਸ਼ਵਰ ਦੇ ਪੁੱਤਰ ਕੌਣ ਸਨ ਜੋ ਆਨੰਦ ਦੇ ਨਾਲ ਜਕਾਰੇ ਗਾਉਂਦੇ ਸਨ? ਯਿਸੂ ਨੇ ਉਹਨਾਂ ਨੂੰ ਕਿਹਾ ਜਗਤ ਦੀ ਨੀਂਹ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਆਨੰਦ ਸੀ। ਅਸੀਂ ਸਮੇਂ ਦੀ ਸ੍ਰਿਸ਼ਟੀ ਨਹੀਂ ਹਾਂ, ਅਸੀਂ ਅਨੰਤਾ ਦੀ ਸ੍ਰਿਸ਼ਟੀ ਹਾਂ। ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਮੇਰਾ ਪਿਤਾ ਉਸ ਨੂੰ ਨਾ ਖਿੱਚੇ। ਉਹ ਸਭ ਜੋ ਮੇਰੇ ਕੋਲ ਆਉਂਦੇ ਹਨ ਮੈਂ ਉਹਨਾਂ ਨੂੰ ਅਨੰਤ ਜੀਵਨ ਦਿਆਂਗਾ। ਮੈਂ ਅੰਤ ਦੇ ਦਿਨ ਉਸ ਨੂੰ ਜਿਉਂਦਾ ਉਠਾਵਾਂਗਾ। ਕੋਈ ਵੀ ਉਹਨਾਂ ਨੂੰ ਮੇਰੇ ਪਿਤਾ ਦੇ ਹੱਥੋਂ ਨਹੀਂ ਖੋ ਸਕਦਾ ਜੋ ਉਸਨੇ ਮੈਨੂੰ ਦਿੱਤੇ ਹਨ। ਤੁਸੀਂ ਕਿਵੇਂ ਹਾਰ ਸਕਦੇ ਹੋ? ਵੇਖੋ ਤੁਸੀਂ ਡਰ ਗਏ ਹੋ, ਤੁਸੀਂ ਡਰਦੇ ਹੋ, ਤੁਸੀਂ ਇਧਰ ਉਧਰ ਭੱਜ ਰਹੇ ਹੋ। ਇਹ ਸਭ ਤੋਂ ਵਧੀਆ ਸਬੂਤਾਂ ਵਿੱਚੋਂ ਇੱਕ ਹੈ ਕਿ ਤੁਸੀਂ ਸੰਸਾਰ ਵਿੱਚ ਅਜੇ ਕਿਤੇ ਵੀ ਨਹੀਂ ਪਹੁੰਚੇ ਹੋ। ਇਹ ਠੀਕ ਹੈ, ਪਰਮੇਸ਼ਵਰ ਤੁਹਾਨੂੰ ਕਿਵੇਂ ਬਚਾ ਸਕਦਾ ਹੈ? ਇਸ ਕਲੀਸਿਯਾ ਵਿੱਚ ਕਿੰਨੇ ਲੋਕ ਆਪਣੇ ਹੱਥ ਉੱਪਰ ਕਰਕੇ ਵਿਸ਼ਵਾਸ ਕਰਨਗੇ ਕਿ ਪਰਮੇਸ਼ਵਰ ਅਨੰਤ ਹੈ? ਕੀ ਤੁਸੀਂ ਜਾਣਦੇ ਹੋ ਕਿ ਅਨੰਤ ਸ਼ਬਦ ਦਾ ਕੀ ਅਰਥ ਹੈ? ਇਹ ਤਾਂ ਬਸ ਸੰਪੂਰਨ ਹੈ, ਤੁਸੀਂ ਅਨੰਤ ਸ਼ਬਦ ਦੀ ਵਿਆਖਿਆ ਨਹੀਂ ਕਰ ਸਕਦੇ। ਕੀ ਤੁਸੀਂ ਕਦੇ ਆਪਣੇ ਕੈਮਰੇ ਨੂੰ ਅਨੰਤ ਜਾਂ ਇਨਫਿਨਿਟ ਉੱਤੇ ਸੈੱਟ ਕੀਤਾ ਹੈ? ਇਸ ਤੋਂ ਬਾਅਦ ਹੀ ਇਹ ਮਾਇਨੇ ਰੱਖਦਾ ਹੈ। ਠੀਕ ਹੈ, ਇਸ ਨੂੰ ਹੋਰ ਜ਼ਿਆਦਾ ਕੇਂਦਰਿਤ ਕਰਨ ਦਾ ਕੋਈ ਤਰੀਕਾ ਨਹੀਂ ਹੈ। ਅੱਛਾ, ਪਰਮੇਸ਼ਵਰ ਵੀ ਇਹੀ ਚੀਜ਼ ਹੈ, ਉਹ ਅਨੰਤ ਹੈ। ਜੇਕਰ ਉਹ ਅਨੰਤ ਹੈ ਤਾਂ ਇੱਥੇ ਕੋਈ ਭਰਿੰਡ, ਕੋਈ ਮੱਖੀ, ਕੋਈ ਪਿਸ਼ੂ ਜਾਂ ਕੋਈ ਜੂ, ਕੋਈ ਸਿਉਂਕ ਵੀ ਨਹੀਂ ਹੋ ਸਕਦੀ। ਧਰਤੀ ਉੱਤੇ ਅਜਿਹਾ ਕੁਝ ਵੀ ਨਹੀਂ ਸੀ, ਨਾ ਕਦੇ ਹੋਏਗਾ, ਜਿਸ ਬਾਰੇ ਪਰਮੇਸ਼ਵਰ ਜਗਤ ਦੀ ਰਚਨਾ ਤੋਂ ਪਹਿਲਾਂ ਨਹੀਂ ਜਾਣਦਾ ਸੀ। ਬੇਅੰਤ ਸ਼ਬਦ ਦੇ ਬਾਰੇ ਕਈ ਵਿਚਾਰ ਹਨ। ਅੱਛਾ, ਫਿਰ ਇੱਕ ਅਨੰਤ ਪਰਮੇਸ਼ਵਰ ਜੋ ਤੁਹਾਨੂੰ ਇੱਥੇ ਬਚਾਉਂਦਾ ਹੈ, ਇਹ ਜਾਣਦੇ ਹੋਏ ਕਿ ਉਹ ਤੁਹਾਨੂੰ ਅਗਲੇ ਹਫ਼ਤੇ, ਅਗਲੇ ਮਹੀਨੇ ਜਾਂ ਅਗਲੇ ਸਾਲ ਫਿਰ ਤੋਂ ਗੁਆ ਦੇਵੇਗਾ, ਤਾਂ ਫਿਰ ਉਹ ਆਪਣੇ ਹੀ ਮਕਸਦ ਨੂੰ ਹਰਾ ਰਿਹਾ ਹੈ। ਉਹ ਤੁਹਾਨੂੰ ਗੁਆ ਨਹੀਂ ਸਕਦਾ। ਜੋ ਮੇਰਾ ਵਚਨ ਸੁਣਦਾ ਹੈ ਅਤੇ ਉਸਦੀ ਪ੍ਰਤੀਤ ਕਰਦਾ ਹੈ ਜਿਸਨੇ ਮੈਨੂੰ ਘੱਲਿਆ, ਸਤੀਬਕ ਜੀਵਨ ਉਸਦਾ ਹੈ, ਔਰ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਸਗੋਂ ਮੌਤ ਨੂੰ ਪਾਰ ਕਰਕੇ ਜੀਵਨ ਵਿੱਚ ਜਾ ਪਹੁੰਚਿਆ ਹੈ। ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ, ਕਿਉਂ ਜੋ ਉਹਦਾ ਬੀਜ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ। ਉਹ ਕਿਵੇਂ ਪਾਪ ਕਰ ਸਕਦਾ ਹੈ? ਜਦ ਉਸ ਲਈ ਪਾਪ ਦੀ ਬਲੀ ਦਿੱਤੀ ਗਈ ਹੈ। ਜਦੋਂ ਮੈਂ ਪੂਰੀ ਤਰ੍ਹਾਂ ਸਿਹਤਮੰਦ ਹਾਂ ਤਾਂ ਮੈਂ ਬਿਮਾਰ ਕਿਵੇਂ ਹੋ ਸਕਦਾ ਹਾਂ? ਜਦੋਂ ਮੈਂ ਵੇਖ ਸਕਦਾ ਹਾਂ ਤਾਂ ਮੈਂ ਅੰਨਾ ਕਿਵੇਂ ਹੋ ਸਕਦਾ ਹਾਂ? ਮੈਂ ਇੱਕੋ ਸਮੇਂ ਇਮਾਰਤ ਵਿੱਚ ਅਤੇ ਇਮਾਰਤ ਤੋਂ ਬਾਹਰ ਕਿਵੇਂ ਹੋ ਸਕਦਾ ਹਾਂ? ਮੈਂ ਇੱਕੋ ਸਮੇਂ ਸ਼ਰਾਬੀ ਅਤੇ ਸੂਫੀ ਕਿਵੇਂ ਹੋ ਸਕਦਾ ਹਾਂ? ਤੁਸੀਂ ਇਹ ਨਹੀਂ ਕਰ ਸਕਦੇ। ਜਦੋਂ ਤੁਸੀਂ ਬਚਾਏ ਜਾਂਦੇ ਹੋ, ਤੁਸੀਂ ਪਰਾਸ਼ਿਤ ਦੇ ਹੇਠ ਹੁੰਦੇ ਹੋ ਅਤੇ ਤੁਹਾਡੇ ਪਾਪ ਗਿਣੇ ਨਹੀਂ ਜਾਂਦੇ। ਕੀ ਦਾਊਦ ਨੇ ਇਹ ਨਹੀਂ ਕਿਹਾ ਸੀ, ਧੰਨ ਹੈ ਉਹ ਪੁਰਖ ਯਹੋਵਾ ਜਿਸ ਦੇ ਪਾਪ ਨੂੰ ਨਹੀਂ ਗਿਣਦਾ ਅਤੇ ਜਿਸ ਦੀ ਬਦੀ ਯਹੋਵਾ ਉਸ ਦੇ ਲੇਖੇ ਨਹੀਂ ਲਾਉਂਦਾ? ਪਰਮੇਸ਼ਵਰ ਆਪਣੀ ਸ੍ਰਿਸ਼ਟੀ ਦੇ ਵਿਰੁੱਧ ਪਾਪ ਨਹੀਂ ਗਿਣਦਾ। ਇਹ ਕਠੋਰ ਗੱਲ ਹੈ, ਇਹ ਕੋਈ ਲੱਸੀ ਨਹੀਂ ਹੈ, ਪਰ ਇਹ ਬਾਈਬਲ ਹੈ। ਪਰਮੇਸ਼ਵਰ ਧਰਮੀ ਲੋਕਾਂ ਲਈ ਪਾਪ ਨਹੀਂ ਗਿਣੇਗਾ। ਪਰਮੇਸ਼ਵਰ ਆਪਣੀ ਕਿਰਪਾ ਅਤੇ ਪਹਿਲਾਂ ਤੋਂ ਠਹਿਰਾਏ ਜਾਣ ਦੁਆਰਾ ਇਹ ਨਹੀਂ ਚਾਹੁੰਦਾ ਸੀ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਸਭੇ ਤੋਬਾ ਵੱਲ ਮੁੜਨ। ਪਰ ਅਨੰਤ ਹੋਣ ਕਰਕੇ ਉਹ ਜਾਣਦਾ ਸੀ ਕਿ ਕੌਣ ਆਵੇਗਾ ਅਤੇ ਕੌਣ ਨਹੀਂ ਆਵੇਗਾ। ਉਹ ਆਪਣੀ ਇੱਛਾ ਅਨੁਸਾਰ ਕੰਮ ਕਰਨ ਲਈ ਸਭ ਕੁਝ ਪਹਿਲਾਂ ਤੋਂ ਠਹਿਰਾ ਸਕਦਾ ਸੀ। ਜੇ ਉਸਨੇ ਅਜਿਹਾ ਨਹੀਂ ਕੀਤਾ ਤਾਂ ਉਸਨੇ ਪਹਿਲਾਂ ਪਾਪ ਨੂੰ ਆਉਣ ਹੀ ਕਿਉਂ ਦਿੱਤਾ? ਉਹ ਇੱਕ ਮੁਕਤੀਦਾਤਾ ਸੀ, ਪਰ ਜੇ ਕੋਈ ਪਾਪੀ ਨਾ ਹੁੰਦਾ ਤਾਂ ਉਹ ਇੱਕ ਮੁਕਤੀਦਾਤਾ ਕਿਵੇਂ ਹੋ ਸਕਦਾ ਸੀ? ਇਹ ਗੁਣ ਜੋ ਉਸ ਵਿੱਚ ਸਨ ਬਾਹਰ ਨਹੀਂ ਆ ਸਕਦੇ ਸਨ। ਉਹ ਕਿਵੇਂ ਇੱਕ ਚੰਗਾ ਕਰਨ ਵਾਲਾ ਬਣਿਆ? ਕਿਉਂਕਿ ਉਸਨੇ ਬਿਮਾਰੀ ਨੂੰ ਆਉਣ ਦਿੱਤਾ ਤਾਂ ਜੋ ਉਹ ਆਪਣੇ ਆਪ ਨੂੰ ਇੱਕ ਚੰਗਾ ਕਰਨ ਵਾਲਾ ਦਿਖਾ ਸਕੇ। ਉਹ ਇੱਕ ਚੰਗਾ ਕਰਨ ਵਾਲਾ ਸੀ। ਤੁਸੀਂ ਇਹ ਕਿਵੇਂ ਜਾਣਦੇ ਕਿ ਉਸਦਾ ਗੁਣ ਕਿਵੇਂ ਕੰਮ ਕਰ ਸਕਦਾ ਸੀ? ਜੇ ਕਦੇ ਕੋਈ ਬਿਮਾਰੀ ਨਾ ਹੁੰਦੀ ਤਾਂ ਉਹ ਇੱਕ ਚੰਗਾ ਕਰਨ ਵਾਲਾ ਕਿਵੇਂ ਹੋ ਸਕਦਾ ਸੀ? ਉਸ ਨੂੰ ਬਿਮਾਰੀ ਨੂੰ ਇਜਾਜ਼ਤ ਦੇਣੀ ਪਈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੌਲਸ ਨੇ ਰੋਮੀਆਂ 8 ਵਿੱਚ ਕਿਹਾ ਸੀ, ਹੇ ਮੂਰਖ, ਘੁਮਿਆਰ ਨੂੰ ਕੌਣ ਦੱਸ ਸਕਦਾ ਹੈ ਕਿ ਇਸ ਦਾ ਕੀ ਕਰਨਾ ਹੈ? ਜਦੋਂ ਮਿੱਟੀ ਢਾਲੀ ਜਾਂਦੀ ਹੈ ਤਾਂ ਉਹ ਕੀ ਕਹਿ ਸਕਦੀ ਹੈ ਕਿ ਤੂੰ ਮੈਨੂੰ ਇਸ ਤਰ੍ਹਾਂ ਕਿਉਂ ਬਣਾਉਂਦਾ ਹੈ? ਕਿ ਉਸਨੇ ਫਿਰਾਉਨ ਨੂੰ ਇਸੇ ਮਕਸਦ ਲਈ ਨਹੀਂ ਖੜਾ ਕੀਤਾ ਸੀ ਕਿ ਉਹ ਮਿਸਰ ਵਿੱਚ ਆਪਣੀ ਮਹਿਮਾ ਦਿਖਾਵੇ? ਉਹ ਜਿਸ ਨੂੰ ਚਾਹੁੰਦਾ ਹੈ ਉਸ ਨੂੰ ਕਠੋਰ ਬਣਾ ਦਿੰਦਾ ਹੈ ਅਤੇ ਜਿਸ ਨੂੰ ਉਹ ਚਾਹੁੰਦਾ ਹੈ ਉਸ ਨੂੰ ਧਰਮੀ ਠਹਿਰਾਉਂਦਾ ਹੈ। ਇਹ ਤਾਂ ਨਾ ਚਾਹਣ ਵਾਲੇ ਦਾ ਨਾ ਦੌੜਨ ਵਾਲੇ ਦਾ ਸਗੋਂ ਪਰਮੇਸ਼ਵਰ ਦਾ ਕੰਮ ਹੈ ਜਿਹੜਾ ਦਇਆ ਕਰਦਾ ਹੈ। ਇਸ ਲਈ ਤੁਹਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਤੁਸੀਂ ਕੁਝ ਵੀ ਨਹੀਂ ਕਰਨਾ ਹੈ। ਜੇ ਕਿਰਪਾ ਹੈ, ਜੇ ਇੱਕ ਮੁਫ਼ਤ ਦਾ ਦਾਨ ਹੈ ਤਾਂ ਤੁਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ। ਪਰਮੇਸ਼ਵਰ ਨੇ ਇਹ ਤੁਹਾਨੂੰ ਦਿੱਤਾ ਹੈ, ਪਰਮੇਸ਼ਵਰ ਦੀ ਇਹੀ ਇੱਛਾ ਹੈ। ਇਹ ਉਹ ਚੀਜ਼ ਹੈ ਜੋ ਪਰਮੇਸ਼ਵਰ ਨੇ ਤੁਹਾਡੇ ਲਈ ਪਹਿਲਾਂ ਤੋਂ ਠਹਿਰਾਈ ਹੈ। ਬਾਈਬਲ ਵਿੱਚ ਕਿਹਾ ਗਿਆ ਹੈ ਕਿ ਅਸੀਂ ਲਿਪਾਲਕ ਪੁੱਤਰ ਹੋਣ ਲਈ ਠਹਿਰਾਏ ਗਏ ਹਾਂ, ਪਰਮੇਸ਼ਵਰ ਦੇ ਪੁੱਤਰ, ਜਗਤ ਦੀ ਨੀਂਹ ਤੋਂ ਪਹਿਲਾਂ। ਫਿਰ ਜਦ ਪਰਮੇਸ਼ਵਰ ਨੇ ਲੇਲੇ ਨੂੰ ਘਾਤ ਕੀਤਾ ਆਪਣੇ ਵਿਚਾਰਾਂ ਵਿੱਚ, ਜਗਤ ਦੀ ਨੀਂਹ ਤੋਂ ਪਹਿਲਾਂ ਉਹ ਆਪਣੇ ਹੀ ਗੁਣਾਂ ਨੂੰ ਸਾਬਤ ਕਰਨ ਲਈ ਇਹ ਕਰ ਰਿਹਾ ਸੀ। ਜਦੋਂ ਲੇਲਾ ਘਾਤ ਕੀਤਾ ਗਿਆ, ਅਸੀਂ ਵੀ ਇਸ ਦੇ ਨਾਲ ਘਾਤ ਕੀਤੇ ਗਏ। ਜਦੋਂ ਉਸਨੇ ਲੇਲੇ ਦਾ ਲਹੂ ਆਪਣੇ ਵਿਚਾਰਾਂ ਵਿੱਚ ਵੇਖਿਆ, ਉੱਥੇ ਹੀ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਮੇਰੇ ਅਤੇ ਤੁਹਾਡੇ ਨਾਮ ਉਸ ਸਮੇਂ ਕਿਤਾਬ ਵਿੱਚ ਲਿਖੇ ਗਏ ਸਨ। ਸਭ ਉਸਦੇ ਮਹਾਨ ਵਿਚਾਰਾਂ ਵਿੱਚ ਹੋ ਰਿਹਾ ਸੀ। ਉਹ ਅਨੰਤ ਹੈ। ਜੇਕਰ ਉਸਨੇ ਇਹ ਨਹੀਂ ਕੀਤਾ ਤਾਂ ਉਸਨੇ ਇਸ ਦੀ ਇਜਾਜ਼ਤ ਕਿਉਂ ਦਿੱਤੀ? ਸਭ ਤੋਂ ਤਾਕਤਵਰ ਕੌਣ ਹੈ? ਮੈਂ ਕਿਹਾ ਸੀ, ਇੱਕ ਮੁਕਤੀਦਾਤਾ ਜਾਂ ਪਾਪੀ, ਕਿਸ ਕੋਲ ਸਭ ਤੋਂ ਵੱਧ ਤਾਕਤ ਹੈ? ਫਿਰ ਤਾਕਤਵਰ ਨੇ ਕਮਜ਼ੋਰ ਨੂੰ ਇਜਾਜ਼ਤ ਦੇਣੀ ਹੁੰਦੀ ਹੈ ਅਤੇ ਉਹ ਸਿਰਫ ਆਪਣੀ ਮਹਿਮਾ ਲਈ ਕਰਦਾ ਹੈ। ਜਦੋਂ ਉਸਨੇ ਲੂਸੀਫਰ ਨੂੰ ਬਣਾਇਆ ਤਾਂ ਉਸਨੂੰ ਪਤਾ ਸੀ ਕਿ ਉਹ ਸ਼ੈਤਾਨ ਬਣ ਜਾਵੇਗਾ। ਉਸਨੂੰ ਇਹ ਦਿਖਾਉਣ ਲਈ ਇਸ ਨੂੰ ਉੱਥੇ ਰਹਿਣ ਦਿੱਤਾ ਕਿ ਉਹ ਮੁਕਤੀਦਾਤਾ ਮਸੀਹ ਸੀ। ਉਸਨੂੰ ਇਸ ਤਰ੍ਹਾਂ ਹੋਣ ਦੇਣਾ ਪਿਆ, ਕਿਉਂਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਸਭ ਚੀਜ਼ਾਂ ਮਿਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ ਜੋ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਹਨ। ਤਾਂ ਤੁਸੀਂ ਕਿਸ ਗੱਲ ਤੋਂ ਡਰਦੇ ਹੋ? ਆਓ ਅਸੀਂ ਉੱਠੀਏ ਤੇ ਕੰਮ ਕਰੀਏ, ਕਿਸੇ ਵੀ ਵਿਵਾਦ ਨਾਲ ਨਜਿੱਠਣ ਲਈ ਹਿੰਮਤ ਰੱਖੀਏ। ਗੁੰਗੇ ਡੰਗਰਾਂ ਵਾਂਗ ਨਾ ਬਣੋ ਜਿਨ੍ਹਾਂ ਦੇ ਤਰਲੇ ਕਰਨੇ ਪੈਂਦੇ ਹਨ ਅਤੇ ਉਹਨਾਂ ਨੂੰ ਮਨਾਉਣਾ ਪੈਂਦਾ ਹੈ, ਪਰ ਇੱਕ ਨਾਇਕ ਬਣੋ। ਮੈਨੂੰ ਇਹ ਪਸੰਦ ਹੈ, ਖੜੇ ਹੋ ਜਾਓ। ਇੱਕ ਛੋਟੀ ਜਿਹੀ ਕਵਿਤਾ ਜੋ ਮੇਰੇ ਬਚਪਨ ਵਿੱਚ ਮੇਰੀ ਬਹੁਤ ਮਦਦ ਕਰਦੀ ਸੀ, ਇਹ ਕੁਝ ਇਸ ਤਰ੍ਹਾਂ ਹੈ। And the Romans in for days who heard a card croaker before the castle say, oh, it's safe in such a fir tree, there's no one can shake it. Oh, no, said the hero, I'll find a way and make it. ਉੱਥੇ ਤੁਸੀਂ ਹੋ, ਇਹ ਠੀਕ ਹੈ। ਜੇ ਬਾਈਬਲ ਸਿਖਾਉਂਦੀ ਹੈ ਕਿ ਯਿਸੂ ਮਸੀਹ ਕੱਲ, ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ, ਇਹ ਕੋਈ ਆਸਾਨ ਗੱਲ ਨਹੀਂ ਸੀ। ਜਦੋਂ ਮੈਂ ਉਸ ਦਿਨ ਇਸ ਡੇਰੇ ਤੋਂ ਬਾਹਰ ਨਿਕਲਿਆ ਸੀ, ਹਰ ਕੋਈ ਮੈਨੂੰ ਦੱਸ ਰਿਹਾ ਸੀ ਕਿ ਇਹ ਜਾਂ ਉਹ ਹੋ ਜਾਵੇਗਾ, ਤੁਹਾਨੂੰ ਕੱਟੜਪੰਥੀ ਸਮਝਿਆ ਜਾਵੇਗਾ ਅਤੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ ਅਤੇ ਸਾਰੀਆਂ ਮੈਡੀਕਲ ਸੰਸਥਾਵਾਂ ਤੁਹਾਡੇ ਵਿਰੋਧ ਹੋ ਜਾਣਗੀਆਂ। ਪਰ ਪਰਮੇਸ਼ਵਰ ਨੇ ਮੈਨੂੰ ਕਿਹਾ ਕਿ ਇਹ ਕਰ। ਬਾਈਬਲ ਨੇ ਕਿਹਾ ਕਿ ਇਹ ਉਹ ਸੀ, ਅਤੇ ਹੁਣ ਉਸ ਹਰੇਕ ਦੇਸ਼ ਵਿੱਚ ਇੱਕ ਬੇਦਾਰੀ ਦੀ ਅੱਗ ਬਲ ਰਹੀ ਹੈ ਜੋ ਅਸਮਾਨ ਦੇ ਹੇਠਾਂ ਹੈ। ਕਿਉਂ? ਇਸ ਦੇ ਲਈ ਖੜੇ ਹੋਵੋ। ਤੁਸੀਂ ਹਰ ਰੋਜ਼ ਆਪਣੇ ਕੰਮ ਨਾਲ ਕਿਵੇਂ ਨਜਿੱਠਦੇ ਹੋ? ਕੀ ਤੁਸੀਂ ਉਸ ਕੰਮ ਤੋਂ ਡਰਦੇ ਹੋ ਜੋ ਤੁਹਾਨੂੰ ਮਿਲਦਾ ਹੈ? ਕੀ ਤੁਸੀਂ ਉਸ ਕੰਮ ਨੂੰ ਕਰਨ ਲਈ ਖੜੇ ਹੋ ਸਕਦੇ ਹੋ ਜੋ ਤੁਹਾਡੇ ਅੱਗੇ ਕਰਨ ਲਈ ਪਿਆ ਹੈ? ਕੀ ਤੁਹਾਡਾ ਮਨ ਥੱਕਿਆ ਹੋਇਆ ਹੈ ਅਤੇ ਖਾਲੀ ਹੈ? ਮੈਨੂੰ ਇਸ ਤੋਂ ਨਫ਼ਰਤ ਹੈ। ਜਾਂ ਕੀ ਤੁਸੀਂ ਉਸ ਕੰਮ ਲਈ ਖੜੇ ਹੋ ਜੋ ਅੱਗੇ ਪਿਆ ਹੈ, ਜਾਂ ਉਸ ਦੇ ਲਈ ਤੁਹਾਨੂੰ ਡਰ ਲੱਗ ਰਿਹਾ ਹੈ? ਜੇ ਅਜਿਹਾ ਹੈ ਤਾਂ ਪਹਿਲਾਂ ਅਗਲੇ ਕੰਮ ਨਾਲ ਨਜਿੱਠੋ ਜੋ ਤੁਹਾਨੂੰ ਮਿਲਦਾ ਹੈ। ਇਹ ਸੋਚ ਲਵੋ ਕਿ ਤੁਸੀਂ ਇਹ ਕਰਨ ਜਾ ਰਹੇ ਹੋ, ਇਸ ਦੇ ਨਾਲ ਰਹੋ। ਯਕੀਨਨ ਦਾਨੀਲ ਵਾਂਗ ਆਪਣੇ ਦਿਲ ਵਿੱਚ ਇਰਾਦਾ ਕਰ ਲਵੋ, ਪਰਮੇਸ਼ਵਰ ਦੇ ਨਾਲ ਰਹੋ। ਇਹ ਸਭ ਕਿਵੇਂ ਅਤੇ ਕਿੱਥੇ ਹੋਇਆ? ਕੀ ਹੈ ਜੋ ਲੋਕਾਂ ਨੂੰ ਇਸ ਤਰ੍ਹਾਂ ਦਾ ਬਣਾਉਂਦਾ ਹੈ? ਕਿਉਂ ਅਸੀਂ ਨਾਸ਼ ਹੋਣ ਦੇ ਲਈ ਤਿਆਰ ਹਾਂ? ਭਾਈ ਬ੍ਰਣਮ, ਮੈਨੂੰ ਸਮਝਾਓ, ਤੁਸੀਂ ਕਿਉਂ ਸੋਚਦੇ ਹੋ ਕਿ ਇਹ ਸਭ ਚੀਜ਼ਾਂ ਮਿਟਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ? ਇਸ ਨੂੰ ਪਹਿਲਾਂ ਵੀ ਇੱਕ ਵਾਰ ਮਿਟਾ ਦਿੱਤਾ ਗਿਆ ਸੀ। ਕੀ ਇਹ ਸਹੀ ਹੈ? ਹੜ੍ਹ ਦੇ ਦਿਨਾਂ ਵਿੱਚ, ਵਿਨਾਸ਼ ਦੇ ਦਿਨਾਂ ਵਿੱਚ, ਹੁਣ ਇੱਥੇ ਕੁਝ ਡੂੰਘੀਆਂ ਗੱਲਾਂ ਆ ਰਹੀਆਂ ਹਨ, ਅਸੀਂ ਪੜ੍ਹਨ ਲਈ ਤਿਆਰ ਹੋ ਰਹੇ ਹਾਂ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਉਤਪਤੀ ਦੀ ਕਿਤਾਬ ਦੇ ਤੀਜੇ ਅਧਿਆਏ ਵਿੱਚ ਆ ਜਾਓ। ਜੇ ਤੁਸੀਂ ਕੁਝ ਵੀ ਜਾਣਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਉਤਪਤੀ ਦੀ ਇਸ ਕਿਤਾਬ ਵਿੱਚ ਦਿਖਾ ਸਕਦਾ ਹਾਂ, ਜਿੱਥੇ ਹਰ ਪੰਥ ਅਤੇ ਹਰ ਵਾਦ ਅਤੇ ਸਭ ਕੁਝ ਜੋ ਅੱਜ ਸਾਡੇ ਕੋਲ ਹੈ ਉਤਪਤ ਵਿੱਚ ਸ਼ੁਰੂ ਹੋਇਆ ਸੀ। ਕਿੰਨੇ ਲੋਕ ਜਾਣਦੇ ਹਨ ਕਿ ਉਤਪਤ ਦਾ ਅਰਥ ਹੈ ਸ਼ੁਰੂਆਤ? ਯਕੀਨਨ ਅਸੀਂ ਸ਼ੁਰੂਆਤ ਵਿੱਚ ਕੈਥੋਲਿਕ ਕਲੀਸਿਆ ਨੂੰ ਵੇਖਦੇ ਹਾਂ, ਬਾਬਲ, ਨਿਮਰੋਧ ਜਿਹੜਾ ਮੋਢੀ ਸੀ। ਸਾਨੂੰ ਇਹ ਬਾਈਬਲ ਦੇ ਮੱਧ ਵਿੱਚ ਮਿਲਦਾ ਹੈ, ਅਸੀਂ ਇਸ ਨੂੰ ਬਾਈਬਲ ਦੇ ਅਖੀਰ ਵਿੱਚ ਵੀ ਪਾਉਂਦੇ ਹਾਂ। ਅਸੀਂ ਵੇਖਦੇ ਹਾਂ ਕਿ ਮਹਿਲਾ ਪ੍ਰਚਾਰਕਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਈਬਲ ਦੀ ਸ਼ੁਰੂਆਤ ਵਿੱਚ, ਜੜਾਂ ਤੋਂ ਬਣੀਆਂ ਛੋਟੀਆਂ ਛੋਟੀਆਂ ਮੂਰਤਾਂ ਦੀ ਪੂਜਾ ਕਰਕੇ। ਕਿੰਨੇ ਲੋਕਾਂ ਨੇ ਇਸ ਲੋਪਜ ਦੇ ਦੋ ਬਾਬਲਾਂ ਦੇ ਇਤਿਹਾਸ ਨੂੰ ਪੜ੍ਹਿਆ ਹੈ? ਠੀਕ ਹੈ, ਇਨ੍ਹਾਂ ਇਤਿਹਾਸਾਂ ਵਿੱਚ ਪਤਾ ਲਗਾਓ। ਫਿਰ ਕੀ ਤੁਹਾਨੂੰ ਯਾਦ ਹੈ, ਇੱਥੋਂ ਤੱਕ ਕਿ ਯਾਕੂਬ ਨੇ ਆਪਣੇ ਪਿਤਾ ਦੇ ਦੇਵਤਿਆਂ ਨੂੰ ਚੁਰਾ ਲਿਆ ਅਤੇ ਉਸਦੀ ਧੀ ਨੇ ਉਹਨਾਂ ਨੂੰ ਆਪਣੇ ਕੋਲ ਲੁਕਾ ਲਿਆ ਸੀ ਅਤੇ ਉਹਨਾਂ ਨੂੰ ਉਜਾੜ ਵਿੱਚ ਲੈ ਗਈ, ਜਿਸ ਨੇ ਬਾਅਦ ਵਿੱਚ ਡੇਰੇ ਨੂੰ ਪਲੀਤ ਕੀਤਾ ਸੀ। ਠੀਕ ਹੈ, ਆਓ ਹੁਣ ਉਤਪਤ ਵਿੱਚ ਪੜ੍ਹਦੇ ਹਾਂ। ਸੱਪ ਸਭਨਾ ਜੰਗਲੀ ਜਾਨਵਰਾਂ ਨਾਲੋਂ, ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ, ਚਾਤਰ ਸੀ ਅਤੇ ਉਸਨੇ ਉਸ ਤੀਵੀਂ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਸ ਤੋਂ ਤੁਸੀਂ ਨਾ ਖਾਓ? ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਸ਼ਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਸ਼ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਹੈ ਤੁਸੀਂ ਨਾ ਖਾਓ, ਨਾ ਹੀ ਤੁਸੀਂ ਉਸ ਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ। ਵੇਖੋ ਨਵੀਂ ਰੋਸ਼ਨੀ ਦੀ ਖੋਜ ਅਤੇ ਤੁਸੀਂ ਪਰਮੇਸ਼ਵਰ ਵਾਂਗ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਦੇਖੋ ਕਿ ਅੱਜ ਇਹ ਲੋਕ ਕਿਸ ਤਰ੍ਹਾਂ ਬਾਈਬਲ ਵਿੱਚੋਂ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਉਂ? ਕਿ ਬਸ ਇਸ ਤਰ੍ਹਾਂ ਪਾਣੀ ਡੋਲ ਕੇ ਜਾਂ ਛਿੜਕ ਕੇ ਬਪਤਿਸਮਾ ਦੇਣਾ ਸੌਖਾ ਨਹੀਂ ਹੈ। ਨਹੀਂ ਸ਼੍ਰੀਮਾਨ, ਪਰਮੇਸ਼ਵਰ ਨੇ ਇੱਕ ਯੋਜਨਾ ਬਣਾਈ ਸੀ ਅਤੇ ਸਾਨੂੰ ਉਸ ਦੇ ਅਨੁਸਾਰ ਹੀ ਕਰਨਾ ਚਾਹੀਦਾ ਹੈ। ਜਾਂ ਤੀਵੀਂ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਪਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਂਦਾ ਹੈ, ਤਾਂ ਉਸਨੇ ਉਸ ਦੇ ਫਲ ਤੋਂ ਲਿਆ ਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਵੀ ਖਾਧਾ। ਅਤੇ ਉਹਨਾਂ ਦੋਹਾਂ ਦੀਆਂ ਅੱਖੀਆਂ ਖੁੱਲ ਗਈਆਂ ਤੇ ਉਹਨਾਂ ਨੇ ਜਾਣ ਲਿਆ ਕਿ ਉਹ ਨੰਗੇ ਸਨ, ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂ ਕੇ ਆਪਣੇ ਲਈ ਤਹਿਮਤ ਬਣਾਏ। ਮੈਂ ਇੱਥੇ ਇੱਕ ਮਿੰਟ ਲਈ ਰੁਕਣਾ ਚਾਹਾਂਗਾ। ਹੁਣ ਇੱਥੇ ਹਰ ਚੀਜ਼ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਤੁਹਾਡੀ ਇੱਕ ਸ਼ੁਰੂਆਤ ਸੀ। ਇੱਥੇ ਮੈਂ ਪੂਰੀ ਗੱਲ ਦੀ ਬੁਨਿਆਦ ਰੱਖਣੀ ਚਾਹੁੰਦਾ ਹਾਂ। ਅਸੀਂ ਇਹਨਾਂ ਪਿਛਲੀਆਂ ਦੋ ਸਭਾਵਾਂ ਵਿੱਚ ਇਸ ਬਾਰੇ ਗੱਲ ਕੀਤੀ ਹੈ। ਹੁਣ ਅੱਜ ਸਵੇਰੇ ਅਸੀਂ ਬਾਈਬਲ ਵਿੱਚ ਇਸ ਨੂੰ ਇੱਕ ਨਾਟਕੀ ਰੂਪਾਂਤਰਣ ਦਿੱਤਾ ਸੀ ਕਿ ਜਦੋਂ ਪਰਮੇਸ਼ਵਰ ਧਰਤੀ ਨੂੰ ਬਣਾ ਰਿਹਾ ਸੀ, ਜਦ ਉਹ ਗੈਸਾਂ ਬਣਾ ਰਿਹਾ ਸੀ, ਫਿਰ ਉਹ ਗੈਸਾਂ ਕੈਲਸ਼ੀਅਮ, ਪੋਟਾਸ ਅਤੇ ਵੱਖ ਵੱਖ ਚੀਜ਼ਾਂ ਵਿੱਚ ਬਦਲ ਗਈਆਂ। ਉਹ ਤੁਹਾਡੀ ਦੇਹ ਬਣਾ ਰਿਹਾ ਸੀ। ਇੱਕ ਮਹਾਨ ਉਸਤਾਦ ਮਿਸਤਰੀ ਵਾਂਗ ਉਹ ਇਮਾਰਤ ਦਾ ਨਕਸ਼ਾ ਵਿਛਾ ਰਿਹਾ ਸੀ, ਜਿਵੇਂ ਇੱਕ ਠੇਕੇਦਾਰ ਰਿਹਾਇਸ਼ੀ ਯੋਜਨਾ ਬਣਾਉਣ ਲਈ ਆਪਣੀ ਸਮੱਗਰੀ ਵਿਛਾਉਂਦਾ ਹੈ। ਉਹ ਤੁਹਾਡੀ ਦੇਹ ਬਣਾ ਰਿਹਾ ਸੀ। ਉਸਨੇ ਇਸ ਨੂੰ ਉੱਥੇ ਵਿਛਾਇਆ ਹੋਇਆ ਸੀ। ਉਹ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਜਾਣਦਾ ਸੀ ਕਿ ਕੀ ਕਰਨਾ ਹੈ। ਇਹ ਹੱਥ, ਪਰਮੇਸ਼ਵਰ ਨੇ ਇਸ ਹੱਥ ਨੂੰ ਉਸ ਤੋਂ ਪਹਿਲਾਂ ਬਣਾ ਦਿੱਤਾ ਸੀ ਜਦੋਂ ਜਗਤ ਨੂੰ ਬਣਾ ਰਿਹਾ ਸੀ, ਪਰ ਇਸ ਤੋਂ ਪਹਿਲਾਂ ਕਿ ਇੱਕ ਜਗਤ ਹੁੰਦਾ, ਉਸਨੇ ਮੇਰੀ ਆਤਮਾ ਬਣਾਈ। ਪਰ ਇਹ ਹੱਥ ਅਤੇ ਇਹ ਸਰੀਰ ਉਸਨੇ ਉਸ ਵੇਲੇ ਬਣਾਏ ਜਦੋਂ ਉਸਨੇ ਜਗਤ ਨੂੰ ਬਣਾਇਆ ਸੀ, ਕਿਉਂਕਿ ਇਹ ਸਰੀਰ ਧਰਤੀ ਵਿੱਚੋਂ ਬਾਹਰ ਆਇਆ ਹੈ ਅਤੇ ਧਰਤੀ ਵਿੱਚ ਵਾਪਸ ਜਾ ਰਿਹਾ ਹੈ। ਪਰਮੇਸ਼ਵਰ ਨੇ ਇਸ ਨੂੰ ਬਣਾਇਆ ਹੈ। ਉਸਨੇ ਇਹ ਸਭ ਆਪਣੇ ਮਹਾਨ ਨਕਸ਼ੇ ਅਤੇ ਪ੍ਰੋਗਰਾਮ ਵਿੱਚ ਰੱਖਿਆ ਸੀ। ਜਦੋਂ ਧਰਤੀ ਬਣਾਉਣ ਲਈ ਗਿਆ ਤਾਂ ਉਸਨੇ ਮਨੁੱਖ ਬਣਾਇਆ, ਪਰ ਆਦਮੀ ਸਹੀ ਨਹੀਂ ਦਿਖਾਈ ਦੇ ਰਿਹਾ ਸੀ। ਹੁਣ ਅੱਜ ਸਵੇਰੇ ਸਾਡੇ ਕੋਲ ਨਾਟਕ ਵਿੱਚ ਸੀ, ਕਿਵੇਂ ਪਿਤਾ ਹੇਠਾਂ ਆਇਆ ਤੇ ਆਪਣੇ ਪੁੱਤਰ ਵੱਲ ਦੇਖਿਆ, ਉਸ ਦੇ ਸਰੂਪ ਵਿੱਚ ਬਣਿਆ ਹੋਇਆ ਸੀ। ਫਿਰ ਉਸਨੇ ਆਪਣੇ ਪੁੱਤਰ ਲਈ ਇੱਕ ਪਤਨੀ, ਇੱਕ ਸਹਾਇਕਣ ਬਣਾਈ। ਹੁਣ ਯਾਦ ਰੱਖੋ ਕਿ ਧਰਤੀ ਦੇ ਸਾਰੇ ਜੀਵ ਜੰਤੂਆਂ ਦਾ ਨਾਮ ਆਦਮ ਨੇ ਰੱਖਿਆ ਸੀ। ਉਸਨੇ ਡੰਗਰ, ਪਸ਼ੂ ਅਤੇ ਸਭ ਕੁਝ ਬਣਾਇਆ। ਅੱਜ ਦੇ ਕਾਲ ਵਿਗਿਆਨੀ ਅਤੇ ਵਿਗਿਆਨ ਦੇ ਵੱਖ ਵੱਖ ਮਹਾਨ ਦਿਮਾਗ 6,000 ਸਾਲਾਂ ਤੋਂ ਉਸ ਗੁੰਮ ਹੋਏ ਜੋੜ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਮਨੁੱਖ ਪਸ਼ੂ ਜੀਵਨ ਹੈ, ਅਸੀਂ ਇਹ ਜਾਣਦੇ ਹਾਂ। ਔਰਤ ਸਿਰਫ ਆਦਮੀ ਦਾ ਹਿੱਸਾ ਹੈ, ਉਹ ਉਪ ਉਤਪਾਦ ਹੈ। ਔਰਤ ਮੂਲ ਰਚਨਾ ਵਿੱਚ ਨਹੀਂ ਸੀ। ਪਰਮੇਸ਼ਵਰ ਨੇ ਰਚਨਾ ਕਰਨੀ ਛੱਡ ਦਿੱਤੀ ਸੀ ਕਈ ਵਰਿਆਂ ਤੋਂ, ਜਦੋਂ ਤੱਕ ਉਸਨੇ ਔਰਤ ਨੂੰ ਉਸਦੀ ਇੱਕ ਪਸਲੀ ਕੱਢ ਕੇ ਨਹੀਂ ਬਣਾਇਆ। ਆਦਮ ਨੇ ਸਾਰੇ ਜੀਵ ਜੰਤੂਆਂ ਦੇ ਨਾਮ ਰੱਖ ਦਿੱਤੇ ਸਨ, ਪਰ ਉਸ ਕੋਲ ਆਪਣੇ ਲਈ ਕੁਝ ਵੀ ਨਹੀਂ ਸੀ। ਇਸ ਲਈ ਉਸਨੇ ਉਸਦੇ ਲਈ ਇੱਕ ਸਹਾਇਕਣ ਬਣਾਈ, ਉਸਦੀ ਵੱਖੀ ਵਿੱਚੋਂ ਇੱਕ ਪਸਲੀ ਲਈ, ਜ਼ਖਮ ਨੂੰ ਬੰਦ ਕਰ ਦਿੱਤਾ ਅਤੇ ਉਸ ਲਈ ਇੱਕ ਸਹਾਇਕਣ ਬਣਾ ਦਿੱਤੀ। ਅਤੇ ਆਦਮੀ ਉਸਦੀ ਆਤਮਾ ਵਿੱਚ ਨਰ ਅਤੇ ਨਾਰੀ ਦੋਵੇਂ ਸੀ। ਔਰਤ ਇੱਕ ਆਦਮੀ ਦਾ ਹੀ ਹਿੱਸਾ ਹੈ। ਜਦੋਂ ਇੱਕ ਆਦਮੀ ਆਪਣੇ ਲਈ ਸਹੀ ਢੰਗ ਨਾਲ ਪਤਨੀ ਨੂੰ ਲੈਂਦਾ ਹੈ, ਜੋ ਪਰਮੇਸ਼ਵਰ ਦੁਆਰਾ ਦਿੱਤੀ ਹੋਈ ਪਤਨੀ ਹੈ, ਤਾਂ ਉਸ ਲਈ ਉਹ ਇੱਕ ਆਪਣੇ ਹੀ ਹਿੱਸੇ ਜਿਹੀ ਹੋਵੇਗੀ। ਇਹੀ ਕਾਰਨ ਹੈ ਕਿ ਤੁਹਾਡੇ ਵਿਆਹ ਵਿੱਚ ਬਹੁਤ ਸਾਰੇ ਨੈਤਿਕ ਝਗੜੇ ਹਨ, ਕਿਉਂਕਿ ਤੁਸੀਂ ਬਾਹਰ ਜਾਂਦੇ ਹੋ ਤੇ ਸੁੰਦਰ ਭੂਰੀਆਂ ਜਾਂ ਨੀਲੀਆਂ ਅੱਖਾਂ ਵਾਲੀ ਕਿਸੇ ਕੁੜੀ ਨੂੰ ਦੇਖਦੇ ਹੋ, ਕੁਝ ਸਰੀਰਕ ਸੁੰਦਰਤਾ ਅਤੇ ਉਸਦੇ ਲਈ ਆਕਰਸ਼ਿਤ ਹੋ ਜਾਂਦੇ ਹੋ। ਜਦੋਂ ਉਸਦਾ ਪਹਿਲਾ ਬੱਚਾ ਹੁੰਦਾ ਹੈ ਅਤੇ ਉਸਦੇ ਦੰਦ ਨਿਕਲਦੇ ਹਨ ਅਤੇ ਉਸਨੂੰ ਝੁਰੜੀਆਂ ਆ ਜਾਂਦੀਆਂ ਹਨ ਅਤੇ ਉਹ ਬੁੱਢੀ ਹੋ ਜਾਂਦੀ ਹੈ, ਫਿਰ ਤੁਸੀਂ ਉਸਨੂੰ ਘਰੋਂ ਬਾਹਰ ਕੱਢਣਾ ਚਾਹੁੰਦੇ ਹੋ। ਤੁਹਾਡੇ ਵਿੱਚੋਂ ਕੁਝ ਔਰਤਾਂ ਵੀ ਕਿਸੇ ਲੜਕੇ ਨੂੰ ਚੀਕਨੇ ਲਹਿਰਾਉਂਦੇ ਵਾਲਾਂ ਨਾਲ ਵੇਖਦੀਆਂ ਹੋ। ਇਹ ਸਾਰੇ ਝੜ ਜਾਣਗੇ, ਮੈਂ ਇਹ ਅਨੁਭਵ ਦੁਆਰਾ ਜਾਣਦਾ ਹਾਂ। ਪਰ ਕੀ ਹੁੰਦਾ ਹੈ? ਇਹ ਕੀ ਹੈ? ਤੁਸੀਂ ਉਸ ਨਾਲ ਭਰਮਾਈਆਂ ਜਾਂਦੀਆਂ ਹੋ। ਤੁਹਾਨੂੰ ਪਹਿਲਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਇਸਤਰੀ ਤੁਹਾਡਾ ਹਿੱਸਾ ਹੈ। ਜੇਕਰ ਤੁਸੀਂ ਇੱਕ ਇਸਤਰੀ ਨੂੰ ਆਪਣੀ ਛਾਤੀ ਨਾਲ ਲਾਇਆ ਹੈ, ਉਸ ਨੂੰ ਆਪਣੀ ਪਤਨੀ ਬਣਾਇਆ ਹੈ, ਉਹ ਤੁਹਾਡੇ ਉੱਤੇ ਇੱਕ ਛਾਪ ਬਣਾਉਂਦੀ ਹੈ, ਅਤੇ ਅਸੀਂ ਇਸ ਨੂੰ ਇਸ ਤਰ੍ਹਾਂ ਕਹਾਂਗੇ ਤਾਂ ਜੋ ਤੁਸੀਂ ਇਸ ਨੂੰ ਸਮਝ ਸਕੋ। ਉਸ ਛਾਤੀ ਦੇ ਲਈ ਕੋਈ ਹੋਰ ਔਰਤ ਸਹੀ ਨਹੀਂ ਬੈਠੇਗੀ। ਪਰਮੇਸ਼ਵਰ ਤੁਹਾਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਏਗਾ। ਤੁਸੀਂ ਇਸ ਨੂੰ ਯਾਦ ਰੱਖਿਓ, ਤੁਸੀਂ ਜਿਹੜੇ ਕਿਸੇ ਹੋਰ ਦੀ ਪਤਨੀ ਨੂੰ ਬਾਹਰ ਲੈ ਕੇ ਜਾਂਦੇ ਹੋ। ਮੈਂ ਇੱਥੇ ਕਸਬੇ ਵਿੱਚ ਇੱਕ ਛੋਟੀ ਜਿਹੀ ਕੁੜੀ ਬਾਰੇ ਸੁਣਿਆ ਸੀ ਵਿਚਾਰੀ ਮਾੜੀ ਜਿਹੀ। ਮੈਂ ਉਸ ਨੂੰ ਜਾਣਦਾ, ਕੋਈ ਜਵਾਰੀ ਉਸ ਨੂੰ ਵਧੀਆ ਕੱਪੜੇ ਅਤੇ ਚੀਜ਼ਾਂ ਖਰੀਦ ਕੇ ਦੇ ਰਿਹਾ ਹੈ, ਉਸ ਨਾਲ ਇਸ ਤਰ੍ਹਾਂ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਚੂਹਾ ਇਸ ਤਰ੍ਹਾਂ ਦੇ ਕੰਮ ਕਰ ਸਕਦਾ ਹੈ? ਉਸ ਨੂੰ ਤਾਂ ਮਨੁੱਖ ਵੀ ਨਹੀਂ ਮੰਨਿਆ ਜਾ ਸਕਦਾ। ਤੁਸੀਂ ਜਾਣਦੇ ਹੋ ਇੱਕ ਕੁੱਤਾ ਵੀ ਇੰਨਾ ਨੀਚ ਨਹੀਂ ਹੁੰਦਾ, ਫਿਰ ਵੀ ਤੁਸੀਂ ਕੁੱਤੇ ਦੀ ਮਾਂ ਨੂੰ ਕੰਜਰੀ ਕਹਿੰਦੇ ਹੋ। ਉਸ ਕੋਲ ਜੈਫਰਸਨ ਵਿਲ ਦੀਆਂ ਅੱਧੀਆਂ ਔਰਤਾਂ ਨਾਲੋਂ ਵਧੇਰੇ ਨੈਤਿਕਤਾ ਹੈ। ਤੁਸੀਂ ਇੱਕ ਮਾਦਾ ਸੂਰੀ ਨੂੰ ਸੂਰੀ ਕਹਿੰਦੇ ਹੋ, ਉਹ ਇਸ ਸੰਯੁਕਤ ਰਾਜ ਅਮਰੀਕਾ ਦੀਆਂ ਔਰਤਾਂ ਨਾਲੋਂ ਵਧੇਰੇ ਨੈਤਿਕਤਾ ਰੱਖਦੀ ਹੈ, ਉਹਨਾਂ ਵਿੱਚੋਂ ਬਹੁਤ ਸਾਰੀਆਂ ਨਾਲੋਂ। ਇਹ ਬਿਲਕੁਲ ਸਹੀ ਗੱਲ ਹੈ। ਹੁਣ ਮੈਨੂੰ ਪਤਾ ਹੈ ਕਿ ਇਹ ਪੱਧਰੀ ਗੱਲ ਹੈ, ਪਰ ਮੈਂ ਇਸ ਨੂੰ ਪੀਸਣ ਜਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਾਣ ਲਓ। ਇਹ ਸੱਚ ਹੈ, ਇਹ ਸਾਰੀਆਂ ਅੱਜ ਕੱਲ ਦੀਆਂ ਔਰਤਾਂ ਇਹ ਵੀ ਨਹੀਂ ਜਾਣਦੀਆਂ ਕਿ ਨੈਤਿਕਤਾ ਕੀ ਹੁੰਦੀ ਹੈ। ਉਹ ਕਹਿੰਦੀਆਂ ਹਨ, ਮੇਰੇ ਜ਼ਮੀਰ ਨੂੰ ਠੇਸ ਨਾ ਪਹੁੰਚਾਓ। ਅੱਛਾ, ਤੁਹਾਡੇ ਕੋਲ ਤਾਂ ਹੈ ਹੀ ਨਹੀਂ, ਧਿਆਨ ਦਿਓ। ਹਾਂ ਸ਼੍ਰੀਮਾਨ, ਜਦੋਂ ਤੁਸੀਂ ਜਾਣਦੀਆਂ ਹੋ ਕਿ ਸਹੀ ਅਤੇ ਗਲਤ ਕੀ ਹੈ। ਹੁਣ ਧਿਆਨ ਦਿਓ, ਇਹ ਆਦਮੀ ਜਦੋਂ ਬਣਾਇਆ ਗਿਆ ਤਾਂ ਪਰਮੇਸ਼ਵਰ ਨੇ ਉਸ ਦੀ ਆਤਮਾ ਨੂੰ ਵੱਖ ਕਰ ਦਿੱਤਾ। ਉਸਨੇ ਆਦਮੀ ਦਾ ਇੱਕ ਟੁਕੜਾ ਉਸ ਦਾ ਪਾਸਾ ਲਾਇਆ ਅਤੇ ਇਸ ਵਿੱਚੋਂ ਇੱਕ ਔਰਤ ਬਣਾ ਦਿੱਤੀ। ਫਿਰ ਉਸਨੇ ਨਰ ਦੀ ਆਤਮਾ ਦਾ ਸੁੰਦਰ ਹਿੱਸਾ, ਨਾਰੀ ਭਾਗ ਲਿਆ ਅਤੇ ਇਸ ਵਿੱਚੋਂ ਔਰਤ ਬਣਾਈ। ਉਸਨੇ ਆਦਮੀ ਨੂੰ ਮਰਦਾਨਾ ਗਠੀਲਾ ਬਣਾ ਦਿੱਤਾ। ਅਤੇ ਜਦੋਂ ਤੁਸੀਂ ਇੱਕ ਆਦਮੀ ਨੂੰ ਦੇਖਦੇ ਹੋ ਜੋ ਆਪਣੇ ਨਹੁੰ ਸਜਾਉਂਦਾ ਹੈ, ਤੁਸੀਂ ਜਾਣਦੇ ਹੋ ਚਾਰ ਇਸ ਪਾਸੇ ਅਤੇ ਪੰਜ ਦੂਜੇ ਪਾਸੇ, ਅਤੇ ਆਪਣੇ ਚੀਕਣੇ ਵਾਲਾਂ ਨੂੰ ਲਹਿਰਾਉਂਦਾ ਹੈ, ਆਪਣੇ ਮੂੰਹ ਨੂੰ ਖੁੱਲਾ ਰੱਖਦਾ ਹੈ, ਅਤੇ ਇਹਨਾਂ ਸੋਹਣਿਆਂ ਮੁੰਡਿਆਂ ਵਿੱਚੋਂ ਇੱਕ। ਤੁਹਾਨੂੰ ਬਸ ਯਾਦ ਰੱਖਣਾ ਚਾਹੀਦਾ ਹੈ ਭੈਣ, ਉਸ ਪੰਛੀ ਨਾਲ ਕੋਈ ਤਾਂ ਗੜਬੜ ਹੈ, ਕੁਝ ਗਲਤ ਹੈ। ਚੰਗਾ ਹੋਵੇਗਾ ਉਸ ਤੇ ਆਪਣੀ ਨਜ਼ਰ ਬਣਾਈ ਰੱਖੋ। ਅਤੇ ਜਦੋਂ ਤੁਸੀਂ ਇੱਕ ਔਰਤ ਨੂੰ ਆਪਣੇ ਮੂੰਹ ਵਿੱਚ ਸਿਗਰਟ ਦੱਬੀ ਦੇਖਦੇ ਹੋ ਜੋ ਤਨੀਆਂ ਵਾਲੀ ਪੈਂਟ ਪਹਿਣ ਕੇ ਕਹਿੰਦੀ ਹੈ, ਮੈਂ ਤੁਹਾਨੂੰ ਦੱਸਾਂਗਾ ਦੋਸਤ ਇਹ ਕੀ ਹੈ। ਭਾਈ, ਤੁਸੀਂ ਉਸ ਲੜਕੀ ਤੇ ਨਜ਼ਰ ਰੱਖੋ, ਉਸ ਨਾਲ ਕੁਝ ਤਾਂ ਗੜਬੜ ਹੈ। ਇੱਕ ਔਰਤ ਨੂੰ ਤਾਂ ਇੱਕ ਔਰਤ ਹੀ ਬਣ ਕੇ ਰਹਿਣਾ ਚਾਹੀਦਾ ਹੈ, ਉਸ ਨੂੰ ਔਰਤ ਵਰਗਾ ਪਹਿਰਾਵਾ ਪਹਿਨਣਾ ਚਾਹੀਦਾ ਹੈ। ਜਦੋਂ ਪਰਮੇਸ਼ਵਰ ਨੇ ਇੱਕ ਆਦਮੀ ਬਣਾਇਆ ਤੇ ਉਸ ਨੂੰ ਇੱਕ ਚੀਜ਼ ਬਣਾਇਆ ਹੈ, ਤੇ ਔਰਤ ਨੂੰ ਕੁਝ ਹੋਰ ਚੀਜ਼ ਬਣਾਇਆ ਹੈ। ਜਦਕਿ ਪਰਮੇਸ਼ਵਰ ਨੇ ਆਦਮੀ ਲਈ ਇੱਕ ਪਹਿਰਾਵਾ ਠਹਿਰਾਇਆ ਹੈ ਅਤੇ ਔਰਤ ਲਈ ਕਿਸੇ ਹੋਰ ਤਰ੍ਹਾਂ ਦਾ ਪਹਿਰਾਵਾ ਠਹਿਰਾਇਆ, ਅਤੇ ਬਾਈਬਲ ਕਹਿੰਦੀ ਹੈ ਕਿ ਔਰਤ ਲਈ ਇੱਕ ਘਿਨਾਉਣੀ ਗੱਲ ਹੈ ਕਿ ਉਹ ਇੱਕ ਆਦਮੀ ਦੇ ਕੱਪੜੇ ਪਹਿਨੇ। ਅਤੇ ਤੁਸੀਂ ਔਰਤਾਂ ਇਹਨਾਂ ਛੋਟੀਆਂ ਛੋਟੀਆਂ ਪੈਂਟਾਂ ਨੂੰ ਪਹਿਨ ਕੇ ਬਾਹਰ ਜਾਂਦੀਆਂ ਹੋ, ਤੁਸੀਂ ਇਹਨਾਂ ਨੂੰ ਕੀ ਕਹਿੰਦੇ ਹੋ, ਨਿੱਕਰ ਬੋਕਰ? ਉਹ ਕੀ ਕਹਿੰਦੇ ਹਨ, ਉਹ ਕੀ ਚੀਜ਼ ਹੈ? ਨਹੀਂ ਨਹੀਂ, ਇਹ ਨਿੱਕਰ ਨਹੀਂ ਹੈ, ਇਹ ਕੁਝ ਹੋਰ ਹੈ, ਇਸ ਦੀਆਂ ਲੱਤਾਂ ਲੰਬੀਆਂ ਹੁੰਦੀਆਂ ਹਨ। ਪੈਡਲ ਪੁਸ਼ਰ ਅਤੇ ਤਨੀਆਂ ਵਾਲੀਆਂ ਪੈਂਟਾਂ, ਤਨੀਆਂ ਵਾਲੇ ਚੋਗੇ। ਮੈਂ ਅੰਦਰ ਗਿਆ, ਉਹਨਾਂ ਨੇ ਕਿਹਾ ਇਹ ਔਰਤਾਂ ਲਈ ਹੈ। ਮੈਂ ਕਿਹਾ ਨਹੀਂ, ਤੁਸੀਂ ਗਲਤ ਹੋ, ਔਰਤਾਂ ਉਹ ਚੀਜ਼ਾਂ ਨਹੀਂ ਪਹਿਨਦੀਆਂ। ਔਰਤਾਂ ਪਹਿਨ ਸਕਦੀਆਂ ਹਨ ਪਰ ਸ਼੍ਰੀਮਤੀਆਂ ਨਹੀਂ, ਇਹ ਠੀਕ ਹੈ। ਬਾਈਬਲ ਕਹਿੰਦੀ ਹੈ ਕਿ ਇਹ ਘਿਨਾਉਣੀ ਗੱਲ ਹੈ ਕਿ ਇਸਤਰੀ ਪੁਰਸ਼ ਦੇ ਕੱਪੜੇ ਪਹਿਨੇ ਅਤੇ ਪੁਰਸ਼ ਇਸਤਰੀ ਦੇ ਕੱਪੜੇ ਪਹਿਨੇ, ਅਤੇ ਆਦਮੀ ਦਿਨੋ ਦਿਨ ਹੋਰ ਜਨਾਨਕਾ ਹੁੰਦਾ ਜਾ ਰਿਹਾ ਹੈ ਅਤੇ ਔਰਤਾਂ ਹੋਰ ਜ਼ਿਆਦਾ ਮਰਦ ਬਣੀ ਜਾ ਰਹੀਆਂ ਹਨ। ਗੱਲ ਕੀ ਹੈ, ਅਸੀਂ ਬਾਈਬਲ ਦੁਆਰਾ ਕੁਝ ਮਿੰਟਾਂ ਵਿੱਚ ਪਤਾ ਲਗਾਉਣ ਜਾ ਰਹੇ ਹਾਂ। ਔਰਤਾਂ ਹੁਣ ਔਰਤਾਂ ਨਹੀਂ ਰਹੀਆਂ, ਮੇਰਾ ਮਤਲਬ ਤੁਸੀਂ ਮਸੀਹ ਔਰਤਾਂ ਨਹੀਂ, ਮੈਂ ਆਮ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ। ਉਹ ਮਰਦਾਂ ਵਾਂਗ ਕੰਮ ਕਰਨਾ ਚਾਹੁੰਦੀਆਂ ਹਨ, ਮਰਦਾਂ ਵਾਂਗ ਆਪਣੇ ਵਾਲ ਕਟਾਉਣੇ ਚਾਹੁੰਦੀਆਂ ਹਨ, ਆਪਣੇ ਹੱਥ ਨੂੰ ਇਸ ਤਰ੍ਹਾਂ ਰੱਖ ਕੇ ਗਾਉਂਦੀਆਂ ਹਨ, ਪਰਮੇਸ਼ਵਰ ਅਮਰੀਕਾ ਨੂੰ ਬਰਕਤ ਦੇਵੇ, ਅਤੇ ਆਪਣੇ ਮੂੰਹ ਵਿੱਚ ਇੱਕ ਸਿਗਰਟ ਦੱਬੀ ਹੁੰਦੀ ਹੈ। ਗਲੀ ਅਤੇ ਸੜਕਾਂ ਵਿੱਚ ਜਾਓ, ਇਸੇ ਤਰ੍ਹਾਂ ਹੀ ਹੈ। ਅਸੀਂ ਗਿਣਿਆ ਸੀ। ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ, ਮਹਿਲਾ ਡਰਾਈਵਰੋ ਸੁਣੋ। ਮੈਂ ਤੇ ਬਿੱਲੀ ਪੋਲ ਨੇ 6 ਮਹੀਨੇ ਆਖਰੀ ਮੁਹਿੰਮ ਦੌਰਾਨ ਗਿਣਤੀ ਰੱਖੀ ਕਿ ਸੜਕ ਤੇ ਕਿੰਨੇ ਹਾਦਸੇ ਵਾਪਰਦੇ ਹਨ, ਅਤੇ ਸੜਕ ਤੇ ਵਾਪਰੇ 300 ਹਾਦਸਿਆਂ ਵਿੱਚੋਂ ਅੰਦਾਜ਼ਾ ਲਗਾਓ ਕਿ ਉਹਨਾਂ ਵਿੱਚੋਂ ਕਿੰਨੀਆਂ ਔਰਤਾਂ ਡਰਾਈਵਰ ਸਨ। ਉਹਨਾਂ ਵਿੱਚੋਂ ਬਸ 19 ਆਦਮੀ ਸਨ, ਅਤੇ 280 ਜਾਂ ਮੇਰਾ ਮੰਨਣਾ ਹੈ 281 ਤਾਂ ਔਰਤਾਂ ਡਰਾਈਵਰ ਹੋਣਗੀਆਂ, ਮਹਿਲਾ ਡਰਾਈਵਰ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਇੱਥੇ ਚੰਗੀਆਂ ਮਹਿਲਾ ਡਰਾਈਵਰ ਹੈ ਹੀ ਨਹੀਂ, ਪਰ ਉਹ ਕਿਸੇ ਵੀ ਪਾਸੇ ਮੁੜ ਜਾਂਦੀਆਂ ਹਨ। ਜੇ ਤੁਸੀਂ ਉਹਨਾਂ ਨੂੰ ਇਸ ਬਾਰੇ ਦੱਸਦੇ ਹੋ ਤਾਂ ਕੀ ਹੁੰਦਾ ਹੈ? ਜੇ ਉਹ ਇੱਕ ਚੰਗੀ ਦਿਖਣ ਵਾਲੀ ਹੈ ਤਾਂ ਉੱਥੇ ਕੋਈ ਪੁਲਸੀਆ ਆਉਂਦਾ ਹੈ ਤੇ ਆਪਣੇ ਵਾਲਾਂ ਨੂੰ ਉਛਾਲੇਗੀ। ਉਹ ਕਹੇਗਾ, ਯਕੀਨਨ ਤੁਸੀਂ ਗਲਤ ਹੋ, ਸਾਡੇ ਕੋਲ ਕੋਈ ਕਾਨੂੰਨ ਨਹੀਂ ਹੈ। ਉਹਨਾਂ ਨੇ ਉਸ ਟੈਕਸ ਦੇ ਕੇਸ ਵਿੱਚ ਸਾਬਤ ਕਰ ਦਿੱਤਾ ਜਿਸ ਵਿੱਚੋਂ ਮੈਂ ਹੁਣੇ ਬਾਹਰ ਨਿਕਲਿਆ ਹਾਂ, ਸਾਡੇ ਕੋਲ ਕੋਈ ਕਾਨੂੰਨ ਨਹੀਂ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇੰਗਲੈਂਡ ਦੇ ਮਹਾਨ ਨਵਾਬ ਨੇ ਕਿਹਾ ਸੀ, ਲੋਕਤੰਤਰ ਐਸਾ ਜਹਾਜ਼ ਹੈ ਜਿਸ ਦਾ ਕੋਈ ਲੰਗਰ ਨਹੀਂ ਹੈ। ਲੋਕ ਚੋਣ ਪ੍ਰਚਾਰ ਕਰਨ ਲਈ ਖੁਦ ਨੂੰ ਸਾਫ਼ ਹੋਣ ਦਾ ਦਾਅਵਾ ਕਰਦੇ ਹਨ। ਲੋਕਤੰਤਰ ਸੜ ਚੁੱਕਾ ਹੈ, ਅਤੇ ਇਸੇ ਤਰ੍ਹਾਂ ਤਾਨਾਸ਼ਾਹ ਤੇ ਬਾਕੀ ਸਾਰੇ ਵੀ ਸੜ ਚੁੱਕੇ ਹਨ, ਸਭ ਚੀਜ਼ ਸੜ ਚੁੱਕੀ ਹੈ। ਪਰਮੇਸ਼ਵਰ ਕੋਲ ਕਰਨ ਲਈ ਇੱਕੋ ਹੀ ਚੀਜ਼ ਬਚੀ ਹੈ ਕਿ ਉਹ ਸਾਰੀ ਚੀਜ਼ ਦਾ ਨਾਸ਼ ਕਰ ਦੇਵੇ, ਜਿਵੇਂ ਉਸਨੇ ਕਿਹਾ ਸੀ ਕਿ ਉਹ ਕਰੇਗਾ, ਅਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰੇ। ਹੁਣ ਦੇਖੋ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਕਿੰਨੇ ਨੇੜੇ ਹਾਂ। ਅਤੇ ਉਸਨੇ ਔਰਤ ਨੂੰ ਉਸਦੀ ਸਹਾਇਕਨ ਬਣਾਇਆ। ਉਸਨੂੰ ਉਸਦੀ ਸਹਾਇਕਨ ਬਣਨਾ ਸੀ। ਇੱਥੇ ਹਾਲੇ ਵੀ ਮੇਰੇ ਕੋਲ ਇਸ ਨਾਲ ਸਹਿਮਤ ਹੋਣ ਲਈ ਕੋਈ ਪ੍ਰਚਾਰਕ ਨਹੀਂ ਹੈ। ਉਸ ਨੂੰ ਹਜੇ ਵੀ ਕਿਸੇ ਹੋਰ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਦੇ ਹਨ, ਫਿਰ ਵੀ ਮੈਨੂੰ ਇਸ ਦੀ ਸਮਝ ਨਹੀਂ ਆਉਂਦੀ। ਉਹ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਨ ਕਿ ਆਦਮ ਅਤੇ ਹਵਾ ਨੇ ਸੇਬ ਖਾਦੇ ਸਨ। ਮੈਂ ਹੁਣ ਇਹ ਮਜ਼ਾਕ ਲਈ ਨਹੀਂ ਕਹਿ ਰਿਹਾ, ਪਰ ਮੈਂ ਕਹਿਣਾ ਚਾਹੁੰਦਾ ਹਾਂ, ਕਿਉਂਕਿ ਜੇ ਸੇਬ ਖਾਣ ਨਾਲ ਔਰਤਾਂ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਨੰਗੀਆਂ ਹਨ, ਤਾਂ ਚੰਗਾ ਹੋਵੇਗਾ ਕਿ ਅਸੀਂ ਦੁਬਾਰਾ ਉਹਨਾਂ ਨੂੰ ਸੇਬ ਦਈਏ। ਤੁਸੀਂ ਜਾਣਦੇ ਹੋ ਕਿ ਇਹ ਸਹੀ ਹੈ। ਤੁਸੀਂ ਜਾਣਦੇ ਹੋ, ਉਹਨਾਂ ਨੂੰ ਸੇਬ ਖਾ ਕੇ ਇਹ ਅਹਿਸਾਸ ਨਹੀਂ ਹੋਇਆ ਕਿ ਉਹ ਨੰਗੇ ਸਨ। ਯਕੀਨਨ ਇਹ ਇਸ ਤਰ੍ਹਾਂ ਨਹੀਂ ਸੀ, ਪਰ ਇਹ ਜਿਨਸੀ ਸੰਬੰਧ ਕਰਕੇ ਹੋਇਆ ਸੀ। ਇਹ ਤਾਂ ਹੋਣਾ ਹੀ ਸੀ, ਕਿਉਂਕਿ ਜਿਹੜਾ ਫਲ ਖਾਣ ਤੋਂ ਉਹਨਾਂ ਨੂੰ ਮਨਾ ਕੀਤਾ ਗਿਆ ਸੀ, ਉਹਨਾਂ ਨੇ ਉਹੀ ਖਾ ਲਿਆ, ਜਿਸ ਨਾਲ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਨੰਗੇ ਸਨ, ਕਿ ਔਰਤ ਇੱਕ ਫਲਦਾਇਕ ਰੁੱਖ ਨਹੀਂ ਹੈ, ਕਿ ਤੁਸੀਂ ਆਪਣੀ ਮਾਂ ਦਾ ਫਲ ਨਹੀਂ ਹੋ। ਇਹ ਤਾਂ ਉਹ ਫਲ ਸੀ ਜਿਸ ਨੂੰ ਲੈਣ ਦੀ ਮਨਾਹੀ ਕੀਤੀ ਗਈ ਸੀ। ਹੁਣ ਇਹ ਜਾਣਨਾ ਵੱਡੀ ਗੱਲ ਹੈ ਕਿ ਮਨੁੱਖ ਕੀ ਚੀਜ਼ ਸੀ। ਵਿਗਿਆਨ ਤਾਂ ਇੱਥੋਂ ਤੱਕ ਹੀ ਪਹੁੰਚਿਆ ਹੈ। ਉਹ ਤਾਂ ਪੁਰਾਣੀਆਂ ਹੱਡੀਆਂ ਦੀ ਖੁਦਾਈ ਕਰਦੇ ਹਨ, ਜੈਵਿਕ ਪਦਾਰਥ ਲੈਂਦੇ ਹਨ, ਸਿਰ ਦੀਆਂ ਹੱਡੀਆਂ ਜੋੜ ਲੈਂਦੇ ਹਨ ਅਤੇ ਖੋਪੜੀਆਂ ਨੂੰ ਜੋੜਦੇ ਹਨ, ਅਤੇ ਉਹ ਬਾਹਾਂ ਅਤੇ ਹੱਡੀਆਂ ਨੂੰ ਜੋੜ ਕੇ ਇੱਕ ਮਨੁੱਖ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਉਹ ਇੰਨਾ ਕੀ ਜਾਣਦੇ ਹਨ ਕਿ ਮਨੁੱਖ ਦੇ ਨਾਲ ਸਭ ਤੋਂ ਮਿਲਦੀ ਜੁਲਦੀ ਚੀਜ਼ ਉਹ ਲੱਭ ਸਕੇ ਹਨ, ਉਹ ਇੱਕ ਚਪਾਂਜੀ ਹੈ। ਉਹ ਮਨੁੱਖ ਦੀ ਸਭ ਤੋਂ ਨਜ਼ਦੀਕੀ ਪ੍ਰਜਾਤੀ ਹੈ, ਪਰ ਫਿਰ ਵੀ ਇਹ ਮਨੁੱਖ ਜੋ ਜੀਵਨ ਦਾ ਸਭ ਤੋਂ ਉੱਤਮ ਰੂਪ ਹੈ, ਉਸਦਾ ਇਸ ਨਾਲ ਕੁਝ ਵੀ ਮੇਲ ਨਹੀਂ ਹੈ। ਜੀਵਨ ਦਾ ਸਭ ਤੋਂ ਨੀਵਾਂ ਰੂਪ ਡੱਡੂ ਹੈ, ਸਭ ਤੋਂ ਉੱਚਾ ਰੂਪ ਮਨੁੱਖ ਹੈ। ਪਰਮੇਸ਼ਵਰ ਨੇ ਹੇਠਾਂ ਤੋਂ ਸ਼ੁਰੂ ਕੀਤਾ ਤੇ ਉੱਪਰ ਤੱਕ ਬਣਾਇਆ, ਜਦੋਂ ਤੱਕ ਉਹ ਇਸ ਨੂੰ ਆਪਣੇ ਸਰੂਪ ਵਿੱਚ ਨਹੀਂ ਲੈ ਆਇਆ। ਇਸ ਨੂੰ ਪੰਛੀਆਂ ਤੇ ਜਾਨਵਰਾਂ ਰਾਹੀਂ ਉੱਪਰ ਤੱਕ ਲਿਆ, ਜਦੋਂ ਤੱਕ ਇਹ ਪਰਮੇਸ਼ਵਰ ਦੇ ਸਰੂਪ ਤੱਕ ਨਾ ਪਹੁੰਚ ਗਿਆ। ਉਸ ਨੇ ਮਨੁੱਖ ਨੂੰ ਉਸ ਰੂਪ ਵਿੱਚ ਬਣਾਇਆ। ਇਹ ਸਭ ਤੋਂ ਉੱਚਾ ਰੂਪ ਹੈ। ਸਭ ਤੋਂ ਨੀਵਾਂ ਰੂਪ ਇੱਕ ਪੋਲੀ ਵੋਗ ਹੈ ਜੋ ਡੱਡੂ ਵਿੱਚ ਬਦਲ ਗਿਆ, ਅਤੇ ਵਗੈਰਾ ਵਗੈਰਾ। ਹੁਣ ਇਹ ਉਹੀ ਗੁੰਮ ਕੜੀ ਜਾਂ ਜੋੜ ਹੈ ਜਿਸ ਨੂੰ ਉਹ ਲੱਭ ਨਹੀਂ ਸਕਦੇ। ਹੁਣ ਵਚਨ ਨੂੰ ਵੇਖੋ, ਤੁਸੀਂ ਇਸ ਨਾਲ ਅਸਹਿਮਤ ਹੋਵੋਗੇ, ਤੁਹਾਡੇ ਵਿੱਚੋਂ ਬਹੁਤ ਸਾਰੇ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਧਿਆਨ ਵਿੱਚ ਰੱਖੋ ਅਤੇ ਪਹਿਲਾਂ ਤੋਂ ਇਸ ਦੇ ਵਿਰੁੱਧ ਕੋਈ ਧਾਰਨਾ ਨਾ ਬਣਾਓ। ਬਸ ਸੁਣੋ, ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਹੁਣ ਡਾਕਟਰ ਡਿਹਾਨ ਨੂੰ ਸੁਣ ਰਹੇ ਹਨ। ਮੈਂ ਉਸਦੇ ਵਰਗੀ ਯੋਗਤਾ ਵਾਲੇ ਆਦਮੀ ਦੀ ਇੱਕ ਚੰਗੇ ਬੈਪਟਿਸਟ ਭਰਾ ਵਜੋਂ ਕਦਰ ਕਰਦਾ ਹਾਂ। ਉਸ ਕੋਲ ਵਧੇਰੇ ਬੁੱਧੀ ਅਤੇ ਦਿਮਾਗ ਹੈ, ਜਿੰਨਾ ਕੁ ਮੈਂ ਜਾਣਦਾ ਹਾਂ ਉਸ ਤੋਂ ਵੱਧ ਤਾਂ ਉਹ ਭੁੱਲ ਜਾਂਦਾ ਹੈ। ਉਹ ਦੈਵਿਕਤਾ ਦਾ ਡਾਕਟਰ ਜਾਂ ਵਿਦਵਾਨ ਹੈ, ਉਹ ਮੈਡੀਕਲ ਅਤੇ ਵਿਗਿਆਨ ਦਾ ਡਾਕਟਰ ਹੈ, ਉਹ ਇੱਕ ਹੁਸ਼ਿਆਰ ਆਦਮੀ ਹੈ, ਪਰ ਉਹ ਕਹਿ ਰਿਹਾ ਹੈ ਜਦੋਂ ਪਰਮੇਸ਼ਵਰ ਦੇ ਪੁੱਤਰਾਂ ਨੇ ਦੇਖਿਆ ਕਿ ਮਨੁੱਖਾਂ ਦੀਆਂ ਧੀਆਂ ਸੁੰਦਰ ਸਨ, ਉਹ ਜੋਸੀਫਸ ਦਾ ਪੱਖ ਲੈਂਦਾ ਹੈ। ਉਹ ਕਹਿੰਦਾ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਮਨੁੱਖੀ ਸਰੀਰ ਵਿੱਚ ਬਦਲਿਆ ਅਤੇ ਆਪਣੇ ਲਈ ਪਤਨੀਆਂ ਲੈ ਲਈਆਂ, ਅਤੇ ਨੋਦ ਦੀ ਧਰਤੀ ਵਿੱਚ ਦੈਂਤ ਸਨ। ਉਹਨਾਂ ਨੇ ਆਪਣੇ ਲਈ ਪਤਨੀਆਂ ਲਈਆਂ ਅਤੇ ਉਹਨਾਂ ਦੇ ਨਾਲ ਰਹੇ। ਜਦੋਂ ਪਰਮੇਸ਼ਵਰ ਦੇ ਪੁੱਤਰ ਡਿੱਗੇ ਹੋਏ ਦੂਤਾਂ ਨੇ ਮਨੁੱਖ ਦੀਆਂ ਧੀਆਂ ਨੂੰ ਦੇਖਿਆ, ਅਤੇ ਜਿਨਸੀ ਇੱਛਾ ਇੱਕ ਅਜਿਹੀ ਵੱਡੀ ਚੀਜ਼ ਸੀ, ਪਰ ਫਿਰ ਵੀ ਉਹ ਪਾਪੀ ਹੋ ਕੇ ਡਿੱਗਣ ਤੋਂ ਬਚ ਗਏ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਮਨੁੱਖੀ ਸਰੀਰ ਵਿੱਚ ਲੁਕਾ ਲਿਆ ਸੀ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਦੈਵਿਕ ਚੰਗਾਈ ਅਤੇ ਸਭ ਕੁਝ ਵਿਗਾੜ ਦਿੰਦੇ ਹਨ। ਜੇ ਸ਼ੈਤਾਨ ਰਚਨਾ ਕਰ ਸਕਦਾ ਹੈ ਤਾਂ ਉਹ ਪਰਮੇਸ਼ਵਰ ਦੇ ਬਰਾਬਰ ਹੈ। ਸ਼ੈਤਾਨ ਰਚਨਾ ਨਹੀਂ ਕਰ ਸਕਦਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਇੱਕ ਜਗ੍ਹਾ ਦਿਖਾਓ ਜਿੱਥੇ ਸ਼ੈਤਾਨ ਨੇ ਸ੍ਰਿਸ਼ਟੀ ਕੀਤੀ ਹੋਵੇ। ਉਹ ਸ੍ਰਿਸ਼ਟੀ ਨਹੀਂ ਕਰ ਸਕਦਾ, ਉਹ ਤਾਂ ਬਸ ਚੀਜ਼ਾਂ ਨੂੰ ਵਿਗਾੜਦਾ ਹੈ ਜੋ ਰਚੀਆਂ ਗਈਆਂ ਹਨ। ਉਹ ਕੋਈ ਸ੍ਰਿਸ਼ਟੀ ਕਰਤਾ ਨਹੀਂ ਹੈ, ਉਹ ਤਾਂ ਬਸ ਇੱਕ ਵਿਗਾੜਨ ਵਾਲਾ ਹੈ। ਅੱਛਾ, ਤਾਂ ਫਿਰ ਕੀ ਹੋਇਆ ਸੀ? ਵੇਖੋ, ਇੱਥੇ ਮੇਰਾ ਤਰਜਮਾ ਹੈ, ਇੱਥੇ ਗੁੰਮ ਹੋਈ ਕੜੀ ਜਾਂ ਜੋੜ ਹੈ। ਹੁਣ ਉਹਨਾਂ ਕੋਲ ਇੱਕ ਚਪਾਂਜੀ ਹੈ, ਪਰ ਤੁਸੀਂ ਇੱਕ ਚਪਾਂਜੀ ਨਾਲ ਇੱਕ ਔਰਤ ਕੋਲੋਂ ਬੱਚੇ ਪੈਦਾ ਨਹੀਂ ਕਰਾ ਸਕਦੇ। ਤੁਸੀਂ ਕਿਸੇ ਵੀ ਜਾਨਵਰ ਨਾਲ ਮਨੁੱਖ ਦੀ ਨਸਲ ਨੂੰ ਮਿਲਾ ਨਹੀਂ ਸਕਦੇ, ਇਹ ਨਹੀਂ ਮਿਲ ਸਕਦੇ। ਤੁਸੀਂ ਕਿਸੇ ਵੀ ਜਾਨਵਰ ਦਾ ਖੂਨ ਨਹੀਂ ਚੜਾ ਸਕਦੇ। ਜਦੋਂ ਮੈਂ ਅਫਰੀਕਾ ਵਿੱਚ ਸੀ ਤਾਂ ਉੱਥੇ ਗਰੀਬ ਕਾਲੇ ਲੋਕਾਂ ਨਾਲ ਇਸੇ ਤਰ੍ਹਾਂ ਦਾ ਸਲੂਕ ਕਰਦੇ ਸਨ। ਕਿਸੇ ਨੇ ਮੈਨੂੰ ਕਿਹਾ, ਉਹ ਜਾਨਵਰਾਂ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਮੈਂ ਕਿਹਾ, ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਉਹ ਤਾਂ ਓਨੇ ਹੀ ਇਨਸਾਨ ਹਨ ਜਿੰਨੇ ਤੁਸੀਂ ਹੋ, ਸ਼ਾਇਦ ਉਸ ਨਾਲੋਂ ਥੋੜੇ ਜ਼ਿਆਦਾ। ਮੈਂ ਤੁਹਾਨੂੰ ਦੱਸਦਿਆਂ, ਜਦੋਂ ਤੁਸੀਂ ਇਸ ਤਰ੍ਹਾਂ ਦਾ ਰਵੱਈਆ ਰੱਖਦੇ ਹੋ ਤਾਂ ਤੁਸੀਂ ਪਿਛਾਂਹ ਮੁੜ ਕੇ ਜਾਨਵਰ ਬਣ ਰਹੇ ਹੋ। ਮੈਂ ਕਿਹਾ, ਉਹ ਆਦਮੀ ਭਾਵੇਂ ਉਹ ਹੁਕਮ ਦੇ ਇੱਕੇ ਜਿੰਨਾ ਕਾਲਾ ਹੋਵੇ, ਭਾਵੇਂ ਉਹ ਪੇਠੇ ਜਿੰਨਾ ਪੀਲਾ ਹੋਵੇ, ਜਾਂ ਉਹ ਨੀਲ ਦੇ ਵਰਗਾ ਨੀਲਾ ਹੋਵੇ, ਉਹ ਫਿਰ ਵੀ ਤੁਹਾਨੂੰ ਖੂਨ ਚੜਾ ਕੇ ਤੁਹਾਡੀ ਜਾਨ ਬਚਾ ਸਕਦਾ ਹੈ। ਪਰ ਤੁਸੀਂ ਕਦੇ ਵੀ ਕਿਸੇ ਜਾਨਵਰ ਦਾ ਲਹੂ ਆਪਣੇ ਅੰਦਰ ਨਹੀਂ ਲੈ ਸਕਦੇ। ਯਕੀਨਨ ਉਹ ਇੱਕ ਮਨੁੱਖ ਹੈ, ਸਿਰਫ ਇਸ ਲਈ ਕਿਉਂਕਿ ਇੱਕ ਚਮੜੀ ਕਾਲੀ ਅਤੇ ਦੂਜੀ ਭੂਰੀ ਅਤੇ ਕੋਈ ਹੋਰ ਪੀਲੀ ਅਤੇ ਕੋਈ ਚਿੱਟੀ ਹੈ, ਇਸਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਾਈਬਲ ਕਹਿੰਦੀ ਹੈ, ਪਰਮੇਸ਼ਵਰ ਨੇ ਸਾਰੇ ਮਨੁੱਖਾਂ ਨੂੰ ਇੱਕੋ ਲਹੂ ਤੋਂ ਰਚਿਆ ਹੈ, ਅਤੇ ਇਹ ਬਿਲਕੁਲ ਸਹੀ ਗੱਲ ਹੈ। ਜਿਹੜੀਆਂ ਥਾਵਾਂ ਤੇ ਅਸੀਂ ਰਹਿੰਦੇ ਸੀ ਉਸ ਦੇ ਹਿਸਾਬ ਨਾਲ ਸਾਡੇ ਰੰਗ ਬਦਲਦੇ ਗਏ, ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਪਰਮੇਸ਼ਵਰ ਨੇ ਇੱਕ ਮਨੁੱਖ ਤੋਂ ਸਾਰੀਆਂ ਕੌਮਾਂ ਬਣਾਈਆਂ, ਇੱਕੋ ਲਹੂ ਤੋਂ ਸਾਰੀਆਂ ਕੌਮਾਂ ਇੱਕੋ ਜਿਹੀਆਂ ਹਨ। ਹੁਣ ਇੱਕ ਕਾਲਾ ਆਦਮੀ ਇਹ ਨਹੀਂ ਕਹਿ ਸਕਦਾ, ਉਹ ਚੀਨੀ ਮਨੁੱਖ ਪੀਲੇ ਰੰਗ ਦਾ ਹੈ, ਮੇਰਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹ ਤੁਹਾਡਾ ਭਰਾ ਹੈ, ਅਤੇ ਤੁਸੀਂ ਗੋਰੇ ਆਦਮੀ ਵੀ, पीले जा काले जा किसे नू ही ए नहीं कह सकते मेरा तुहाडे नाल कोई लेना देना नहीं है, वो तुहाडा भरा है। बिलकुल सही गल है। हुण ध्यान दियो कि होया सी। मैं विश्वास करदा हां अते बाइबल द्वारा इसका समर्थन कर सकदा हां कि ये सप सी जिसने ए कीता सी। ए सप है जो चिपांजी अते मनुख दे विचकार गुम हुई कड़ी जा जोड़ है। क्योंकि ध्यान नाल सुनो कि सप कोई घिसरन वाला जंतु नहीं सी, वो सारे जंगली जानवरां विचों सब तो ज्यादा चलाक सी। हुण मैं अज शब्द कोश लिया ते हर जगह इस चीज नूं वेखण लगा कि चलाक शब्द दा की अर्थ है। इसका अर्थ है चुस्त जां फरेबी होना। अते इबरानी विच इस दी सब तो वधिया व्याख्या MAHAH महा है, जिसका मतलब है जीवन दे सिद्धांतां दा सच्चा ज्ञान होना। हुण इस नूं बस एक मिनट लई देखदे हां। ओ चुस्त चलाक है फिर भी उस नूं सप कह जांदा है, पर याद रखो ओ सब तों चुस्त चीज सी। अते मैदान विच मौजूद किसी भी चीज नालों ओ सब तों ज्यादा मनुख नाल मिलदा जुलदा सी। ओ किसरन वाला जीवन नहीं सी, शराब ने उस नूं एक किसरन वाला बना दिता सी। बाइबल ने कहा कि ओ सब तों ज्यादा खूबसूरत सी। इथों तक कि शराब ने भी उसकी सारी सुंदरता नूं दूर नहीं किया, फिर भी सप दे रंग सुंदर, उसकी भड़क अते उसकी चतुराई शानदार है। इथों तक कि शराब ने भी इस नूं दूर नहीं किया। पर तुहानूं याद है कि परमेश्वर ने उसनूं कहा सी कि उसदियां लत्तां जांदियां रहणगियां अते ओह अपने ढिड भर चलेगा। तुसीं एक सप विच एक भी हड्डी नहीं लभ सकदे जिहड़ी मनुख वर्गी दिखाई दिंदी होवे। अते इही कारण है कि विज्ञान भटक गया है, पर ओह उत्थे है। परमेश्वर ने इस नूं ज्ञानियां अते समझदारां दियां अखां तों लुका छड्डिया है अते परमेश्वर दे पुत्रां ते इस नूं प्रगट करन दा वादा कीता सी। अंत दे दिनां विच जदों परमेश्वर दे पुत्र प्रगट कीते जाणगे, जदों ओह परमेश्वर दे पुत्र जगत दी नींह रखण तों पहलां आनंद करदे सन, जदों अखीरले दिनां विच परमेश्वरताई अते होर चीजां दा महान प्रकाशन हेठां लिआंदा जावेगा, ओह इन्हां गल्लां नूं परमेश्वर दे पुत्रां राहीं प्रगट करेगा। तुसीं जानदे हो कि वचन इह सिखाउंदा है असीं इत्थे हां। इही कारण है कि परमेश्वर इह चीजां साडे लई खोल रिहा है। परमेश्वर अपने पुत्रां नूं प्रगटीकरण विच लिआ रिहा है। ओह किसे भी मनुखी ज्ञान दीआं हद्दां तों अगे जा के आत्मिक प्रकाशनां विच इस नूं हेठां लिआ रिहा है। कि असीं इस बाइबल विच इह नहीं सिखा रहे हां, इह ओहदे लई है जिस कोल बुद्ध है। ਇਹ ਉਹ ਚੀਜ਼ ਨਹੀਂ ਹੈ ਜੋ ਕਿਸੇ ਨੇ ਧਾਰਮਿਕ ਸੰਸਥਾਨ ਤੋਂ ਸਿੱਖੀ ਹੈ, ਪਰ ਉਹ ਜੋ ਉਸਨੇ ਪਰਮੇਸ਼ਵਰ ਦੇ ਅੱਗੇ ਗੋਡਿਆਂ ਭਾਰ ਬੈਠ ਕੇ ਸਿੱਖੀ ਹੈ ਅਤੇ ਜੋ ਪਰਮੇਸ਼ਵਰ ਨੂੰ ਪਾਇਆ ਸੋਈ ਉਸਨੇ ਉਸਨੂੰ ਦੇ ਦਿੱਤਾ। ਪਰਮੇਸ਼ਵਰ ਦੇ ਪੁੱਤਰ ਪ੍ਰਗਟ ਹੋਏ। ਇੱਥੇ ਸੱਪ ਹੈ, ਹੁਣ ਇੱਥੇ ਸੱਪ ਬਾਰੇ ਹੈ ਕਿ ਉਹ ਕੀ ਸੀ। ਮੈਂ ਤੁਹਾਨੂੰ ਉਸ ਬਾਰੇ ਆਪਣਾ ਵੇਰਵਾ ਦੇਣ ਜਾ ਰਿਹਾ ਹਾਂ। ਅਸੀਂ ਡੱਡੂ ਤੋਂ ਲੈ ਕੇ ਪੋਲੀਵੋਗ ਤੱਕ ਅਤੇ ਉਸ ਤੋਂ ਅੱਗੇ ਅਤੇ ਅੱਗੇ ਆਉਂਦੇ ਰਹਿੰਦੇ ਹਾਂ ਜਦੋਂ ਤੱਕ ਅੰਤ ਵਿੱਚ ਬਾਂਦਰ ਅਤੇ ਚਿਪਾਂਜੀ ਤੱਕ ਨਹੀਂ ਆ ਜਾਂਦੇ, ਅਤੇ ਚਿਪਾਂਜੀ ਤੋਂ ਹੁਣ ਅਸੀਂ ਚਿਪਾਂਜੀ ਤੋਂ ਮਨੁੱਖ ਤੱਕ ਛਾਲ ਮਾਰ ਦਿੱਤੀ ਹੈ ਅਤੇ ਅਸੀਂ ਹੈਰਾਨ ਹਾਂ ਕਿ ਕਿਉਂ। ਠੀਕ ਹੈ, ਵਿਗਿਆਨ ਕਹਿੰਦਾ ਹੈ ਹੁਣ ਬਸ ਇੰਤਜ਼ਾਰ ਕਰੋ, ਅਸੀਂ ਇਸਤਰੀ ਬਾਂਦਰ ਅਤੇ ਚਿਪਾਂਜੀ ਨੂੰ ਮਿਲਾ ਕੇ ਇੱਕ ਨਸਲ ਪੈਦਾ ਕਰ ਸਕਦੇ ਹਾਂ। ਫਿਰ ਉਸ ਦੇ ਉਲਟ ਇੱਕ ਆਦਮੀ ਅਤੇ ਚਿਪਾਂਜੀ ਨੂੰ ਮਿਲਾ ਕੇ ਇੱਕ ਨਸਲ ਪੈਦਾ ਕੀਤੀ ਜਾ ਸਕਦੀ ਹੈ। ਇਹ ਗੱਲ ਨਹੀਂ ਬਣੇਗੀ, ਕਿਸੇ ਵੀ ਜਾਨਵਰ ਨਾਲ ਨਸਲ ਨਹੀਂ ਪੈਦਾ ਕੀਤੀ ਜਾ ਸਕਦੀ। ਇਹ ਗੱਲ ਨਹੀਂ ਬਣੇਗੀ, ਲਹੂ ਨਹੀਂ ਰਲੇਗਾ, ਆਪਣਾ ਲਹੂ ਲਓ ਅਤੇ ਪੂਰੀ ਤਰ੍ਹਾਂ ਇਹ ਵੱਖਰਾ ਲਹੂ ਹੈ। ਇਸ ਦੇ ਵਿਚਕਾਰ ਕਿਸੇ ਚੀਜ਼ ਦਾ ਲਹੂ ਹੈ ਅਤੇ ਉਹ ਇਸ ਜਾਨਵਰ ਨੂੰ ਲੱਭ ਨਹੀਂ ਸਕਦੇ। ਓ ਹਲੇਲੂਯਾ, ਮੈਂ ਸਮੇਂ ਧਾਰਮਿਕ ਮਹਿਸੂਸ ਕਰ ਰਿਹਾ ਹਾਂ। ਧਿਆਨ ਦਿਓ ਕਿਉਂ ਪਰਮੇਸ਼ਵਰ ਨੇ ਇਸ ਨੂੰ ਉਹਨਾਂ ਤੋਂ ਲੁਕਾ ਦਿੱਤਾ ਸੀ। ਸੱਪ ਵਿੱਚ ਕੋਈ ਹੱਡੀ ਨਹੀਂ ਹੁੰਦੀ ਜੋ ਮਨੁੱਖ ਦੀ ਹੱਡੀ ਵਾਂਗ ਦਿਖਾਈ ਦਿੰਦੀ ਹੈ। ਉਸਨੇ ਇਸ ਚੀਜ਼ ਨੂੰ ਇੰਨਾ ਦੂਰ ਰੱਖ ਦਿੱਤਾ ਕਿ ਇਹ ਹੁਸ਼ਿਆਰ ਆਦਮੀਆਂ ਦੁਆਰਾ ਖੋਜੀ ਨਹੀਂ ਜਾ ਸਕਦੀ। ਮੈਂ ਤੁਹਾਨੂੰ ਇਹ ਦਿਖਾਉਣ ਜਾ ਰਿਹਾ ਹਾਂ ਕਿ ਉਹ ਹੁਸ਼ਿਆਰ ਆਦਮੀ ਕਿੱਥੋਂ ਆਉਂਦਾ ਹੈ ਅਤੇ ਉਹ ਕਿੱਥੇ ਹੈ। ਵੇਖੋ, ਉਹ ਇਸ ਵਿੱਚੋਂ ਨਹੀਂ ਲੰਘ ਸਕਦਾ। ਇਹ ਪ੍ਰਕਾਸ਼ਨ ਦੁਆਰਾ ਆਉਣਾ ਹੈ। ਤੂੰ ਮਸੀਹ ਹੈ, ਪਰਮੇਸ਼ਵਰ ਦਾ ਪੁੱਤਰ। ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸਣਾ ਚੱਲੇਗਾ। ਇਹ ਆਤਮਿਕ ਪ੍ਰਕਾਸ਼ਨ ਹੈ। ਹਾਬਲ ਨੂੰ ਇਹ ਕਿਵੇਂ ਪਤਾ ਲੱਗਾ ਕਿ ਲੇਲੇ ਦੀ ਭੇਂਟ ਚੜਾਉਣੀ ਹੈ, ਜਦਕਿ ਕਾਇਨ ਖੇਤ ਦੇ ਫਲਾਂ ਦੀ ਭੇਂਟ ਚੜਾ ਰਿਹਾ ਸੀ। ਇਹ ਉਸਤੇ ਆਤਮਿਕ ਤੌਰ ਤੇ ਪ੍ਰਗਟ ਕੀਤਾ ਗਿਆ ਸੀ। ਤੁਹਾਨੂੰ ਇਹ ਕਿਸੇ ਧਾਰਮਿਕ ਸੰਸਥਾਨ ਤੋਂ ਪਤਾ ਨਹੀਂ ਚੱਲੇਗਾ। ਤੁਸੀਂ ਇਸ ਨੂੰ ਨਾਮਧਾਰੀ ਗਿਰਜਿਆਂ ਦੁਆਰਾ ਸਮਝ ਨਹੀਂ ਸਕਦੇ। ਤੁਸੀਂ ਇਸ ਨੂੰ ਸਵਰਗ ਤੋਂ ਪ੍ਰਾਪਤ ਕਰਦੇ ਹੋ। ਹੁਣ ਸੱਪ ਨੂੰ ਦੇਖੋ ਜਿਵੇਂ ਪਹਿਲਾਂ ਹੋਇਆ ਕਰਦਾ ਸੀ। ਆਓ ਹੁਣ ਉਸ ਦੀ ਇੱਕ ਤਸਵੀਰ ਬਣਾਈਏ। ਉਹ ਇੱਕ ਬਹੁਤ ਵੱਡਾ ਜੰਤੂ ਸੀ। ਉਹ ਚਿਪਾਂਜੀ ਅਤੇ ਆਦਮੀ ਦੇ ਵਿਚਕਾਰ ਹੈ। ਸ਼ੈਤਾਨ ਲੂਸੀਫਰ ਜਾਣਦਾ ਸੀ ਕਿ ਕੇਵਲ ਸੱਪ ਦਾ ਲਹੂ ਸੀ ਜੋ ਮਨੁੱਖੀ ਖੂਨ ਨਾਲ ਮਿਲਾਇਆ ਜਾ ਸਕਦਾ ਸੀ। ਇੱਕੋ ਇੱਕ ਵਿਅਕਤੀ ਜਿਸ ਨਾਲ ਉਹ ਨਜਿੱਠ ਸਕਦਾ ਸੀ। ਉਹ ਚਿਪਾਂਜੀ ਨਾਲ ਨਜਿੱਠ ਨਹੀਂ ਸਕਿਆ ਕਿਉਂਕਿ ਉਸਦਾ ਖੂਨ ਮਨੁੱਖ ਨਾਲ ਨਹੀਂ ਰਲ ਸਕਦਾ ਸੀ। ਉਹ ਐਵੇਂ ਹੀ ਕਿਸੇ ਚੀਜ਼ ਨੂੰ ਨਹੀਂ ਲੈ ਸਕਦਾ ਸੀ। ਉਹ ਭੇਡਾਂ, ਘੋੜੇ, ਅਤੇ ਕਿਸੇ ਵੀ ਜਾਨਵਰ ਦਾ ਲਹੂ ਨਹੀਂ ਲੈ ਸਕਦਾ ਸੀ। ਉਸ ਨੂੰ ਤਾਂ ਸੱਪ ਦਾ ਲਹੂ ਲੈਣਾ ਪਿਆ। ਚਲੋ ਹੁਣ ਵੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ। ਇੱਕ ਬਹੁਤ ਵੱਡਾ ਜੰਤੂ, ਪੂਰਵ ਇਤਿਹਾਸਕ ਦੈਂਤ। ਇਹ ਉਹ ਥਾਂ ਹੈ ਜਿੱਥੇ ਉਹਨਾਂ ਨੂੰ ਇਹ ਵੱਡੀਆਂ ਵੱਡੀਆਂ ਹੱਡੀਆਂ ਮਿਲੀਆਂ ਹਨ। ਮੈਂ ਤੁਹਾਨੂੰ ਇਹ ਬਾਈਬਲ ਵਿੱਚ ਦਿਖਾਵਾਂਗਾ, ਹੁਣ ਧਿਆਨ ਨਾਲ ਦੇਖੋ। ਠੀਕ ਹੈ, ਇਹ ਬਹੁਤ ਵੱਡਾ ਜੰਤੂ, ਮੰਨ ਲਓ ਕਿ ਉਹ 10 ਫੁੱਟ ਲੰਬਾ ਸੀ। ਵੱਡੇ ਵੱਡੇ ਮੋਢੇ ਸਨ, ਬਸ ਇੱਕ ਆਦਮੀ ਵਾਂਗ ਦਿਖਾਈ ਦਿੰਦਾ ਸੀ, ਅਤੇ ਉਸਦਾ ਲਹੂ ਇੱਕ ਜਾਨਵਰ ਤੋਂ ਦੂਜੇ ਜਾਨਵਰ ਨਾਲ ਮੇਲ ਖਾਂਦਾ ਹੈ। ਤੁਸੀਂ ਜਾਨਵਰਾਂ ਨੂੰ ਦੋਗਲੇ ਬਣਾ ਸਕਦੇ ਹੋ, ਅਤੇ ਲਹੂ ਜੀਵਨ ਦਾ ਉੱਚਾ ਅਤੇ ਉੱਚਾ ਰੂਪ ਪ੍ਰਾਪਤ ਕਰਦਾ ਰਿਹਾ ਜਦੋਂ ਤੱਕ ਇਹ ਮਨੁੱਖ ਦੇ ਖੇਤਰ ਵਿੱਚ ਨਹੀਂ ਚੜਦਾ। ਇੱਥੇ ਵਿਚਕਾਰ ਆਖਰੀ ਸੰਪਰਕ ਨੂੰ ਕੱਟ ਦਿੱਤਾ ਗਿਆ ਸੀ। ਕਿੰਨੇ ਜਾਣਦੇ ਹਨ ਕਿ ਵਿਗਿਆਨ ਗੁੰਮ ਹੋਏ ਜੋੜ ਨੂੰ ਨਹੀਂ ਲੱਭ ਸਕਦਾ? ਤੁਸੀਂ ਸਾਰੇ ਜਾਣਦੇ ਹੋ ਕਿਉਂ, ਉਹ ਸੱਪ ਹੈ। ਇੱਥੇ ਉਹ ਇੱਕ ਬਹੁਤ ਵੱਡਾ ਜੰਤੂ ਸੀ, ਸ਼ੈਤਾਨ ਹੇਠ ਆਇਆ ਅਤੇ ਉਸਨੇ ਕਿਹਾ ਹੁਣ ਮੈਂ ਇਸ ਨੂੰ ਇਸਤੇਮਾਲ ਕਰ ਸਕਦਾ ਹਾਂ। ਜਦੋਂ ਤੁਸੀਂ ਔਰਤਾਂ ਅਤੇ ਔਰਤਾਂ ਦੇ ਹਰਕਤਾਂ ਨੂੰ ਵੇਖਣ ਲਈ ਜਾਂਦੇ ਹੋ, ਤੁਸੀਂ ਯਾਦ ਰੱਖੋ ਤੁਸੀਂ ਸ਼ੈਤਾਨ ਤੋਂ ਮਸਾ ਕੀਤੇ ਹੋਏ ਹੋ ਅਤੇ ਤੁਹਾਡੀ ਆਪਣੀ ਪਤਨੀ ਨਹੀਂ ਹੈ। ਹੁਣ ਧਿਆਨ ਦਿਓ, ਸ਼ੈਤਾਨ ਹੇਠ ਆਇਆ ਤੇ ਸੱਪ ਵਿੱਚ ਆ ਗਿਆ। ਉਸਨੇ ਹਵਾ ਨੂੰ ਅਦਨ ਦੇ ਬਾਗ ਵਿੱਚ ਨੰਗੀ ਵੇਖਿਆ ਅਤੇ ਉਸਨੇ ਉਸ ਫਲ ਬਾਰੇ ਗੱਲ ਕੀਤੀ ਜੋ ਵਿਚਕਾਰ ਸੀ। ਵਿਚਕਾਰ ਦਾ ਮਤਲਬ ਹੈ ਮੱਧ ਵਿੱਚ। ਤੁਸੀਂ ਇਸ ਰਲੀ ਮਿਲੀ ਕਲੇਸਿਆ ਵਿੱਚ ਇਸ ਨੂੰ ਸਮਝ ਸਕਦੇ ਹੋ। ਉਸਨੇ ਕਿਹਾ ਹੁਣ ਇਹ ਸੁਹਾਵਣਾ ਹੈ, ਇਹ ਅੱਖਾਂ ਲਈ ਚੰਗਾ ਹੈ। ਉਸਨੇ ਕੀ ਕੀਤਾ, ਉਹ ਹਵਾ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਉਸ ਦੇ ਨਾਲ ਰਿਹਾ ਇੱਕ ਪਤੀ ਦੇ ਵਾਂਗ। ਉਸਨੇ ਵੇਖਿਆ ਕਿ ਇਹ ਸੁਹਾਵਣਾ ਸੀ, ਇਸ ਲਈ ਉਸਨੇ ਜਾ ਕੇ ਆਪਣੇ ਪਤੀ ਨੂੰ ਦੱਸਿਆ, ਪਰ ਉਹ ਸ਼ੈਤਾਨ ਦੁਆਰਾ ਪਹਿਲਾਂ ਹੀ ਗਰਭਵਤੀ ਹੋ ਚੁੱਕੀ ਸੀ ਅਤੇ ਉਸਨੇ ਆਪਣੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਮ ਕਾਇਨ ਸੀ, ਜੋ ਸ਼ੈਤਾਨ ਦਾ ਪੁੱਤਰ ਸੀ। ਹੁਣ ਤੁਸੀਂ ਕਹੋਗੇ ਇਹ ਗਲਤ ਹੈ। ਠੀਕ ਹੈ, ਅਸੀਂ ਇਹ ਪਤਾ ਲਗਾਵਾਂਗੇ ਕਿ ਇਹ ਗਲਤ ਹੈ ਜਾਂ ਨਹੀਂ, ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਕੀ ਸੱਪ ਦੀ ਸੰਤਾਨ ਸੀ? ਸੱਪ ਕੋਲ ਇੱਕ ਸੰਤਾਨ ਸੀ ਅਤੇ ਹਵਾ ਕੋਲ ਵੀ ਇੱਕ ਸੰਤਾਨ ਸੀ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। ਉੱਥੇ ਇੱਕ ਡੰਗ ਦਾ ਮਤਲਬ ਹੈ ਪ੍ਰਾਸ਼ਚਿਤ ਕਰਨਾ। ਹੁਣ ਇੱਥੇ ਹੈ ਤੁਹਾਡੀ ਸੱਪ ਦੀ ਸੰਤਾਨ। ਹੁਣ ਧਿਆਨ ਦਿਓ, ਇੱਥੇ ਦੋ ਆਦਮੀ ਬਾਹਰ ਆਉਂਦੇ ਹਨ। ਹੁਣ ਇਹ ਸੱਪ, ਇਹ ਵੱਡਾ ਵਿਸ਼ਾਲ ਦੈਂਤ ਉੱਥੇ ਖੜਾ ਹੋ ਗਿਆ। ਉਹ ਆਦਮ ਦੀ ਪਤਨੀ ਨਾਲ ਵਿਚਾਰ ਕਰਨ ਦਾ ਦੋਸ਼ੀ ਸੀ। ਅੱਜ ਪਾਪ ਕਿੱਥੇ ਹੈ? ਕਿਹੜੀ ਚੀਜ਼ ਉਸ ਚੀਜ਼ ਨੂੰ ਅੱਜ ਵਰਗਾ ਬਣਾਉਂਦੀ ਹੈ? ਯਕੀਨਨ ਤੁਸੀਂ ਇਹ ਸਮਝ ਸਕਦੇ ਹੋ ਜਿਸ ਚੀਜ਼ ਬਾਰੇ ਮੈਂ ਗੱਲ ਕਰ ਰਿਹਾ ਹਾਂ। ਇਹੀ ਚੀਜ਼ ਉੱਥੇ ਸੀ ਜਦੋਂ ਉਸਨੇ ਅਜਿਹਾ ਕੀਤਾ। ਪਰਮੇਸ਼ਵਰ ਨੇ ਕਿਹਾ, ਹਵਾ ਅਤੇ ਆਦਮ ਨੂੰ ਬੁਲਾਉਣਾ ਸ਼ੁਰੂ ਕੀਤਾ। ਉਸਨੇ ਕਿਹਾ ਮੈਂ ਨੰਗਾ ਸੀ। ਉਸਨੇ ਕਿਹਾ ਤੁਹਾਨੂੰ ਕਿਸਨੇ ਦੱਸ ਦਿੱਤਾ ਹੈ ਕਿ ਤੁਸੀਂ ਨੰਗੇ ਹੋ? ਫਿਰ ਉਹ ਇੱਕ ਦੂਸਰੇ ਉੱਤੇ ਇਲਜ਼ਾਮ ਮੜਨਾ ਸ਼ੁਰੂ ਕਰ ਦਿੰਦੇ ਹਨ। ਆਦਮ ਨੇ ਕਿਹਾ, ਅੱਛਾ ਜਿਹੜੀ ਔਰਤ ਤੁਸੀਂ ਮੈਨੂੰ ਦਿੱਤੀ ਹੈ ਉਸਨੇ ਇਹ ਕੀਤਾ ਹੈ, ਉਹੀ ਸੀ ਜਿਸਨੇ ਮੈਨੂੰ ਮਨਾ ਲਿਆ ਸੀ। ਉਸਨੇ ਕਿਹਾ ਸੱਪ ਨੇ ਮੈਨੂੰ ਇੱਕ ਸੇਬ ਦਿੱਤਾ। ਠੀਕ ਹੈ ਪ੍ਰਚਾਰਕ, ਹੁਣ ਤੁਸੀਂ ਪਿੱਛੇ ਹੋ ਜਾਓ। ਉਸਨੇ ਕਿਹਾ ਸੱਪ ਨੇ ਮੈਨੂੰ ਭਰਮਾਇਆ। ਕੀ ਤੁਸੀਂ ਜਾਣਦੇ ਹੋ ਕਿ ਭਰਮਾਉਣ ਦਾ ਕੀ ਅਰਥ ਹੈ? ਇਸ ਦਾ ਮਤਲਬ ਹੈ ਪਲੀਤ ਕਰਨਾ। ਸ਼ੈਤਾਨ ਨੇ ਕਦੇ ਵੀ ਉਸਨੂੰ ਸੇਬ ਖਾਣ ਲਈ ਨਹੀਂ ਦਿੱਤਾ। ਸੱਪ ਨੇ ਮੈਨੂੰ ਭਰਮਾ ਲਿਆ ਅਤੇ ਫਿਰ ਸ਼ਰਾਪ ਆ ਗਿਆ। ਉਸਨੇ ਕਿਹਾ ਕਿਉਂਕਿ ਤੂੰ ਆਪਣੇ ਪਤੀ ਦੀ ਥਾਂ ਸੱਪ ਨੂੰ ਸੁਣਿਆ, ਤੂੰ ਸੰਸਾਰ ਤੋਂ ਜੀਵਨ ਲਿਆ, ਤੂੰ ਆਪਣੇ ਦੁੱਖਾਂ ਵਿੱਚ ਵਾਧਾ ਕਰੇਗੀ ਅਤੇ ਤੇਰਾ ਗਰਭਵਤੀ ਹੋਣਾ ਤੇਰੇ ਪਤੀ ਤੋਂ ਹੋਵੇਗਾ। ਇਸ ਲਈ ਕਿ ਤੂੰ ਮੇਰੀ ਬਜਾਏ ਆਪਣੀ ਤੀਵੀਂ ਦੀ ਗੱਲ ਸੁਣੀ, ਮੈਂ ਤੈਨੂੰ ਸਰਵੋਤਮ ਨਸਲ ਨੂੰ ਧਰਤੀ ਵਿੱਚੋਂ ਕੱਢਿਆ ਸੀ ਅਤੇ ਤੂੰ ਧਰਤੀ ਦੀ ਮਿੱਟੀ ਵਿੱਚ ਵਾਪਸ ਮੁੜ ਜਾਵੇਂਗਾ। ਅਤੇ ਸੱਪ, ਕਿਉਂਕਿ ਤੂੰ ਅਜਿਹਾ ਕੀਤਾ, ਤੇਰੀਆਂ ਲੱਤਾਂ ਜਾਂਦੀਆਂ ਰਹਿਣਗੀਆਂ, ਤੂੰ ਆਪਣੀ ਸਾਰੀ ਜ਼ਿੰਦਗੀ ਢਿੱਡ ਭਰ ਤੁਰਿਆ ਕਰੇਗਾ ਅਤੇ ਤੂੰ ਘਿਨਾਉਣਾ ਹੋਵੇਗਾ, ਤੂੰ ਮਿੱਟੀ ਖਾਇਆ ਕਰੇਗਾ। ਇੱਥੇ ਹੈ ਉਹ ਗੁੰਮਸ਼ੁਦਾ ਕੜੀ। ਹੁਣ ਆਓ ਕਾਇਨ ਦੇ ਸੁਭਾਅ ਨੂੰ ਵੇਖੀਏ। ਇੱਥੇ ਕਾਇਨ ਆਉਂਦਾ ਹੈ, ਉਹ ਕੀ ਹੈ? ਉਹ ਇੱਕ ਚਲਾਕ ਵਪਾਰੀ ਹੈ, ਉਹ ਖੇਤ ਵਾਹੁੰਦਾ ਹੈ, ਚੁਸਤ ਬੁੱਧੀਮਾਨ, ਧਾਰਮਿਕ, ਬਹੁਤ ਜ਼ਿਆਦਾ ਧਾਰਮਿਕ। ਉਸਦੇ ਗੁਣਾਂ ਨੂੰ ਵੇਖੋ, ਬਸ ਕੁਝ ਮਿੰਟ ਮੇਰੇ ਨਾਲ ਚੱਲੋ। ਉਹ ਨੈਤਿਕ ਹੈ, ਉਹ ਕਲੀਸਿਆ ਵਿੱਚ ਜਾਣਾ ਚਾਹੁੰਦਾ ਹੈ, ਉਹ ਆਪਣੇ ਲਈ ਇੱਕ ਕਲੀਸਿਆ ਬਣਾਉਂਦਾ ਹੈ ਅਤੇ ਇੱਕ ਭੇਟ ਚੜਾਉਂਦਾ ਹੈ। ਉਹ ਜਗਵੇਦੀ ਉੱਤੇ ਸਭ ਕੁਝ ਲਿਆਂਦਾ ਹੈ, ਇੱਕ ਜਗਵੇਦੀ ਬਣਾਈ ਅਤੇ ਉਸਦੇ ਉੱਤੇ ਫੁੱਲ ਰੱਖੇ, ਖੇਤ ਦਾ ਫਲ ਪਰਮੇਸ਼ਵਰ ਨੂੰ ਭੇਟ ਕੀਤਾ। ਉਸਨੇ ਕਿਹਾ, ਹੇ ਪ੍ਰਭੂ, ਤੁਸੀਂ ਉੱਥੇ ਹੋ, ਮੈਂ ਜਾਣਦਾ ਹਾਂ ਕਿ ਅਸੀਂ ਸੇਬ ਖਾਂਦੇ ਹਾਂ, ਇਸ ਲਈ ਮੈਂ ਸੇਬ ਲੈ ਕੇ ਆਇਆ ਹਾਂ। ਉਸ ਦੀ ਸੰਤਾਨ ਕੋਲ ਵੀ ਇਸੇ ਤਰ੍ਹਾਂ ਦਾ ਵਿਚਾਰ ਹੈ, ਇਹ ਦਿਖਾਉਂਦਾ ਹੈ ਕਿ ਇਹ ਕਿੱਥੋਂ ਆਇਆ ਹੈ। ਆਪਣੇ ਸੇਬਾਂ ਨੂੰ ਖੇਤ ਵਿੱਚੋਂ ਲਿਆਇਆ ਅਤੇ ਉਹਨਾਂ ਨੂੰ ਉੱਥੇ ਰੱਖ ਦਿੱਤਾ ਅਤੇ ਕਿਹਾ ਇਸ ਨਾਲ ਪ੍ਰਾਸ਼ਿਤ ਹੋ ਜਾਵੇਗਾ। ਪਰਮੇਸ਼ਵਰ ਨੇ ਕਿਹਾ ਇਹ ਸੇਬ ਨਹੀਂ ਸਨ, ਪਰ ਆਤਮਿਕ ਪ੍ਰਕਾਸ਼ਨ ਦੁਆਰਾ ਹਾਵਲ ਜਾਣਦਾ ਸੀ ਕਿ ਇਹ ਲਹੂ ਸੀ। ਇਸ ਲਈ ਉਹ ਇੱਕ ਲੇਲਾ ਲੈ ਕੇ ਆਇਆ ਤੇ ਉਸਦਾ ਗਲਾ ਕੱਟਿਆ ਤੇ ਉਹ ਮਰ ਗਿਆ। ਪਰਮੇਸ਼ਵਰ ਨੇ ਕਿਹਾ ਇਹ ਸਹੀ ਹੈ, ਇਸ ਲਹੂ ਨੇ ਹੀ ਅਜਿਹਾ ਕੀਤਾ ਹੈ। ਤੁਸੀਂ ਜਾਣਦੇ ਹੋ ਕਿ ਮੈਂ ਕਿਸ ਲਹੂ ਬਾਰੇ ਗੱਲ ਕਰ ਰਿਹਾ। ਠੀਕ ਹੈ, ਇਹ ਲਹੂ ਸੀ ਜਿਸ ਨੇ ਇਹ ਕੀਤਾ ਸੀ। ਹੁਣ ਵੇਖੋ, ਜਦੋਂ ਕਾਇਨ ਨੇ ਦੇਖਿਆ ਕਿ ਉਸਦਾ ਪਵਿੱਤਰ ਪਖੰਡੀ ਭਰਾ ਪਰਮੇਸ਼ਵਰ ਅੱਗੇ ਸਵੀਕਾਰ ਕਰ ਲਿਆ ਗਿਆ ਸੀ ਅਤੇ ਉੱਥੇ ਚਿੰਨ ਅਤੇ ਅਚਰਜ ਕੰਮ ਹੋ ਰਹੇ ਸਨ, ਤਾਂ ਉਸ ਨਾਲ ਈਰਖਾ ਕਰਨ ਲੱਗਾ। ਉਸਨੇ ਕਿਹਾ, ਅਸੀਂ ਇਸ ਸਮੱਗਰੀ ਨੂੰ ਹੁਣੇ ਬੰਦ ਕਰ ਦਿਆਂਗੇ। ਅੱਜ ਉਸਦੇ ਭਰਾਵਾਂ ਨੂੰ ਵੇਖਿਓ, ਉਸਦੇ ਬੱਚਿਆਂ ਵੱਲ ਵੇਖੋ। ਹੁਣ ਮੈਂ ਉਸ ਨਾਲੋਂ ਹੁਸ਼ਿਆਰ ਹਾਂ, ਇਸ ਲਈ ਉਹ ਗੁੱਸੇ ਹੋ ਗਿਆ। ਗੁੱਸਾ ਕਿੱਥੋਂ ਆਇਆ? ਕੀ ਤੁਸੀਂ ਕਹਿ ਸਕਦੇ ਹੋ ਕਿ ਗੁੱਸਾ? ਉਸਨੇ ਆਪਣੇ ਭਰਾ ਨੂੰ ਮਾਰ ਦਿੱਤਾ, ਉਹ ਕਾਤਲ ਸੀ। ਕੀ ਤੁਸੀਂ ਪਰਮੇਸ਼ਵਰ ਨੂੰ ਕਾਤਲ ਕਹਿ ਸਕਦੇ ਹੋ? ਅਤੇ ਆਦਮ ਪਰਮੇਸ਼ਵਰ ਦਾ ਪੁੱਤਰ ਸੀ। ਬਾਈਬਲ ਕਹਿੰਦੀ ਹੈ ਕਿ ਆਦਮ ਪਰਮੇਸ਼ਵਰ ਦਾ ਪੁੱਤਰ ਸੀ, ਉਹ ਸ਼ੁਰੂਆਤ ਤੋਂ ਹੀ ਸ਼ੁੱਧ ਸੀ। ਆਦਮ ਪਰਮੇਸ਼ਵਰ ਦਾ ਪੁੱਤਰ ਸੀ ਅਤੇ ਈਰਖਾ, ਜਲਨ ਅਤੇ ਅਜਿਹੀਆਂ ਚੀਜ਼ਾਂ ਉਸ ਸ਼ੁੱਧ ਤਾਰਾ ਤੋਂ ਬਾਹਰ ਨਹੀਂ ਆ ਸਕਦੀਆਂ ਸਨ। ਇਹ ਚੀਜ਼ਾਂ ਕਿਸੇ ਹੋਰ ਥਾਂ ਤੋਂ ਆਉਣੀਆਂ ਸਨ ਅਤੇ ਸ਼ੈਤਾਨ ਦੁਆਰਾ ਆਈਆਂ, ਜੋ ਇੱਕ ਕਾਤਲ ਸੀ, ਸ਼ੁਰੂਆਤ ਤੋਂ ਹੀ ਕਾਤਲ ਸੀ। ਬਾਈਬਲ ਨੇ ਕਿਹਾ ਉਹ ਇੱਕ ਝੂਠਾ ਅਤੇ ਕਾਤਲ ਸੀ ਸ਼ੁਰੂਆਤ ਤੋਂ ਹੀ। ਇਹ ਉੱਥੇ ਹੈ, ਉਸਨੇ ਆਪਣੇ ਭਰਾ ਨੂੰ ਮਾਰ ਦਿੱਤਾ ਸੀ। ਇਹ ਤਾਂ ਮਸੀਹ ਦੀ ਮੌਤ ਦਾ ਨਮੂਨਾ ਸੀ, ਫਿਰ ਉਸ ਵਿੱਚੋਂ ਜ਼ਰੂਰ ਉਸਨੇ ਸੇਤ ਨੂੰ ਆਪਣੀ ਜਗ੍ਹਾ ਲੈਣ ਲਈ ਖੜਾ ਕੀਤਾ। ਮਸੀਹ ਦੀ ਮੌਤ, ਦਫਨਾਇਆ ਜਾਣਾ ਅਤੇ ਜੀ ਉੱਠਣਾ। ਅਤੇ ਫਿਰ ਦੇਖੋ, ਇੱਥੇ ਦੈਂਤ ਆਉਂਦੇ ਹਨ। ਫਿਰ ਕਾਇਨ ਨੋਦ ਦੀ ਧਰਤੀ ਵਿੱਚ ਚਲਾ ਗਿਆ। ਜੇ ਉਸਦਾ ਪਿਤਾ ਇੱਕ ਵੱਡਾ ਦੈਂਤ ਸੀ ਤਾਂ ਕਾਇਨ ਕਿਹੋ ਜਿਹਾ ਹੋਵੇਗਾ? ਉਸਦੇ ਪਿਤਾ ਜਿਹਾ। ਅਤੇ ਨੋਦ ਦੀ ਧਰਤੀ ਵਿੱਚ ਗਿਆ ਅਤੇ ਆਪਣੀ ਇੱਕ ਭੈਣ ਨੂੰ ਲੈ ਲਿਆ। ਉਹ ਇਹੀ ਕੁਝ ਕਰ ਸਕਦਾ ਸੀ। ਹਵਾ ਤੋਂ ਇਲਾਵਾ ਹੋਰ ਕੋਈ ਜ਼ਰੀਆ ਨਹੀਂ ਸੀ ਜਿਸ ਰਾਹੀਂ ਔਰਤਾਂ ਆ ਸਕਦੀਆਂ। ਉਹ ਦਾਅਵਾ ਕਰਦੇ ਹਨ ਕਿ ਉਹਨਾਂ ਦੇ 70 ਪੁੱਤਰ ਅਤੇ ਧੀਆਂ ਸਨ। ਜੇ ਉੱਥੇ ਕੋਈ ਔਰਤ ਨਹੀਂ ਸੀ ਤਾਂ ਬਾਈਬਲ ਔਰਤਾਂ ਦੇ ਜਨਮ ਦਾ ਵੇਰਵਾ ਨਹੀਂ ਰੱਖਦੀ, ਬਸ ਮਰਦਾਂ ਦੇ ਜਨਮ ਦਾ ਵੇਰਵਾ ਰੱਖਦੀ ਹੈ। ਜੇ ਹਵਾ ਤੋਂ ਸਿਵਾ ਕੋਈ ਹੋਰ ਔਰਤਾਂ ਨਹੀਂ ਸਨ, ਜਦੋਂ ਮਰ ਗਈ ਤਾਂ ਮਨੁੱਖ ਜਾਤੀ ਦੀ ਹੋਂਦ ਖਤਮ ਹੋ ਗਈ ਹੁੰਦੀ। ਜ਼ਰੂਰ ਉਸਦੀਆਂ ਧੀਆਂ ਸਨ। ਉਸ ਨੂੰ ਆਪਣੀ ਹੀ ਭੈਣ ਨਾਲ ਵਿਆਹ ਕਰਨਾ ਪਿਆ। ਉਹ ਨੋਦ ਦੀ ਧਰਤੀ ਵਿੱਚ ਗਿਆ ਤੇ ਆਪਣੇ ਲਈ ਪਤਨੀ ਨੂੰ ਲਿਆ। ਜਦੋਂ ਉਸਨੇ ਉਸ ਨਾਲ ਵਿਆਹ ਕੀਤਾ, ਇਹੀ ਉਹ ਥਾਂ ਹੈ ਜਿੱਥੇ ਉਹ ਵੱਡੇ ਵੱਡੇ ਦੈਂਤ ਪੈਦਾ ਹੋ ਗਏ, ਜੋ ਪਰਮੇਸ਼ਵਰ ਦੇ ਡਿੱਗੇ ਹੋਏ ਪੁੱਤਰ ਸਨ, ਜੋ ਆਪਣੇ ਪਿਤਾ ਸ਼ੈਤਾਨ ਕਾਇਨ ਰਾਹੀਂ ਆਏ ਸਨ। ਇੱਥੇ ਹੈ ਤੁਹਾਡੀ ਗੁੰਮਸ਼ੁਦਾ ਕੜੀ। ਸੱਪ ਦੇ ਬੀਜ ਨੂੰ ਵੇਖੋ। ਹੁਣ ਦੇਖੋ, ਯਾਦ ਰੱਖੋ, ਸੱਪ ਦਾ ਬੀਜ ਧਾਰਮਿਕ ਹੈ। ਇਸ ਨੂੰ ਹਰਕਤ ਵਿੱਚ ਦੇਖੋ ਕੁਝ ਮਿੰਟਾਂ ਲਈ। ਇੱਥੇ ਇਹ ਹੈ ਸੱਪ ਦਾ ਬੀਜ, ਉਹਨਾਂ ਨੂੰ ਕੀ ਹੋਇਆ? ਹੁਣ ਮੈਨੂੰ ਇੱਥੇ ਕੁਝ ਪੜ੍ਹ ਲੈਣ ਦਿਓ ਜੋ ਮੈਂ ਅੱਜ ਦੁਪਹਿਰ ਨੂੰ ਲਿਖਿਆ ਸੀ। ਹਾਬਲ ਦੇ ਵੰਸ਼ ਰਾਹੀਂ ਕੀ ਆਉਂਦਾ ਹੈ? ਇਸ ਨੂੰ ਸੁਣੋ। ਠੀਕ ਹੈ, ਹਾਬਲ ਤੋਂ ਬਾਅਦ ਸ਼ੇਤ ਆਇਆ, ਸ਼ੇਤ ਤੋਂ ਬਾਅਦ ਨੂਹ, ਨੂਹ ਤੋਂ ਬਾਅਦ ਸੇਮ, ਸੇਮ ਤੋਂ ਬਾਅਦ ਅਬਰਾਹਮ ਆਉਂਦਾ ਹੈ, ਅਬਰਾਹਮ ਤੋਂ ਬਾਅਦ ਇਸਹਾਕ, ਇਸਹਾਕ ਤੋਂ ਬਾਅਦ ਯਾਕੂਬ, ਯਾਕੂਬ ਤੋਂ ਬਾਅਦ ਯਹੂਦਾ, ਯਹੂਦਾ ਤੋਂ ਬਾਅਦ ਦਾਊਦ ਆਇਆ, ਦਾਊਦ ਤੋਂ ਬਾਅਦ ਮਸੀਹ ਸਿੱਧਾ ਲਈ ਆਇਆ ਸੀ। ਉੱਥੇ ਵੇਖੋ ਕਿ ਪਰਮੇਸ਼ਵਰ ਦਾ ਆਤਮਾ ਹਾਬਲ ਵਿੱਚ ਕਿਵੇਂ ਰਹਿੰਦਾ ਸੀ, ਦੇਖੋ ਇਹ ਸੇਤ ਵਿੱਚ ਕਿਵੇਂ ਰਹਿੰਦਾ ਸੀ, ਦੇਖੋ ਯਹੂਦਾ ਵਿੱਚ ਕਿਵੇਂ ਰਹਿੰਦਾ ਸੀ, ਇਹ ਦਾਊਦ ਵਿੱਚ ਕਿਵੇਂ ਰਹਿੰਦਾ ਸੀ। ਉਸੇ ਆਤਮਾ ਨੂੰ ਦੇਖੋ ਜੋ ਪੁਕਾਰ ਰਹੀ ਹੈ, ਜੋ ਉਸ ਧਰਮੀ ਬੀਜ ਦੁਆਰਾ ਹੇਠਾਂ ਤੀਕ ਹੈ। ਭਾਵੇਂ ਉਹਨਾਂ ਨੇ ਕੁਝ ਵੀ ਕੀਤਾ ਸੀ, ਪਰ ਉਹ ਪਹਿਲਾਂ ਤੋਂ ਠਹਿਰਾਏ ਹੋਏ ਸਨ। ਯਾਕੂਬ ਨੂੰ ਵੇਖੋ, ਮੈਂ ਉਸ ਦੀ ਨਿੰਦਿਆ ਕਰਨ ਲਈ ਨਹੀਂ ਕਹਿ ਰਿਹਾ, ਪਰ ਯਾਕੂਬ ਇੱਕ ਛੋਟਾ ਜਿਹਾ ਕਪਟੀ, ਹਰ ਸਮੇਂ ਆਪਣੀ ਮਾਂ ਦੇ ਕੋਟ ਦੀ ਪੂਛ ਨਾਲ ਲਮਕਦਾ ਰਹਿੰਦਾ ਸੀ, ਇੱਧਰ ਉੱਧਰ ਦੌੜਦਾ ਹੋਇਆ, ਇੱਕ ਛੋਟਾ ਜਿਹਾ ਡਰਪੋਕ ਜਿਹਾ ਮੁੰਡਾ। ਆਪਣੇ ਉੱਪਰ ਕੁਝ ਪਹਿਨ ਲਿਆ ਤੇ ਆਪਣੇ ਪਿਤਾ ਨੂੰ ਅਸ਼ੀਸ਼ ਲੈਣ ਲਈ ਧੋਖਾ ਦਿੱਤਾ, ਪਰ ਇਹ ਜਗਤ ਦੀ ਨੀਂਹ ਤੋਂ ਪਹਿਲਾਂ ਉਸ ਨੂੰ ਦਿੱਤਾ ਗਿਆ ਸੀ, ਯਕੀਨਨ ਇਹ ਦਿੱਤਾ ਗਿਆ ਸੀ। ਉਸਨੇ ਜਾ ਕੇ ਆਪਣੇ ਸੋਹਰੇ ਨਾਲ ਵੀ ਝੂਠ ਬੋਲਿਆ। ਉਸਨੇ ਚਿਤਕਬਰੀਆਂ ਸੋਟੀਆਂ ਲਈਆਂ, ਚਿਨਾਰ ਦੀਆਂ ਸੋਟੀਆਂ ਲੈ ਕੇ ਪਾਣੀ ਵਿੱਚ ਪਾ ਦਿੱਤੀਆਂ, ਤਾਂ ਜੋ ਪਸ਼ੂ ਜੋ ਗਰਭਵਤੀ ਸਨ ਡਰ ਕੇ ਚਿਤਕਬਰੇ ਪਸ਼ੂ ਪੈਦਾ ਕਰਨ, ਤਾਂ ਜੋ ਧੋਖਾ ਦੇ ਕੇ ਉਹਨਾਂ ਤੋਂ ਵਧੇਰੇ ਪਸ਼ੂ ਲੈ ਸਕੇ। ਇਸ ਵਿੱਚ ਪਰਮੇਸ਼ਰ ਨੇ ਉਸ ਨੂੰ ਅਸ਼ੀਸ਼ ਦਿੱਤੀ। ਇਹ ਸਹੀ ਗੱਲ ਹੈ। ਹਾਏ ਉਸ ਉਤੇ ਜੋ ਯਾਕੂਬ ਬਾਰੇ ਕੁਝ ਆਖੇ। ਤੁਸੀਂ ਜਾਣਦੇ ਹੋ ਕਿ ਝੂਠੇ ਨਬੀ ਨੇ ਕੀ ਕਿਹਾ ਸੀ, ਜਾਂ ਉਹ ਸਹੀ ਭਵਿੱਖਬਾਣੀ ਕਰ ਰਿਹਾ ਸੀ? ਬਿਲਿਆਮ, ਉਸਨੇ ਕਿਹਾ ਜੋ ਕੋਈ ਉਸ ਨੂੰ ਅਸ਼ੀਸ਼ ਦਿੰਦਾ ਹੈ ਉਸ ਨੂੰ ਅਸ਼ੀਸ਼ ਦਿੱਤੀ ਜਾਵੇਗੀ, ਅਤੇ ਜੋ ਕੋਈ ਉਸ ਨੂੰ ਸ਼ਰਾਪ ਦਿੰਦਾ ਹੈ ਉਸ ਨੂੰ ਸ਼ਰਾਪਿਆ ਜਾਵੇਗਾ। ਯਾਕੂਬ, ਮੈਂ ਤੈਨੂੰ ਇੱਕ ਅਣਜਾਣ ਦੇਸ਼ ਵਿੱਚ ਪਾਇਆ, ਜਿਵੇਂ ਅਕਾਬ ਆਪਣਾ ਆਲਣਾ ਹਿਲਾਉਂਦਾ ਹੈ, ਮੈਂ ਉਸ ਨੂੰ ਹਿਲਾ ਕੇ ਬਾਹਰ ਕੱਢ ਲਿਆ। ਹਲੇਲੂਇਆ, ਬਲ ਦੁਆਰਾ ਨਹੀਂ, ਸ਼ਕਤੀ ਦੁਆਰਾ ਨਹੀਂ, ਪਰ ਮੇਰੀ ਆਤਮਾ ਦੁਆਰਾ, ਪ੍ਰਭੂ ਆਖਦਾ ਹੈ। ਉਸ ਨੂੰ ਹੇਠਾਂ ਸਿੱਤਾ ਤੱਕ ਆਉਂਦੇ ਹੋਏ ਨੂੰ ਵੇਖੋ। ਉਹ ਆਤਮਾ ਮਸੀਹ ਵਿੱਚ ਸਿੱਤਾ ਲਈ ਕੰਮ ਕਰਦੀ ਹੈ, ਹਰ ਇੱਕ ਪਤਵੰਤੇ ਦੁਆਰਾ ਹੇਠਾਂ ਆਉਂਦੇ ਹੋਏ। ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਨੇ ਕੀ ਕੀਤਾ ਸੀ ਜਾਂ ਉਹਨਾਂ ਨੇ ਕੀ ਕਿਹਾ ਸੀ, ਉਹ ਬਿਲਕੁਲ ਧਰਮੀ ਲੋਕਾਂ ਦੀ ਸੰਤਾਨ ਸਨ। ਜਦੋਂ ਧਰਮੀ ਅਬਰਾਹਮ, ਮਹਿਮਾ ਹੋਵੇ, ਉਹ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ, ਜਦੋਂ ਧਰਮੀ ਅਬਰਾਹਮ ਮਲਕੀ ਸਿਦਕ ਨੂੰ ਮਿਲਿਆ, ਜੋ ਖੁਦ ਪਰਮੇਸ਼ਵਰ ਸੀ। ਮਲਕੀ ਸਿਦਕ ਕੌਣ ਸੀ? ਸਲੇਮ ਦਾ ਰਾਜਾ, ਜੋ ਜਰੂਸਲਮ ਦਾ ਰਾਜਾ ਹੈ। शांति दा राजा, उसका कोई पिता नहीं सी, उसकी कोई मां नहीं सी, उसके दिनों की कोई शुरुआत या जीवन का अंत नहीं सी। वो जो भी सी वो अजे भी जिंदा है, उसका ना कदे जन्म होया ना वो कदे मरेगा, उसका कदे भी कोई पिता या माता नहीं सी, उस कोल कदे भी दिनों की शुरुआत या जीवन का अंत नहीं सी। मेनू दसो कि ये कौन सी? परमेश्वर अनंत है। मैं भूल गया हाँ कि तुसी इस नूं की कहंदे हो, थियोफनी। ये की है? एक झूठी कथा नहीं है, पर फिर भी एक कुछ है जो प्रगट किया गया है। जिवें उह तंबू विच अब्राहम कोल आया एक दूत वांग, भविखवाणी कीती है ते सारा नूं दस्या कि उह पर्दे दे पिछे हसी सी। ओही गल ओही चीज है। उह मलकी सिदक नूं मिलिया अते अब्राहम पड़दादे ने धार्मिकता दे बीज विच मलकी सिदक नूं दसवंध दिता। ਇਹ ਉਸਦੇ ਪੜਪੋਤੇ ਲਈ ਠਹਿਰਾਇਆ ਗਿਆ ਸੀ ਜੋ ਧਰਮੀ ਦੀ ਸੰਤਾਨ ਸੀ। ਹੁਣ ਇੱਥੇ ਸੱਪ ਦਾ ਬੀਜ ਆਂਦਾ ਹੈ। ਹੁਣ ਯਾਦ ਰੱਖੋ, ਉਹਨਾਂ ਵਿੱਚ ਦੁਸ਼ਮਣੀ ਜੰਗ ਹੋਵੇਗੀ। ਸੱਪ ਦਾ ਬੀਜ ਨਾਲ ਨਾਲ ਆਉਂਦਾ ਰਿਹਾ, ਇਹ ਕੀ ਪੈਦਾ ਕਰਦਾ ਸੀ? ਹੁਣ ਪਹਿਲੇ ਕੁਝ ਸਾਲਾਂ ਦੀ ਗੱਲ ਕਰਦੇ ਹਾਂ। ਹੁਣ ਦੇਖੋ ਉੱਥੇ ਕੀ ਹੁੰਦਾ ਹੈ। ਅਸੀਂ ਇਸ ਨੂੰ ਬਿਲਕੁਲ ਹੇਠਾਂ ਤੱਕ ਪੜਾਂਗੇ ਕਿਉਂਕਿ ਮੈਂ ਹੁਣੇ ਇਸ ਦੀ ਜਾਂਚ ਕੀਤੀ ਹੈ। ਸੱਪ ਦੇ ਬੀਜ ਨੇ ਕਾਇਨ ਨੂੰ ਪੈਦਾ ਕੀਤਾ। ਕਾਇਨ ਨੋਹ ਦੀ ਧਰਤੀ ਵਿਚ ਗਿਆ ਤੇ ਦੈਂਤ ਪੈਦਾ ਕੀਤੇ ਅਤੇ ਫਿਰ ਉਹ ਨੂਹ ਦੀ ਧਰਤੀ ਵਿਚ ਆ ਗਏ। ਉਹ ਹੁਸ਼ਿਆਰ ਪੜ੍ਹੇ ਲਿਖੇ ਬੁੱਧੀਮਾਨ ਲੋਕ ਸਨ। ਕੀ ਇਹ ਸਹੀ ਹੈ? ਉਹ ਨਿਰਮਾਤਾ ਖੋਜੀ ਵਿਗਿਆਨੀ ਸਨ। ਧਰਮੀ ਦੇ ਬੀਜ ਰਾਹੀ ਨਹੀਂ ਆਏ, ਸਗੋਂ ਸ਼ੈਤਾਨ ਦੇ ਬੀਜ ਰਾਹੀਂ ਆਏ ਜੋ ਸੱਪ ਸੀ। ਉਹ ਅਜਿਹੇ ਲੋਕ ਸਨ ਜਿਵੇਂ ਵਿਗਿਆਨੀ, ਨਿਰਮਾਤਾ ਅਤੇ ਮਹਾਨ ਮਨੁੱਖ ਸਿੱਖਿਅਕ ਸਨ। ਵਚਨ ਇਸ ਤਰ੍ਹਾਂ ਕਹਿੰਦਾ ਹੈ, ਉਹ ਪਿੱਤਲ, ਲੋਹੇ ਅਤੇ ਧਾਤਾਂ ਦਾ ਕੰਮ ਕਰਦੇ ਸਨ, ਉਹਨਾਂ ਚੀਜ਼ਾਂ ਦੀ ਕਾਢ ਕਰਦੇ ਸਨ। ਉਹਨਾਂ ਨੇ ਵੱਖੋ ਵੱਖਰੀਆਂ ਧਾਤਾਂ ਨੂੰ ਮਿਲਾਇਆ ਤੇ ਘਰ ਬਣਾਏ ਅਤੇ ਹੋਰ ਬਥੇਰਾ ਕੁਝ ਕੀਤਾ। ਵਚਨ ਅਜਿਹਾ ਕਹਿੰਦਾ ਹੈ, ਅਤੇ ਉਹ ਤੀਵੀਂ ਦੀ ਸੰਤਾਨ ਦਾ ਮਜ਼ਾਕ ਉਡਾਉਂਦੇ ਸਨ ਜਿਵੇਂ ਨੂਹ ਜੋ ਧਰਮੀ ਆਦਮੀ ਸੀ। ਕੀ ਇਹ ਸਹੀ ਗੱਲ ਹੈ? ਆਓ ਉਹਨਾਂ ਦੇ ਪਿੱਛਾ ਕਰਦੇ ਹੋਏ ਥੋੜੀ ਜਿਹੀ ਹੋਰ ਦੂਰ ਜਾਂਦੇ ਹਾਂ। ਫਿਰ ਅਸੀਂ ਉਹਨਾਂ ਨੂੰ ਕਿਸ਼ਤੀ ਤੱਕ ਵੇਖਦੇ ਹਾਂ। ਸਭ ਕੁਝ ਤਬਾਹ ਹੋ ਗਿਆ ਸੀ, ਪਾਪ ਦਾ ਇੱਕ ਅਜਿਹਾ ਸਮੂਹ। ਉਹਨਾਂ ਨੇ ਨਿਯਮ ਲੈ ਲਏ ਅਤੇ ਉਹ ਚੁਸਤ ਅਤੇ ਬੁੱਧੀਮਾਨ ਸਨ। ਇੱਥੋਂ ਤੱਕ ਪਰਮੇਸ਼ਵਰ ਨੇ ਹੇਠਾਂ ਦੇਖਿਆ ਅਤੇ ਉੱਥੇ ਬਹੁਤ ਸਾਰੇ ਨਹੀਂ ਬਚੇ ਸਨ। ਇਸ ਲਈ ਉਸਨੇ ਬਸ ਨੂਹ ਅਤੇ ਉਸਦੇ ਪਰਿਵਾਰ ਨੂੰ ਕਿਸ਼ਤੀ ਵਿੱਚ ਲੈ ਲਿਆ ਅਤੇ ਪਾਣੀ ਦਾ ਮੀਂਹ ਵਰਾਇਆ ਅਤੇ ਸਭ ਕੁਝ ਨਾਸ਼ ਕਰ ਦਿੱਤਾ। ਹਨੋਕ ਨੂੰ ਤਾਂ ਉਸਨੇ ਪਹਿਲਾਂ ਹੀ ਉਠਾ ਲਿਆ ਸੀ। ਕੀ ਇਹ ਸਹੀ ਹੈ? ਉੱਥੇ ਸਾਰੇ ਬੀਜ ਸਨ, ਲਗਭਗ ਸਾਰੇ ਬੀਜ, ਪਰ ਉਸਦਾ ਮਕਸਦ ਪੂਰਾ ਹੋਣਾ ਚਾਹੀਦਾ ਸੀ। ਹੁਣ ਨੂਹ ਅਤੇ ਉਸਦੇ ਪੁੱਤਰ ਜੋ ਬਾਹਰ ਆਏ ਸਨ, ਹਾਮ, ਸ਼ੇਮ ਅਤੇ ਜਾਫਤ, ਧਰਮੀ ਦੇ ਵੰਸ਼ ਵਿੱਚੋਂ ਆਉਂਦੇ ਹਨ। ਬੀਜ ਕਿਵੇਂ ਖਤਮ ਹੋਇਆ? ਬੀਜ ਕਿਸ਼ਤੀ ਵਿੱਚ ਆਉਂਦਾ ਹੈ, ਜਿਵੇਂ ਇਸਨੇ ਸ਼ੁਰੂਆਤ ਵਿੱਚ ਔਰਤ ਦੁਆਰਾ ਉਹਨਾਂ ਦੀਆਂ ਪਤਨੀਆਂ ਦੁਆਰਾ ਕੀਤਾ ਸੀ। ਉਹਨਾਂ ਸ਼ੈਤਾਨ ਦੇ ਬੀਜ ਨੂੰ ਕਿਸ਼ਤੀ ਵਿੱਚ ਲੈ ਲਿਆ, ਜਿਵੇਂ ਹਵਾ ਨੇ ਸ਼ੈਤਾਨ ਦੇ ਬੀਜ ਨੂੰ ਕਾਇਨ ਨੂੰ ਜਨਮ ਦੇਣ ਲਈ ਲਿਆ ਸੀ। ਤੁਸੀਂ ਉਹਨਾਂ ਔਰਤਾਂ ਨੂੰ ਪ੍ਰਚਾਰਕਾਂ ਦੀ ਥਾਂ ਆਪਣੇ ਮੰਚ ਉੱਤੇ ਰੱਖਦੇ ਹੋ। ਬਾਈਬਲ ਇਸ ਗੱਲ ਦੀ ਨਿੰਦਾ ਕਰਦੀ ਹੈ। ਪੌਲਸ ਨੇ ਕਿਹਾ, ਜੇ ਕੋਈ ਮਨੁੱਖ ਆਪਣੇ ਆਪ ਨੂੰ ਨਬੀ ਜਾਂ ਆਤਮਿਕ ਸਮਝਦਾ ਹੈ, ਉਸ ਨੂੰ ਮੰਨਣਾ ਚਾਹੀਦਾ ਹੈ ਕਿ ਜੋ ਮੈਂ ਲਿਖ ਰਿਹਾ ਹਾਂ ਉਹ ਪ੍ਰਭੂ ਦੇ ਹੁਕਮ ਹਨ। ਪਰ ਜੇ ਉਹ ਅਗਿਆਨੀ ਹੈ ਤਾਂ ਉਸ ਨੂੰ ਅਗਿਆਨੀ ਹੀ ਰਹਿਣ ਦਿਓ। ਇਸੇ ਕਰਕੇ ਮੈਂ ਬੈਪਟਿਸਟ ਕਲੀਸਿਆ ਵਿੱਚੋਂ ਨਿਕਲ ਆਇਆ ਸੀ। ਕੁਝ ਸਮਾਂ ਪਹਿਲਾਂ ਭਾਈ ਫਲੀਮੈਨ ਇੱਥੇ ਸਨ। ਮੈਨੂੰ ਲੱਗਦਾ ਹੈ ਕਿ ਉਸ ਰਾਤ ਉੱਥੇ ਵੀ ਸਨ। ਡਾਕਟਰ ਡੇਵਿਸ ਨੇ ਕਿਹਾ ਸੀ, ਤੁਸੀਂ ਇੱਥੇ ਖੜੇ ਹੋਵੋ ਤੇ ਇਹਨਾਂ ਔਰਤਾਂ ਨੂੰ ਪ੍ਰਚਾਰਕ ਨਿਯੁਕਤ ਕਰੋ। ਮੈਂ ਕਿਹਾ, ਮੈਂ ਇਸ ਤਰ੍ਹਾਂ ਕਦੇ ਨਹੀਂ ਕਰਾਂਗਾ, ਬਿਲਕੁਲ ਨਹੀਂ। ਉਸਨੇ ਕਿਹਾ, ਅੱਛਾ, ਮੈਂ ਤੈਨੂੰ ਬਾਹਰ ਕੱਢ ਦਿਆਂਗਾ। ਮੈਂ ਕਿਹਾ, ਇਹ ਬਿਹਤਰ ਹੋਵੇਗਾ ਜੇ ਮੈਨੂੰ ਬਾਹਰ ਕੱਢ ਦਿੱਤਾ ਜਾਵੇ। ਮੈਂ ਕਿਹਾ, ਇਹ ਪਰਮੇਸ਼ਵਰ ਦਾ ਵਚਨ ਹੈ ਅਤੇ ਇਸ ਚੀਜ਼ ਦੀ ਨਿੰਦਾ ਕਰਦਾ ਹੈ। ਮੈਂ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਜਿਸ ਚੀਜ਼ ਦੀ ਪਰਮੇਸ਼ਵਰ ਨਿੰਦਾ ਕਰਦਾ ਹੈ। ਨਹੀਂ ਸ਼੍ਰੀਮਾਨ, ਜੋ ਵੀ ਇਸ ਤਰ੍ਹਾਂ ਕਰਦਾ ਹੈ ਉਹ ਦਿਖਾ ਰਿਹਾ ਹੈ ਕਿ ਉਹ ਝੂਠਾ ਸਿੱਖਿਅਕ ਅਤੇ ਝੂਠਾ ਨਬੀ ਹੈ। ਬਾਈਬਲ ਨੇ ਕਿਹਾ ਕਿ ਉਹ ਹੋਣਗੇ, ਜੇ ਹੋ ਸਕੇ ਤਾਂ ਉਹ ਚੁਣੇ ਹੋਏ ਲੋਕਾਂ ਨੂੰ ਵੀ ਭਰਮਾ ਲੈਣਗੇ। ਹੁਣ ਇਸ ਵੱਲ ਧਿਆਨ ਦਿਓ। ਫਿਰ ਹਾਮ ਅਤੇ ਉਸਦੀ ਪਤਨੀ ਆਏ, ਉਸ ਨੂੰ ਇੱਕ ਸ਼ਰਾਪ ਦਿੱਤਾ ਗਿਆ ਸੀ। ਹਾਮ ਤੋਂ ਨਿਮਰੋਦ ਆਇਆ ਜਿਸਨੇ ਬਾਬਲ ਨੂੰ ਬਣਾਇਆ ਸੀ। ਬਾਬਲ ਤੋਂ ਕੈਥੋਲਿਕ ਕਲੀਸਿਆ ਆਈ, ਇਸ ਦੀ ਸ਼ੁਰੂਆਤ ਉਥੋਂ ਹੀ ਹੋਈ ਸੀ। ਫਿਰ ਅਹਾਬ ਤੱਕ ਆਈ, ਅਹਾਬ ਤੋਂ ਹੇਠਾਂ ਯਹੂਦਾ ਇਸਕਰੋਤੀ ਵਿੱਚ, ਇਸ ਨੂੰ ਲਪੇਟ ਲਿਆ। ਮਸੀਹ ਵਿਰੋਧੀ ਸੀ। ਹੁਣ ਇਹਨਾਂ ਅੰਤਲੇ ਦਿਨਾਂ ਵਿੱਚ ਇੱਥੇ ਮਸੀਹ ਵਿਰੋਧੀ ਦੀ ਆਤਮਾ ਅਤੇ ਮਸੀਹ ਦੀ ਆਤਮਾ ਹੈ। ਮਸੀਹ ਵਿਰੋਧੀ ਦੀ ਆਤਮਾ ਇਹ ਕਹਿੰਦੀ ਹੈ, ਅਚਰਜ ਕੰਮਾਂ ਦੇ ਦਿਨ ਬੀਤ ਚੁੱਕੇ ਹਨ। ਮਸੀਹ ਦਾ ਆਤਮਾ ਕਹਿੰਦਾ ਹੈ, ਉਹ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਮਸੀਹ ਵਿਰੋਧੀ ਦਾ ਆਤਮਾ ਕਹਿੰਦਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਭਾਵੇਂ ਤੁਸੀਂ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਲਿਆ ਹੈ, ਤੁਹਾਡੇ ਉੱਤੇ ਜਲ ਡੋਲ ਕੇ ਜਾਂ ਛਿੜਕ ਕੇ ਜਾਂ ਜਿਸ ਤਰ੍ਹਾਂ ਵੀ ਤੁਹਾਨੂੰ ਬਪਤਿਸਮਾ ਦਿੱਤਾ ਗਿਆ ਹੈ, ਇਸ ਦਾ ਉਹੀ ਮਤਲਬ ਹੈ। ਬਾਈਬਲ ਵਿੱਚ ਕਿਹਾ ਗਿਆ ਹੈ ਕਿ ਪਰਮੇਸ਼ਵਰ ਅਟਲ ਹੈ ਅਤੇ ਉਹ ਬਦਲ ਨਹੀਂ ਸਕਦਾ। ਤੁਸੀਂ ਕਿਸ ਦੀ ਸੇਵਾ ਕਰੋਗੇ, ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਹੁਣ ਤੁਸੀਂ ਕਹੋਗੇ ਕਿ ਉਹ ਇਕੱਠੇ ਰਹਿ ਸਕਦੇ ਸਨ। ਤੁਸੀਂ ਕਿਹਾ ਕਿ ਉਹ ਕਿਸ਼ਤੀ ਵਿੱਚ ਇਕੱਠੇ ਸਨ, ਸੇਤ ਅਤੇ ਹਾਮ, ਭਾਈ ਬ੍ਰਣਮ। ਇਹ ਬਿਲਕੁਲ ਸਹੀ ਗੱਲ ਹੈ। ਹਾਮ ਦੁਸ਼ਟ ਸੀ ਅਤੇ ਸੇਤ ਧਾਰਮਿਕ ਅਤੇ ਧਰਮੀ ਆਦਮੀ ਸੀ। ਠੀਕ ਹੈ, ਚਲੋ ਹਾਮ ਪਿੱਛੇ ਜਾਂਦੇ ਹਾਂ। ਠੀਕ ਹੈ, ਹੁਣ ਇੱਕੋ ਕਿਸ਼ਤੀ ਵਿੱਚ ਹਾਮ ਅਤੇ ਸ਼ੇਤ ਸਨ, ਇੱਕ ਧਰਮੀ ਅਤੇ ਦੂਜਾ ਕੁਧਰਮੀ। ਇੱਕੋ ਕਿਸ਼ਤੀ ਵਿੱਚ ਇੱਕ ਕਾਂ ਅਤੇ ਇੱਕ ਘੁੱਗੀ ਸਨ। ਇੱਕੋ ਕਲੀਸਿਆ ਵਿੱਚ ਯਹੂਦਾ ਅਤੇ ਯਿਸੂ ਸਨ। ਇੱਕੋ ਕਲੀਸਿਆ ਵਿੱਚ ਮਸੀਹ ਵਿਰੋਧੀ ਅਤੇ ਪਵਿੱਤਰ ਆਤਮਾ ਸਨ, ਅਤੇ ਅੱਜ ਉਹੀ ਆਤਮਾਵਾਂ ਕੰਮ ਕਰਦੀਆਂ ਹਨ। ਭਗਤੀ ਦਾ ਰੂਪ ਧਾਰ ਕੇ ਬਹੁਤ ਜ਼ਿਆਦਾ ਧਾਰਮਿਕ ਹੋ ਗਏ, ਪਰ ਇੱਕ ਭਗਤੀ ਦਾ ਰੂਪ ਧਾਰ ਕੇ ਅਤੇ ਉਸਦੀ ਸ਼ਕਤੀ ਤੋਂ ਇਨਕਾਰ ਕਰਦੇ ਹਨ। ਅਜਿਹਿਆਂ ਤੋਂ ਪਰੇ ਰਹਿਣਾ। ਪਵਿੱਤਰ ਆਤਮਾ ਦਾਵਾ ਕਰਦਾ ਹੈ ਯਿਸੂ ਮਸੀਹ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਤੁਸੀਂ ਕਿਸ ਦਾ ਪੱਖ ਲਵੋਗੇ? ਮਸੀਹ ਵਿਰੋਧੀ ਕਹਿੰਦਾ ਹੈ ਕਿ ਇਹ ਤਾਂ ਬਸ ਪੰਥ ਦੀ ਕਿਤਾਬ ਹੈ, ਅਸੀਂ ਰਸੂਲਾਂ ਦੇ ਪੰਥ ਨੂੰ ਦੁਹਰਾਵਾਂਗੇ। ਮੈਂ ਕਿਸੇ ਵੀ ਪ੍ਰਚਾਰਕ ਨੂੰ ਇਹ ਦੱਸਣ ਲਈ ਚੁਣੌਤੀ ਦਿੰਦਾ ਹਾਂ ਕਿ ਮੈਨੂੰ ਦੱਸੇ ਕਿ ਬਾਈਬਲਾਂ ਵਿੱਚ ਰਸੂਲਾਂ ਦਾ ਧਰਮ ਕਿੱਥੇ ਪਾਇਆ ਜਾਂਦਾ ਹੈ। ਮੈਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦਾ ਹਾਂ, ਸਰਬ ਸ਼ਕਤੀਮਾਨ ਪਿਤਾ, ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਯਿਸੂ ਮਸੀਹ ਉਸਦਾ ਪੁੱਤਰ ਹੈ। ਮੈਂ ਪਵਿੱਤਰ ਰੋਮਨ ਕੈਥੋਲਿਕ ਕਲੀਸਿਯਾ ਵਿੱਚ ਵਿਸ਼ਵਾਸ ਕਰਦਾ ਹਾਂ, ਸੰਤਾਂ ਦੇ ਪ੍ਰਭੂ ਭੋਜ ਵਿੱਚ। ਤੁਹਾਨੂੰ ਇਹ ਚੀਜ਼ਾਂ ਬਾਈਬਲ ਵਿੱਚ ਕਿੱਥੇ ਮਿਲਦੀਆਂ ਹਨ? ਫਿਰ ਵੀ ਤੁਸੀਂ ਇਸ ਨੂੰ ਆਪਣੇ ਵੱਡੇ ਮੈਥੋਡਿਸਟ ਅਤੇ ਬੈਪਟਿਸਟ ਗਿਰਜਿਆਂ ਵਿੱਚ ਦੁਹਰਾਉਂਦੇ ਰਹੋਗੇ। ਇਹ ਤਾਂ ਦੁਸ਼ਟ ਦਾ ਸਿਧਾਂਤ ਹੈ ਅਤੇ ਝੂਠੇ ਨਬੀ ਇਸ ਨੂੰ ਸਿਖਾ ਰਹੇ ਹਨ, ਅਤੇ ਮੈਂ ਉਮੀਦ ਕਰਦਾ ਹਾਂ ਕਿ ਮੈਂ ਤੁਹਾਡੀ ਭਾਵਨਾ ਨੂੰ ਠੇਸ ਨਹੀਂ ਪਹੁੰਚਾਵਾਂਗਾ, ਪਰ ਮੈਂ ਇਸ ਨੂੰ ਇਸ ਡੇਰੇ ਵਿੱਚ ਠੋਕ ਰਿਹਾ ਹਾਂ। ਤੁਸੀਂ ਇੱਥੇ ਬਰਨਮ ਟੈਬਰਨੇਕਲ ਵਿੱਚ ਅਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਜੋ ਕੋਈ ਵੀ ਸੰਤਾਂ ਦੀ ਸੰਗਤ ਵਿੱਚ ਵਿਸ਼ਵਾਸ ਕਰਦਾ ਹੈ, ਉਹ ਤਾਂ ਬਸ ਇੱਕ ਅਧਿਆਤਮਵਾਦ ਹੈ। ਪਰਮੇਸ਼ਵਰ ਅਤੇ ਮਨੁੱਖਾਂ ਵਿਚਕਾਰ ਇੱਕੋ ਵਿਚੋਲਾ ਹੈ, ਅਤੇ ਉਹ ਮਨੁੱਖ ਯਿਸੂ ਮਸੀਹ ਹੈ। ਇਸ ਦੀ ਪਰਵਾਹ ਨਾ ਕਰੋ ਕਿ ਮਰੀਅਮਾਂ ਕਿੰਨੀਆਂ ਹਨ। ਵੇਖੋ ਉਸ ਔਰਤ ਦੇ ਬੀਜ ਨੇ ਉੱਥੇ ਕੀ ਕੀਤਾ, ਵੇਖੋ ਔਰਤ ਦਾ ਬੀਜ ਉੱਥੇ ਕਿਵੇਂ ਪਹੁੰਚਿਆ। ਅੱਜ ਅਮਰੀਕਾ ਨੂੰ ਦੇਖੋ, ਅਮਰੀਕਾ ਸ਼ੈਤਾਨ ਦਾ ਬੀਜ ਹੈ। ਇਹ ਕੀ ਹੈ? ਇਹ ਔਰਤਾਂ ਦਾ ਦੇਸ਼ ਹੈ। ਤੁਸੀਂ ਸੁਣਿਆ ਹੈ, ਇੱਕ ਔਰਤ ਦੀ ਦੁਨੀਆ ਹੈ। ਇਹ ਠੀਕ ਹੈ, ਇਹ ਔਰਤ ਦੀ ਕੌਮ ਹੈ। ਉਹਨਾਂ ਨਮੂਨਾ ਬਣਾ ਦਿੱਤਾ ਹੈ। ਮੈਂ ਸਵਿਟਜ਼ਰਲੈਂਡ ਵਿੱਚ ਬਹੁਤ ਸਮਾਂ ਪਹਿਲਾਂ ਗਿਆ ਸੀ। ਇੱਕ ਔਰਤ ਕਹਿ ਰਹੀ ਸੀ, ਤੁਸੀਂ ਜਾਣਦੇ ਹੋ ਜੇ ਮੈਂ ਅਮਰੀਕਾ ਵਿੱਚ ਜਾ ਸਕਾਂ, ਉਹ ਕਹਿੰਦੇ ਹਨ ਕਿ ਔਰਤਾਂ ਕੋਲ ਬਹੁਤ ਸਾਰੀ ਆਜ਼ਾਦੀ ਹੈ। ਮੈਂ ਕਿਹਾ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਕਿਸ ਵੱਲ ਲੈ ਜਾਂਦੀ ਹੈ, ਅਤੇ ਮੈਂ ਉਸ ਨੂੰ ਦੱਸਣਾ ਸ਼ੁਰੂ ਕੀਤਾ। ਉਸਨੇ ਕਿਹਾ, ਓ ਰਹਿਮ ਕਰੋ, ਮੈਨੂੰ ਇਸ ਵਿੱਚੋਂ ਕੁਝ ਨਹੀਂ ਚਾਹੀਦਾ। ਮੈਂ ਕਿਹਾ ਇਹ ਉਹ ਥਾਂ ਹੈ ਜਿੱਥੇ ਜਾਂਦਾ ਹੈ। ਤੁਸੀਂ ਜਾਣਦੇ ਹੋ ਉਹ ਉੱਥੇ ਇਸ ਤਰ੍ਹਾਂ ਨਹੀਂ ਕਰਦੇ ਜਿਵੇਂ ਉਹ ਇੱਥੇ ਕਰਦੇ ਹਨ। ਇਹ ਕੀ ਹੈ? ਮੈਂ ਤੁਹਾਨੂੰ ਦੱਸਦਿਆਂ ਕਿ ਅਮਰੀਕਾ ਇੱਕ ਇਸਤਰੀ ਹੈ। ਸਾਡੇ ਸਿੱਕੇ ਤੇ ਇੱਕ ਇਸਤਰੀ ਦੀ ਤਸਵੀਰ ਹੈ। ਇੱਥੇ ਸਭ ਕੁਝ ਇੱਕ ਇਸਤਰੀ ਹੈ। ਮੈਨੂੰ ਦੱਸੋ, ਦੇਸ਼ ਵਿੱਚ ਅਵੈਧ ਸ਼ਰਾਬ ਦੇ ਧੰਦੇ ਇੰਨੇ ਵੱਡੇ ਨਹੀਂ ਹਨ? ਤੁਸੀਂ ਇਸ ਸ਼ਹਿਰ ਵਿੱਚ 40 ਅਵੈਧ ਸ਼ਰਾਬ ਦੇ ਧੰਦੇ ਦੇ ਅੱਡੇ ਬਣਾ ਦਿਓ, ਅਤੇ ਉੱਥੇ 3 ਵੇਸ਼ਵਾਵਾਂ ਰੱਖੋ ਜੋ ਚੰਗੀਆਂ ਦਿਖਣ ਵਾਲੀਆਂ ਔਰਤਾਂ ਹਨ, ਜੋ ਗਲੀ ਵਿੱਚ ਲੱਕ ਮਟਕਾ ਕੇ ਚੱਲਦੀਆਂ ਹਨ। ਉਹ ਨਰਕ ਵਿੱਚ ਜ਼ਿਆਦਾ ਰੂਹਾਂ ਨੂੰ ਭੇਜ ਦੇਣਗੀਆਂ ਉਹਨਾਂ ਅਵੈਧ ਸ਼ਰਾਬ ਦੇ ਅੱਡਿਆਂ ਨਾਲੋਂ ਜਿੰਨੇ ਤੁਸੀਂ ਸ਼ਹਿਰ ਵਿੱਚ ਬਣਾ ਸਕਦੇ ਹੋ। ਇਹ ਬਿਲਕੁਲ ਸਹੀ ਗੱਲ ਹੈ। ਫਿਰ ਇਹ ਕੌਣ ਹੈ? ਇਹ ਔਰਤ ਹੈ। ਉਹ ਕੀ ਹੈ? ਉਹ ਅਮਰੀਕਾ ਦੀ ਦੇਵੀ ਹੈ। ਇਹਨਾਂ ਪੁਰਾਣੇ ਫਿਲਮੀ ਕਲਾਕਾਰਾਂ ਵਿੱਚੋਂ ਕੁਝ ਨੂੰ ਲਓ। ਉਹ ਇੱਥੇ ਉੱਡਦੇ ਹਨ ਅਤੇ 4 ਜਾਂ 5 ਵਿਆਹ ਕਰਦੇ ਹਨ। ਇੱਕੋ ਸਮੇਂ 3 ਜਾਂ 4 ਵੱਖ ਵੱਖ ਪਤੀ ਨਾਲ ਰਹਿੰਦੀਆਂ ਹਨ। ਇਹਨਾਂ ਵਿੱਚੋਂ ਕੁਝ ਰਸਾਲੇ ਉਹਨਾਂ ਨੂੰ ਨੰਗਾ ਕਰ ਰਹੇ ਹਨ ਅਤੇ ਉਹਨਾਂ ਬਾਰੇ ਦੱਸਦੇ ਹਨ, ਉਹਨਾਂ ਦੀਆਂ ਨੰਗੀਆਂ ਤਸਵੀਰਾਂ ਲੈ ਰਹੇ ਹਨ, ਅਤੇ ਤੁਸੀਂ ਛੋਟੀਆਂ ਕੁੜੀਆਂ ਨੇ ਇਸ ਨੂੰ ਆਪਣੀ ਮਿਸਾਲ ਬਣਾ ਲਿਆ ਹੈ, ਕਿਉਂਕਿ ਤੁਹਾਡੀ ਮਾਂ ਜਾਂ ਉਸ ਤੋਂ ਪਹਿਲਾਂ ਤੁਹਾਡੀ ਦਾਦੀ ਇਹੀ ਕੰਮ ਕਰਦੀ ਸੀ। ਤੁਸੀਂ ਵੇਖ ਰਹੇ ਹੋ ਕਿ ਸੱਪ ਦਾ ਬੀਜ ਕਿੱਥੇ ਹੈ ਅਤੇ ਕਿਸ ਵਿੱਚ ਕੰਮ ਕਰਦਾ ਹੈ, ਅਤੇ ਇਸਨੇ ਕੀ ਕੀਤਾ ਹੈ। ਜੇ ਸ਼ਰ੍ਹਾਂ ਦੇ ਅਨੁਸਾਰ ਅਧਰਮ ਦਾ ਬਦਲਾ 14 ਪੀੜ੍ਹੀਆਂ ਤੱਕ ਲਿਆ ਜਾਂਦਾ ਹੈ, ਤਾਂ ਅੱਜ ਦੇ ਦਿਨਾਂ ਵਿੱਚ ਅਧਰਮ ਦਾ ਕੀ ਹੋਵੇਗਾ ਜੇ ਇਸ ਦਾ ਬਦਲਾ ਲਿਆ ਜਾਵੇ, ਜਦ ਧਰਮ ਦਾ ਬੀਜ ਖਤਮ ਹੋਣ ਵਾਲਾ ਹੈ? ਪਰਮੇਸ਼ਵਰ ਨੇ ਕਿਹਾ ਕਿ ਇੱਕ ਸਮਾਂ ਆਵੇਗਾ ਜੇ ਉਸਨੇ ਕੰਮ ਨੂੰ ਘਟਾਇਆ ਨਾ ਹੁੰਦਾ ਤਾਂ ਇਸ ਵਿੱਚੋਂ ਕੁਝ ਵੀ ਨਾ ਬਚਦਾ। ਅਸੀਂ ਅੰਤ ਦੇ ਸਮੇਂ ਤੇ ਹਾਂ। ਅੱਜ ਰਾਤ ਧਰਮੀ ਦੀ ਭਾਲ ਕਰੋ, ਸ਼ਹਿਰਾਂ ਵਿੱਚੋਂ ਲੰਘ ਕੇ ਵੇਖੋ। ਤੁਸੀਂ ਕਲੀਸਿਯਾ ਦੇ ਮੈਂਬਰਾਂ ਨੂੰ ਬੈਪਟਿਸਟਾਂ ਤੇ ਪ੍ਰੈਸਬੀਟੇਰੀਅਨਾਂ ਦੇ ਪ੍ਰਤੀ ਵਫ਼ਾਦਾਰ ਪਾਉਂਦੇ ਹੋ, ਪਰ ਉਹਨਾਂ ਦਾ ਪਰਮੇਸ਼ਵਰ ਦੇ ਨਾਲ ਹੋਰ ਕੋਈ ਲੈਣਾ ਦੇਣਾ ਨਹੀਂ ਹੈ, ਜਿਵੇਂ ਇੱਕ ਖਰਗੋਸ਼ ਨੂੰ ਜੁੱਤੀਆਂ ਪਾਉਣ ਨਾਲ ਹੁੰਦਾ ਹੈ। ਇਸ ਬਾਰੇ ਕੁਝ ਨਹੀਂ ਪਤਾ। ਉਹ ਸਭ ਜੋ ਜਾਣਦੇ ਹਨ ਬਸ ਇਹੀ ਹੈ ਕਿ ਕੀ ਤੁਸੀਂ ਇੱਕ ਮਸੀਹ ਹੋ। ਮੈਂ ਇੱਕ ਕੈਥੋਲਿਕ ਹਾਂ। ਕੀ ਤੁਸੀਂ ਮਸੀਹ ਹੋ? ਮੈਂ ਇੱਕ ਬੈਪਟਿਸਟ ਹਾਂ। ਕੀ ਤੁਸੀਂ ਇੱਕ ਮਸੀਹ ਹੋ? ਮੈਂ ਪ੍ਰੈਸਬੀਟੇਰੀਅਨ ਹਾਂ। ਕੀ ਤੁਸੀਂ ਮਸੀਹ ਹੋ? ਮੈਂ ਪੈਂਟੀਕੋਸਟਲ ਹਾਂ। ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਇੱਕ ਮਸੀਹ ਹੋ ਕਿਉਂਕਿ ਪਰਮੇਸ਼ਵਰ ਆਪਣੀ ਕਿਰਪਾ ਨਾਲ ਤੁਹਾਨੂੰ ਬਚਾਉਂਦਾ ਹੈ। ਤੁਸੀਂ ਇਸ ਬਾਰੇ ਜਾਣਦੇ ਹੋ? ਕਿਸੇ ਚੀਜ਼ ਨੇ ਤੁਹਾਡੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ ਕਿ ਤੁਸੀਂ ਵੱਖਰੇ ਤਰੀਕੇ ਨਾਲ ਜਿਉਂਦੇ ਹੋ? ਤੁਸੀਂ ਮਸੀਹ ਯਿਸੂ ਵਿੱਚ ਇੱਕ ਨਵੇਂ ਵਿਅਕਤੀ ਅਤੇ ਨਵੀਂ ਸ੍ਰਿਸ਼ਟੀ ਹੋ। ਪਰ ਤੁਸੀਂ ਵੇਖਦੇ ਹੋ ਕਿ ਸੱਪ ਦਾ ਬੀਜ ਕਿੱਥੇ ਹੈ? ਸੱਪ ਦਾ ਬੀਜ ਕੀ ਸੀ? ਵਿਭਚਾਰ। ਤੁਸੀਂ ਸਮਝ ਰਹੇ ਹੋ, ਹਵਾ ਨਾਲ ਵਿਭਚਾਰ। ਉਸ ਨਾਲ ਕੀ ਹੋਇਆ ਸੀ? ਉਹ ਕੀ ਅੱਗੇ ਲੈ ਕੇ ਆਇਆ? ਅੱਜ ਰਾਤ ਕੀ ਹੈ? ਕੁਝ ਸਾਲ ਪਹਿਲਾਂ ਪਿੱਛੇ ਮੁੜ ਕੇ ਦੇਖੋ, ਜਦੋਂ ਪਹਿਲਾ ਗੀਤ ਆਇਆ ਸੀ, ਜਦੋਂ ਰੇਡੀਓ ਤੇ ਗੀਤ ਚਲਾਉਣ ਤੋਂ ਪਹਿਲਾਂ ਇਸ ਦੀ ਜਾਂਚ ਕਰਿਆ ਕਰਦੇ ਸਨ, ਅਤੇ ਸਭ ਤੋਂ ਪਹਿਲਾ ਗੀਤ ਜੋ ਆਇਆ ਸੀ ਉਹ ਸੀ ਰੋਲ ਦੈਮ ਗਰਲਸ ਰੋਲ ਦੈਮ, ਆਪਣੇ ਸੁੰਦਰ ਗੋਡਿਆਂ ਨੂੰ ਦਿਖਾਓ। ਅਤੇ ਇਸ ਤਰ੍ਹਾਂ ਸੀ। ਪਿਤਾ ਅਤੇ ਮਾਂ ਹੱਸ ਕੇ ਵਿਖਾਓ, ਉਹਨਾਂ ਸਾਰਿਆਂ ਨੂੰ ਹਾ 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 ਕਰਕੇ ਦੱਸੋ। ਇਹ ਉਹ ਪਹਿਲਾ ਗੀਤ ਸੀ ਜਿਸ ਨੂੰ ਉਹਨਾਂ ਨੇ ਅੰਦਰ ਆਉਣ ਦਿੱਤਾ। ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਰਾਤ ਉਹ ਵਿਅਕਤੀ ਕਿੱਥੇ ਹੈ ਜਿਸ ਨੇ ਇਹ ਗੀਤ ਨੂੰ ਲਿਖਿਆ ਸੀ? ਉਹ ਮਰ ਗਿਆ ਹੈ। ਤੁਸੀਂ ਕਲਾਰਾ ਬੋ ਬਾਰੇ ਕੀ ਸੋਚਦੇ ਹੋ ਜੋ ਸਭ ਤੋਂ ਪਹਿਲਾਂ ਬਾਹਰ ਆਈ ਅਤੇ ਉਸਨੇ ਗਾਇਆ ਡੇਂਜਰਸ ਗਰਲ ਯਾਨੀ ਖਤਰਨਾਕ ਉਬਾਰ ਅਤੇ ਉਹ ਨੰਗਾ ਨਾਚ ਜਿਸਨੇ ਹਜ਼ਾਰਾਂ ਰੂਹਾਂ ਨੂੰ ਨਰਕ ਵਿੱਚ ਭੇਜ ਦਿੱਤਾ? ਤੁਹਾਨੂੰ ਕੀ ਲੱਗਦਾ ਹੈ ਕਿ ਉਹ ਅੱਜ ਰਾਤ ਕਿੱਥੇ ਹੈ? ਉਹ ਲੰਮੇ ਸਮੇਂ ਤੋਂ ਮਰੀ ਪਈ ਹੈ, ਉਹ ਕਿੱਥੇ ਹੈ? ਉਸਦਾ ਸਰੀਰ ਕਿੱਥੇ ਹੈ? ਉਹ ਉੱਥੇ ਪਈ ਹੈ, ਧੂੜ ਵਿੱਚ ਸੜ ਚੁੱਕੀ ਹੈ ਅਤੇ ਕੀੜੇ ਅਤੇ ਸੁੰਡੀਆਂ ਉਸਨੂੰ ਖਾ ਗਏ ਹਨ। ਉਸਦੀ ਆਤਮਾ ਇੱਕ ਨਿਆਈ ਪਰਮੇਸ਼ਵਰ ਦੇ ਅੱਗੇ ਪਈ ਹੋਈ ਹੈ। ਉਹ ਆਦਮੀ ਕਿੱਥੇ ਹੈ ਜੋ ਉਸ ਔਰਤ ਨੂੰ ਲੈ ਗਿਆ ਅਤੇ ਉਹਨਾਂ ਲਈ ਪੁਰਾਣੇ ਗੰਦੇ ਕੱਪੜੇ ਬਣਾਏ ਜੋ ਉਹਨਾਂ ਨੇ ਪਹਿਨੇ ਸਨ? ਉਹਨਾਂ ਸਾਰਿਆਂ ਨੂੰ ਇੱਕ ਤਰੀਕੇ ਨਾਲ ਅਤੇ ਕਿਸੇ ਹੋਰ ਤਰੀਕੇ ਨਾਲ ਬਾਹਰ ਤੱਕਣ ਲਈ ਅਤੇ ਉਹਨਾਂ ਨੂੰ ਬੇਟੰਗੇ ਬਣਾਉਣ ਲਈ। ਉਸਨੇ ਕਿਹਾ, ਉਹਨਾਂ ਨੇ ਇਹ ਕਿਸ ਲਈ ਕੀਤਾ? ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਪਹਿਨਦੇ ਹੋ? ਕਿਉਂਕਿ ਤੁਸੀਂ ਚਾਹੁੰਦੀਆਂ ਹੋ ਕਿ ਆਦਮੀ ਤੁਹਾਡੇ ਵੱਲ ਵੇਖਣ ਅਤੇ ਇਸ ਨੂੰ ਸਾਬਤ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ। ਕੀ ਤੁਸੀਂ ਜਾਣਦੀਆਂ ਹੋ ਕਿ ਜਦੋਂ ਤੁਸੀਂ ਅਜਿਹਾ ਕਰਦੀਆਂ ਹੋ ਤਾਂ ਕੋਈ ਪਾਪੀ ਤੁਹਾਡੇ ਵੱਲ ਵੇਖਦਾ ਹੈ? ਤਾਂ ਤੁਸੀਂ ਜਾਣਦੇ ਹੋ ਕੀ ਹੋਇਆ ਹੈ? ਨਿਆਂ ਦੇ ਸਥਾਨ ਤੇ ਤੁਸੀਂ ਕਹੋਗੀਆਂ, ਭਾਈ ਬ੍ਰਹਮ, ਮੈਂ ਆਪਣੇ ਪਤੀ ਲਈ ਓਨੀ ਹੀ ਸੱਚੀ ਸੀ ਜਿੰਨੀ ਮੈਂ ਹੋ ਸਕਦੀ ਸੀ, ਪਰ ਤੁਹਾਨੂੰ ਵਿਚਾਰ ਕਰਨ ਲਈ ਦੋਸ਼ੀ ਗਿਣਿਆ ਜਾਵੇਗਾ। ਯਿਸੂ ਨੇ ਕਿਹਾ, ਜੋ ਕੋਈ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹਦੇ ਨਾਲ ਜਨਾਹ ਕਰ ਚੁੱਕਿਆ। ਜਦ ਉਸ ਆਦਮੀ ਨੂੰ ਵਿਚਾਰ ਕਰਨ ਲਈ ਜਵਾਬ ਦੇਣਾ ਪੈਂਦਾ ਹੈ ਤਾਂ ਉਸਦੇ ਨਾਲ ਕੀ ਹੋਵੇਗਾ ਜੋ ਇਸਦਾ ਕਾਰਨ ਸੀ? ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਕੱਪੜੇ ਪਹਿਨਾਏ ਅਤੇ ਆਪਣੇ ਆਪ ਨੂੰ ਪੇਸ਼ ਕੀਤਾ ਸੀ। ਹੁਣ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਸੰਦੂਕ ਵਿੱਚੋਂ ਪੁਰਾਣੇ ਕੱਪੜੇ ਕੱਢ ਕੇ ਪਾਉਣੇ ਪੈਣਗੇ, ਪਰ ਤੁਹਾਨੂੰ ਇੱਕ ਔਰਤ ਵਰਗੀ ਦਿਖਾਈ ਦੇਣਾ ਚਾਹੀਦਾ ਹੈ। ਇੱਥੋਂ ਬਾਹਰ ਜਾ ਕੇ ਅੱਧ ਨੰਗੇ ਕੱਪੜੇ ਪਹਿਨ ਲੈਂਦੀਆਂ ਹੋ, ਇਸ ਦੇ ਦੁਆਲੇ ਇੱਕ ਛੋਟਾ ਜਿਹਾ ਰਿਬਨ ਇਸ ਤਰ੍ਹਾਂ ਬੰਨ ਕੇ ਅਤੇ ਅੱਖਾਂ ਇਸ ਤਰ੍ਹਾਂ ਜਿਵੇਂ ਸਿਗਰਟ ਝਾੜਨ ਵਾਲੀ ਟਰੇ ਹੋਵੇ, ਤੁਹਾਡੇ ਮੂੰਹ ਵਿੱਚ ਇੱਕ ਸਿਗਰਟ ਲਾ ਕੇ ਗਲੀ ਵਿੱਚ ਤੁਰਦੀਆਂ ਜਾਂਦੀਆਂ ਹੋ। ਤੁਸੀਂ ਕਿਸੇ ਚੰਗੇ ਮਕਸਦ ਲਈ ਅਜਿਹਾ ਨਹੀਂ ਕਰਦੀਆਂ। ਤੁਸੀਂ ਸ਼ਾਇਦ ਇਸ ਤੱਤ ਤੋਂ ਅਣਜਾਣ ਹੋਵੋ, ਪਰ ਸ਼ੈਤਾਨ ਤੁਹਾਨੂੰ ਇੱਕ ਹਥਿਆਰ ਵਾਂਗ ਵਰਤ ਰਿਹਾ ਹੈ, ਜਿਵੇਂ ਉਸਨੇ ਹਵਾ ਨੂੰ ਵਰਤਿਆ ਸੀ। ਇਹ ਦੇਸ਼ ਔਰਤਾਂ ਦਾ ਕਿਉਂ ਹੈ? ਕਿਉਂਕਿ ਇਹ ਕੈਥੋਲਿਕ ਧਰਮ ਦੇ ਦਬਦਬੇ ਵੱਲ ਜਾ ਰਿਹਾ ਹੈ। ਅੱਜ ਇਹ ਕੀ ਹੈ? ਤੁਸੀਂ ਉਹਨਾਂ ਨੂੰ ਕਦੇ ਵੀ ਯਿਸੂ ਦਾ ਜ਼ਿਕਰ ਕਰਦੇ ਹੋਏ ਨਹੀਂ ਸੁਣਿਆ ਹੋਵੇਗਾ। ਮਰੀਅਮ ਦੀ ਜੈ, ਮਰੀਅਮ ਪਰਮੇਸ਼ਵਰ ਦੀ ਮਾਂ, ਸੰਤ ਸੇਸਲੀਆ, ਸਭ ਪ੍ਰਕਾਰ ਦੇ ਸੰਤ, ਮਰੇ ਹੋਏ ਸੰਤ। ਜਿਆਦਾ ਚਿਰ ਨਹੀਂ ਹੋਇਆ, ਪਿਛਲੇ ਸਾਲ ਮੈਂ ਮੈਕਸੀਕੋ ਵਿੱਚ ਸੀ। ਇੱਕ ਔਰਤ ਘਿਸਰਦੀ ਹੋਈ ਆ ਰਹੀ ਸੀ, ਉਸਦੇ ਗੋਡੇ ਸਾਰੇ ਛਿੱਲੇ ਜਾ ਚੁੱਕੇ ਸਨ। ਉਹ ਪੁਕਾਰ ਰਹੀ ਸੀ, ਉਸਦਾ ਪਿਤਾ ਉਸਦੇ ਦੋ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਚੱਲ ਰਿਹਾ ਸੀ। ਉਹ ਆਪਣੀ ਮਾਂ ਦੀ ਅਜਿਹੀ ਹਾਲਤ ਦੇਖ ਕੇ ਰੋ ਰਹੇ ਸਨ, ਕਿਉਂਕਿ ਕੋਈ ਇਸਤਰੀ ਜਿਸ ਨੂੰ ਸੰਤ ਕਹਿੰਦੇ ਸਨ ਮਰ ਗਈ ਸੀ। ਉਹਨਾਂ ਨੇ ਉਸਦੀ ਮੂਰਤ ਉੱਥੇ ਪਹਾੜੀ ਉੱਤੇ ਰੱਖੀ ਹੋਈ ਸੀ। ਕਿਸੇ ਪ੍ਰੇਮੀ ਨੇ ਉਸਦਾ ਕਤਲ ਕਰ ਦਿੱਤਾ ਸੀ। ਜਿਵੇਂ ਹੀ ਉਹ ਇਸ ਤਰ੍ਹਾਂ ਮਾਰੀ ਜਾਂਦੀ ਹੈ, ਬੇਸ਼ੱਕ ਉਹ ਸੰਤ ਬਣ ਜਾਂਦੀ ਹੈ, ਕਿਉਂਕਿ ਉਹ ਕੈਥੋਲਿਕ ਸੀ। ਉਹ ਤੋਬਾ ਕਰਨ ਲਈ ਜਾ ਰਹੀ ਸੀ ਅਤੇ ਤੋਬਾ ਕਰਨ ਲਈ ਉਸ ਨੂੰ ਪੱਥਰਾਂ ਦੇ ਉੱਤੇ 2 ਮੀਲ ਘਿਸਰ ਕੇ ਜਾਣਾ ਪੈਣਾ ਸੀ। ਭਾਈ, ਜੇ ਮੈਨੂੰ ਅਜਿਹੀ ਇੱਕ ਵੀ ਚੀਜ਼ ਕਰਨੀ ਪਵੇ ਤਾਂ ਯਿਸੂ ਮਸੀਹ ਵਿਅਰਥ ਵਿੱਚ ਮਰ ਗਿਆ। ਕਿਰਪਾ ਨਾਲ ਮੈਂ ਬਚਾਇਆ ਗਿਆ ਹਾਂ ਅਤੇ ਆਪਣੇ ਦੁਆਰਾ ਨਹੀਂ, ਪਰ ਪਰਮੇਸ਼ਵਰ ਦੀ ਇੱਛਾ ਹੋਈ ਅਤੇ ਪਰਮੇਸ਼ਵਰ ਦੀ ਭਲਾਈ ਨੇ ਮੈਨੂੰ ਬਚਾਇਆ ਹੈ। ਉਹਨਾਂ ਪੱਤਰਕਾਰਾਂ ਨੇ ਮੈਨੂੰ ਪੁੱਛਿਆ, ਸ਼੍ਰੀਮਾਨ ਬ੍ਰਹਮ, ਛੋਟੇ ਮਰੇ ਬੱਚਿਆਂ ਨੂੰ ਜਿੰਦਾ ਕੀਤਾ ਗਿਆ ਸੀ, ਉੱਥੇ ਹੋਰ ਕੁਝ ਚੀਜ਼ਾਂ ਵੀ ਹੋਈਆਂ ਸਨ? 30,000 ਕੈਥੋਲਿਕ, ਨਹੀਂ ਮਾਫ ਕਰਨਾ, 20,000 ਸਨ। 30,000 ਤਾਂ ਅਫਰੀਕਾ ਵਿੱਚ ਸਨ। 20,000 ਕੈਥੋਲਿਕ ਲੋਕਾਂ ਨੇ ਇੱਕੋ ਸਮੇਂ ਤੇ ਮਸੀਹ ਨੂੰ ਆਪਣਾ ਨਿੱਜੀ ਮੁਕਤੀਦਾਤਾ ਸਵੀਕਾਰ ਕੀਤਾ। ਜਦੋਂ ਇਹ ਹੋਇਆ ਤਾਂ ਮੈਂ ਮੈਕਸੀਕੋ ਸ਼ਹਿਰ ਵਿੱਚ ਖੜਾ ਸੀ ਅਤੇ ਉਹ ਜਾਜਕ ਇਸ ਬਾਰੇ ਕੁਝ ਨਹੀਂ ਕਰ ਸਕੇ। ਇੱਕ ਦੰਗਾ ਸ਼ੁਰੂ ਕਰ ਦਿੱਤਾ, ਉਹਨਾਂ ਵਾਲੇ ਪਾਸੇ ਬਹੁਤ ਸਾਰੇ ਲੋਕ ਸਨ। ਤਾਂ ਉਸਨੇ ਕਿਹਾ, ਸ਼੍ਰੀਮਾਨ ਬ੍ਰਹਮ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਸਾਡੇ ਸੰਤ ਉਹੀ ਕੰਮ ਕਰ ਸਕਦੇ ਹਨ ਜੋ ਤੁਸੀਂ ਕਰਦੇ ਹੋ? ਉਹਨਾਂ ਦੇ ਸਿਧਾਂਤ ਨੂੰ ਜਾਣਦਿਆਂ ਹੋਇਆਂ ਮੈਂ ਕਿਹਾ, ਯਕੀਨਨ, ਪਰ ਜੇਕਰ ਉਹ ਜਿਉਂਦੇ ਹੁੰਦੇ, ਸਮਝੇ, ਤੁਸੀਂ ਉਦੋਂ ਤੱਕ ਕੈਥੋਲਿਕ ਸੰਤ ਨਹੀਂ ਹੋ ਸਕਦੇ ਜਦੋਂ ਤੱਕ ਤੁਸੀਂ ਮਰ ਨਹੀਂ ਜਾਂਦੇ। ਉਸਨੇ ਕਿਹਾ, ਓ, ਤੁਸੀਂ ਜਾਣਦੇ ਹੋ ਤੁਸੀਂ ਮਰਨ ਤੋਂ ਪਹਿਲਾਂ ਸੰਤ ਨਹੀਂ ਬਣ ਸਕਦੇ। ਮੈਂ ਕਿਹਾ, ਤੁਸੀਂ ਇਹ ਕਿੱਥੋਂ ਪੜ੍ਹ ਲਿਆ? ਪੌਲਸ ਨੇ ਕਿਹਾ, ਉਹਨਾਂ ਸੰਤਾਂ ਨੂੰ ਜਿਹੜੇ ਅਫਸੋਸ ਵਿੱਚ ਹਨ ਅਤੇ ਉਹਨਾਂ ਨੂੰ ਜਿਹੜੇ ਪਰਮੇਸ਼ਵਰ ਵੱਲੋਂ ਸੱਦੇ ਗਏ ਹਨ, ਉਹਨਾਂ ਸੰਤਾਂ ਨੂੰ ਜਿਹੜੇ ਅਫਸੋਸ ਵਿੱਚ ਹਨ, ਉਹ ਆਪਣੀ ਚਿੱਠੀ ਲਿਖ ਰਿਹਾ ਸੀ। ਅਤੇ ਸੰਤ ਹੋਰ ਥਾਵਾਂ ਤੇ ਵੀ ਹਨ, ਗਲਾਤੀਆਂ ਵਿੱਚ, ਰੋਮ ਵਿਚਲੇ ਸੰਤ, ਸੰਤ ਪਵਿੱਤਰ ਕੀਤੇ ਹੋਏ। ਇਸ ਬਾਰੇ ਕੀ ਵਿਚਾਰ ਹੈ? ਉਸਨੇ ਕਿਹਾ, ਬਿਲਕੁਲ, ਹੁਣ ਸਾਨੂੰ ਬਾਈਬਲ ਬਾਰੇ ਬਹਿਸ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਕਲੀਸਿਆ ਅਤੇ ਕਲੀਸਿਆ ਜੋ ਵੀ ਕਹਿੰਦੀ ਹੈ ਉਹੀ ਹੈ। ਸਾਨੂੰ ਪਰਵਾਹ ਨਹੀਂ ਕਿ ਬਾਈਬਲ ਕੀ ਕਹਿੰਦੀ ਹੈ, ਇਹ ਉਹੀ ਹੈ ਜੋ ਕਲੀਸਿਆ ਨੇ ਕਿਹਾ ਹੈ। ਫਿਰ ਕੈਥੋਲਿਕ ਕਲੀਸਿਆ ਬਾਰੇ ਤੁਹਾਡੀ ਕੀ ਰਾਏ? ਮੈਂ ਕਿਹਾ, ਕਾਸ਼ ਤੁਸੀਂ ਮੈਨੂੰ ਇਸ ਦੇ ਬਾਰੇ ਨਾ ਪੁੱਛਦੇ, ਪਰ ਕਿਉਂਕਿ ਤੁਸੀਂ ਮੈਨੂੰ ਹੁਣ ਪੁੱਛ ਲਿਆ ਹੈ, ਮੈਂ ਤੁਹਾਨੂੰ ਸੱਚਾਈ ਦੱਸਣ ਜਾ ਰਿਹਾ ਹਾਂ। ਉਸਨੇ ਕਿਹਾ, ਠੀਕ ਹੈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਸੱਚਾਈ ਦੱਸੋ। ਮੈਂ ਕਿਹਾ, ਇਹ ਅਧਿਆਤਮਵਾਦ ਦਾ ਸਭ ਤੋਂ ਉੱਚਾ ਰੂਪ ਹੈ ਜੋ ਮੈਂ ਕਦੇ ਜਾਣਦਾ ਸੀ। ਉਸਨੇ ਕਿਹਾ, ਤੁਹਾਨੂੰ ਇਹ ਕਿਵੇਂ ਪਤਾ ਲੱਗਾ? ਮੈਂ ਕਿਹਾ, ਕੋਈ ਵੀ ਚੀਜ਼ ਜੋ ਮੁਰਦਿਆਂ ਨਾਲ ਵਿਚੋਲਗੀ ਕਰਦੀ ਹੈ ਉਹ ਅਧਿਆਤਮਵਾਦੀ ਹੈ। ਮੈਂ ਕਿਹਾ, ਜੇਕਰ ਉਹ ਸੰਤ ਬੋਲਦਾ ਹੈ ਤਾਂ ਉਹ ਨਰਕ ਵਿੱਚ ਹੈ, ਕਿਉਂਕਿ ਜੋ ਚਲੇ ਗਏ ਹਨ ਮੇਰੀ ਬਾਈਬਲ ਕਹਿੰਦੀ ਹੈ ਕਿ ਉਹ ਵਾਪਸ ਨਹੀਂ ਆ ਸਕਦੇ। ਇਹ ਠੀਕ ਹੈ। ਮੈਂ ਕਿਹਾ ਜੇ ਇਹ ਇਸ ਤਰ੍ਹਾਂ ਹੈ, ਜੇ ਉਹ ਇੱਕ ਸੰਤ ਹੈ ਤਾਂ ਇਹ ਸ਼ੈਤਾਨ ਹੈ ਜੋ ਇੱਕ ਸੰਤ ਵਾਂਗ ਗੱਲ ਕਰ ਰਿਹਾ ਹੈ, ਇਹ ਸੰਤ ਨਹੀਂ ਹੈ। ਉਸਨੇ ਕਿਹਾ ਅੱਛਾ ਹੁਣ ਬਸ ਇੱਕ ਮਿੰਟ ਰੁਕੋ। ਉਸਨੇ ਕਿਹਾ ਤੁਸੀਂ ਵੀ ਤਾਂ ਮੁਰਦਿਆਂ ਅੱਗੇ ਸਿਫਾਰਿਸ਼ ਕਰਦੇ ਹੋ। ਮੈਂ ਕਿਹਾ ਕਿੱਥੇ? ਉਸਨੇ ਕਿਹਾ ਯਿਸੂ ਮਸੀਹ ਵੀ ਮਰ ਗਿਆ ਸੀ। ਮੈਂ ਕਿਹਾ ਪਰ ਉਹ ਫਿਰ ਜੀ ਉੱਠਿਆ ਸੀ। ਉਹ ਮਰਿਆ ਨਹੀਂ ਹੈ ਪਰ ਜਿਉਂਦਾ ਹੈ, ਸਿਫਾਰਿਸ਼ ਕਰਨ ਲਈ ਪਰਮੇਸ਼ਵਰ ਅਤੇ ਮਨੁੱਖਾਂ ਵਿਚਕਾਰ ਇਕਲੌਤਾ ਵਿਚੋਲਾ ਹੈ। ਮੈਂ ਮੁਰਦਾ ਸਾਂ ਅਤੇ ਫਿਰ ਜਿਉਂਦਾ ਹਾਂ, ਅਤੇ ਮੈਂ ਜੁਗੋ ਜੁਗ ਜਿਉਂਦਾ ਹਾਂ, ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। ਜੋ ਕੋਈ ਚਾਹੇ ਉਹ ਆਵੇ ਅਤੇ ਅੰਮ੍ਰਿਤ ਜਲ ਮੁਕਤ ਪੀਵੇ। ਇਹ ਸਾਡਾ ਪਰਮੇਸ਼ਵਰ ਹੈ। ਧਰਮੀ ਦਾ ਬੀਜ ਖਤਮ ਹੋਣ ਵਾਲਾ ਹੈ। ਇਹਨਾਂ ਗੱਲਾਂ ਬਾਰੇ ਲੋਕਾਂ ਨਾਲ ਗੱਲ ਕਰੋ, ਲੋਕਾਂ ਨਾਲ ਬਾਈਬਲ ਦੇ ਰਾਹ ਤੇ ਵਾਪਸ ਜਾਣ ਬਾਰੇ ਗੱਲ ਕਰੋ, ਲੋਕਾਂ ਨਾਲ ਚਮਤਕਾਰਾਂ ਬਾਰੇ ਗੱਲ ਕਰੋ। ਉਹਨਾਂ ਦੀ ਕਲੀਸਿਆ ਇਸ ਤੇ ਵਿਸ਼ਵਾਸ ਨਹੀਂ ਕਰਦੀ, ਇਸ ਲਈ ਉਹ ਪਰਮੇਸ਼ਵਰ ਲਈ ਹਰਾਮ ਦੀ ਔਲਾਦ ਹਨ। ਬਾਈਬਲ ਨੇ ਕਿਹਾ ਕਿ ਜੇ ਤੁਸੀਂ ਜ਼ੁਲਮ, ਅਜਮਾਇਸ਼ਾਂ, ਮਖੌਲਾਂ ਅਤੇ ਪਵਿੱਤਰ ਪਖੰਡੀ ਅਖਵਾਏ ਜਾਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਜੇ ਤੁਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਤੁਸੀਂ ਹਰਾਮ ਦੀ ਔਲਾਦ ਹੋ, ਨਾ ਕਿ ਪਰਮੇਸ਼ਵਰ ਦੀ ਸੰਤਾਨ। ਇਹ ਬਾਈਬਲ ਨੇ ਕਿਹਾ ਹੈ। ਤੁਸੀਂ ਮੈਨੂੰ ਪਵਿੱਤਰ ਪਖੰਡੀ ਜਾਂ ਜੋ ਵੀ ਤੁਸੀਂ ਚਾਹੋ ਕਹਿ ਸਕਦੇ ਹੋ, ਜਿੰਨਾ ਚਿਰ ਮੇਰਾ ਦਿਲ ਪਰਮੇਸ਼ਵਰ ਨਾਲ ਸਹੀ ਹੈ ਅਤੇ ਮੇਰਾ ਅਨੁਭਵ ਪਰਮੇਸ਼ਵਰ ਦੀ ਬਾਈਬਲ ਨਾਲ ਮੇਲ ਖਾਂਦਾ ਹੈ, ਤਾਂ ਮੈਂ ਠੀਕ ਦਿਸ਼ਾ ਵਿੱਚ ਅੱਗੇ ਵਧ ਰਿਹਾ ਹਾਂ। ਹਾਂ ਸ਼੍ਰੀਮਾਨ, ਇਹ ਉਹੀ ਹੈ ਜੋ ਅਸੀਂ ਵਿਸ਼ਵਾਸ ਕਰਦੇ ਹਾਂ। ਇਹ ਜਿਉਂਦੇ ਪਰਮੇਸ਼ਵਰ ਦੀ ਕਲੀਸਿਆ ਹੈ ਜੋ ਧਰਮ ਸ਼ਾਸਤਰ ਦੁਆਰਾ ਨਹੀਂ ਆ ਸਕਦੀ। ਇਹ ਕਿਸੇ ਮਨੁੱਖ ਦੁਆਰਾ ਬਣਾਈ ਕਿਸੇ ਬੌਧਿਕ ਧਾਰਨਾ ਦੁਆਰਾ ਨਹੀਂ ਆਉਂਦੀ। ਇਹ ਬਿਲਕੁਲ ਉਸ ਪ੍ਰਗਟ ਸੱਚ ਦੁਆਰਾ ਆਉਂਦੀ ਹੈ ਕਿ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ। ਜੇ ਮੇਰੇ ਕੋਲ ਸਿਰਫ ਇੱਕ ਬੌਧਿਕ ਧਾਰਨਾ ਸੀ, ਕਿਉਂਕਿ ਬੈਪਟਿਸਟ ਕਲੀਸਿਆ ਜਾਂ ਮੈਥੋਡਿਸਟ ਕਲੀਸਿਆ ਨੇ ਮੈਨੂੰ ਇਹ ਫਲਾਣੀ ਫਲਾਣੀ ਚੀਜ਼ ਸਿਖਾਈ ਸੀ, ਜਦੋਂ ਮੈਂ ਇਸ ਬਾਈਬਲ ਨੂੰ ਸੁਣਦਾ ਹਾਂ, ਜੇ ਮੈਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਲਿਆ ਹੁੰਦਾ ਅਤੇ ਫਿਰ ਮੈਂ ਇਸ ਬਾਈਬਲ ਨੂੰ ਪੜ੍ਹਦਾ, ਅਤੇ ਕੋਈ ਪ੍ਰਚਾਰਕ ਮੈਨੂੰ ਦੱਸਦਾ ਕਿ ਬਾਈਬਲ ਵਿੱਚ ਕਦੇ ਵੀ ਕਿਸੇ ਨੇ ਯਿਸੂ ਮਸੀਹ ਦੇ ਨਾਮ ਤੋਂ ਇਲਾਵਾ ਕਿਸੇ ਹੋਰ ਨਾਮ ਵਿੱਚ ਬਪਤਿਸਮਾ ਨਹੀਂ ਲਿਆ ਸੀ, ਅਤੇ ਮੈਂ ਇਸ ਨੂੰ ਪੜ੍ਹਦਾ ਅਤੇ ਵੇਖਦਾ ਕਿ ਇਹ ਸੱਚ ਸੀ, ਤਾਂ ਮੈਂ ਜਿੰਨੀ ਤੇਜ਼ੀ ਨਾਲ ਪਾਣੀ ਵੱਲ ਜਾ ਸਕਦਾ ਤਾਂ ਮੈਂ ਚਲਿਆ ਜਾਂਦਾ। ਹਾਂ ਸ਼੍ਰੀਮਾਨ, ਜੇ ਕੋਈ ਮੈਨੂੰ ਦੱਸਦਾ ਕਿ ਯਿਸੂ ਮਸੀਹ ਇੱਕ ਮਹਾਨ ਚੰਗਾ ਕਰਨ ਵਾਲਾ ਸੀ, ਅਤੇ ਮੇਰੀ ਕਲੀਸਿਆ ਮੈਨੂੰ ਦੱਸਦੀ ਕਿ ਚਮਤਕਾਰਾਂ ਦੇ ਦਿਨ ਬੀਤ ਚੁੱਕੇ ਹਨ ਅਤੇ ਮੈਨੂੰ ਚੰਗਾਈ ਦੀ ਲੋੜ ਹੁੰਦੀ, ਤਾਂ ਮੈਂ ਜਿੰਨੀ ਤੇਜ਼ੀ ਨਾਲ ਵੇਦੀ ਵੱਲ ਭੱਜ ਸਕਦਾ ਤਾਂ ਮੈਂ ਭੱਜ ਜਾਂਦਾ, ਤਾਂ ਜੋ ਚੰਗਾ ਹੋ ਸਕਾਂ। ਮੈਂ ਯਕੀਨਨ ਇਸੇ ਤਰ੍ਹਾਂ ਕਰਦਾ। ਜੇ ਮੈਂ ਇੱਕ ਪ੍ਰਚਾਰਕ ਹੁੰਦਾ ਤੇ ਮੇਰੇ ਮੰਚ ਉੱਤੇ ਇੱਕ ਔਰਤ ਪ੍ਰਚਾਰ ਕਰ ਰਹੀ ਹੁੰਦੀ ਅਤੇ ਮੈਂ ਬਾਈਬਲ ਵਿੱਚ ਪੜ੍ਹਦਾ ਤੇ ਵੇਖਦਾ ਕਿ ਇੱਕ ਔਰਤ ਪ੍ਰਚਾਰ ਨਹੀਂ ਕਰ ਸਕਦੀ, ਤਾਂ ਮੈਂ ਉਸਨੂੰ ਉੱਥੋਂ ਹਟਾ ਦਿੰਦਾ, ਉਸਦੀ ਚਮੜੀ ਉਧੇੜ ਦਿੰਦਾ। ਯਾਦ ਹੈ ਇੱਕ ਰਾਤ ਜਿੱਥੇ ਭੈਣ ਦਾਇਟ ਬੈਠੀ ਹੋਈ ਹੈ, ਮੈਂ ਉੱਥੇ ਬੈਠਾ ਹੋਇਆ ਸੀ। ਇੱਕ ਔਰਤ ਮੈਨੂੰ ਅਜਿਹਾ ਕੁਝ ਕਹਿਣ ਲਈ ਦਰਵਾਜ਼ੇ ਤੋਂ ਬਾਹਰ ਸੁੱਟਣ ਵਾਲੀ ਸੀ। ਹਾਂ ਸ਼੍ਰੀਮਾਨ, ਮੈਂ ਕਿਹਾ ਤੁਸੀਂ ਮੇਰੀ ਕਲੀਸਿਆ ਵਿੱਚ ਨਹੀਂ ਆ ਸਕਦੇ ਜਦੋਂ ਅਜਿਹੇ ਕੱਪੜੇ ਪਹਿਨਦੇ ਹਨ ਜੋ ਹੇਠਾਂ ਤੱਕ ਕੱਟੇ ਹੋਏ ਹੁੰਦੇ ਹਨ ਅਤੇ ਉਹ ਵਿਚਿੱਤਰ ਦਿਖਣ ਵਾਲੀ ਚੀਜ਼, ਉਹਨਾਂ ਦਾ ਲਗਭਗ ਅੱਧਾ ਸਰੀਰ ਨੰਗਾ ਹੁੰਦਾ ਸੀ। ਮੈਂ ਕਿਹਾ ਜੇ ਉਹ ਕਦੇ ਵੀ ਮੇਰੀ ਕਲੀਸਿਆ ਵਿੱਚ ਆਉਣਗੇ ਤਾਂ ਮੈਂ ਉਹਨਾਂ ਨੂੰ ਬਾਹਰ ਕੱਢ ਦਿਆਂਗਾ। ਇੱਥੇ ਕੋਈ ਛੋਟੀ ਜਿਹੀ ਸੰਕੀ ਔਰਤ ਸੀ, ਉਸ ਤੋਂ ਥੋੜੇ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਸੀ। ਤਦ ਉਸਨੇ ਮੈਨੂੰ ਮਰਦੇ ਵੇਲੇ ਬੁਲਾਇਆ ਸੀ। ਉਹ ਇੱਕ ਕੈਥੋਲਿਕ ਲੜਕੀ ਸੀ। ਉਹ ਆਈ ਅਤੇ ਇਸ ਤਰ੍ਹਾਂ ਦੇ ਪਹਿਰਾਵੇ ਨਾਲ ਬੈਠ ਗਈ। ਮੈਂ ਪਿੱਛੇ ਮੁੜ ਕੇ ਦੇਖਿਆ, ਉਹ ਇੱਥੇ ਬੈਠੀ ਹੋਈ ਸੀ। ਮੈਂ ਉਸ ਤੇ ਨਜ਼ਰ ਰੱਖੀ ਹੋਈ ਸੀ ਅਤੇ ਉਹ ਗਾ ਰਹੇ ਸਨ। ਮੈਂ ਆਪਣਾ ਕੋਟ ਉਤਾਰਿਆ ਅਤੇ ਉੱਥੇ ਗਿਆ। ਮੈਂ ਇਸ ਨੂੰ ਉਸ ਦੇ ਮੋਢਿਆਂ ਉੱਤੇ ਰੱਖ ਦਿੱਤਾ। ਮੈਂ ਕਿਹਾ, ਮੈਡਮ, ਜੇ ਤੁਸੀਂ ਮੇਰਾ ਪ੍ਰਚਾਰ ਸੁਣਨ ਜਾ ਰਹੇ ਹੋ ਤਾਂ ਕਿਰਪਾ ਕਰਕੇ ਤੁਸੀਂ ਇਸ ਕੋਟ ਨੂੰ ਪਹਿਨ ਲਵੋ ਜਦ ਤੁਸੀਂ ਪਰਮੇਸ਼ਵਰ ਦੀ ਕਲੀਸਿਆ ਵਿੱਚ ਹੋ, ਸਮਝੇ? ਉਹ ਪੈਰ ਪਟਕਦੀ ਹੋਈ ਬਾਹਰ ਚਲੀ ਗਈ ਅਤੇ ਆਪਣੇ ਬੁੱਲਾਂ ਨੂੰ ਮਰੋੜਿਆ। ਉਹ ਇਮਾਰਤ ਤੋਂ ਬਾਹਰ ਚਲੀ ਗਈ। ਉਸਨੇ ਕਿਹਾ, ਜੇ ਉਸ ਕੋਲ ਕੋਈ ਧਰਮ ਹੈ ਤਾਂ ਮੈਂ ਆਪਣੀ ਗਾਂ ਨੂੰ ਵੀ ਅਜਿਹਾ ਧਰਮ ਸਵੀਕਾਰ ਨਹੀਂ ਕਰਨ ਦਿਆਂਗੀ। ਮੈਂ ਕਿਹਾ, ਚਿੰਤਾ ਨਾ ਕਰੋ, ਉਹ ਇਸ ਨੂੰ ਨਹੀਂ ਲਵੇਗੀ। ਜਦੋਂ ਮਰ ਰਹੀ ਸੀ ਤਾਂ ਉਸਨੇ ਮੈਨੂੰ ਬੁਲਾਇਆ। ਉਸਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਹ ਮਰ ਰਹੀ ਸੀ। ਉਸਦਾ ਪਤੀ ਆਇਆ। ਉਸਨੇ ਕਿਹਾ, ਜੇ ਆ ਸਕਦੇ ਹੋ ਤਾਂ ਜਲਦੀ ਆਓ। ਮੈਂ ਬਿਲਕੁਲ ਸਭਾ ਦੇ ਵਿੱਚ ਸੀ। ਵੱਡਾ ਲੰਮਾ ਲੜਕਾ ਦਰਵਾਜ਼ੇ ਤੇ ਖੜਾ ਮੇਰੀ ਉਡੀਕ ਕਰ ਰਿਹਾ ਸੀ ਅਤੇ ਮੈਂ ਭੱਜਿਆ ਗਿਆ। ਮੈਂ ਆਪਣੀ ਕਾਰ ਵਿੱਚ ਬੈਠਾ ਉਧਰ ਭੱਜਿਆ ਗਿਆ। ਜਿਵੇਂ ਹੀ ਮੈਂ ਉੱਪਰ ਗਿਆ, ਮੈਂ ਉੱਥੇ ਉਸ ਬਜ਼ੁਰਗ ਨਰਸ ਨੂੰ ਮਿਲਿਆ ਜੋ ਹਾਲੇ ਵੀ ਹਾਰਵਰਡ ਪਾਰਕ ਵਿੱਚ ਰਹਿੰਦੀ ਹੈ। ਉਸਨੇ ਕਿਹਾ, ਆਦਰਣੀ, ਆਉਣ ਦੀ ਕੋਈ ਲੋੜ ਨਹੀਂ ਹੈ। ਇਹ ਲਗਭਗ 20 ਸਾਲ ਪਹਿਲਾਂ ਦੀ ਗੱਲ ਹੈ, ਸ਼ਾਇਦ ਥੋੜੀ ਦੇਰ ਪਹਿਲਾਂ ਦੀ। ਉਸਨੇ ਕਿਹਾ ਕਿ ਉਹ ਮਰ ਗਈ ਹੈ। ਉਸਨੇ ਕਿਹਾ ਕਿ ਉਹ ਕਰੀਬ 3 ਮਿੰਟ ਪਹਿਲਾਂ ਮਰ ਗਈ ਸੀ। ਉਸਨੇ ਤੁਹਾਡੇ ਲਈ ਜਿੰਨੀ ਜ਼ੋਰ ਨਾਲ ਉਹ ਪੁਕਾਰ ਸਕਦੀ ਸੀ ਉਸਨੇ ਪੁਕਾਰਿਆ। ਉਸਨੇ ਕਿਹਾ ਕਿ ਮੇਰੇ ਕੋਲ ਤੁਹਾਡੇ ਲਈ ਉਸਦਾ ਇੱਕ ਸੰਦੇਸ਼ ਹੈ। ਮੈਂ ਕਿਹਾ, ਕੀ ਸੀ? ਉਸਨੇ ਕਿਹਾ ਕਿ ਉਸ ਪ੍ਰਚਾਰਕ ਨੂੰ ਕਹਿਣਾ, ਕਿਰਪਾ ਕਰਕੇ ਮੈਨੂੰ ਮਾਫ਼ ਕਰ ਦੇਣਾ। ਮੈਂ ਉਸਨੂੰ ਵੇਖਣ ਲਈ ਉੱਥੇ ਗਿਆ। ਸੁੰਦਰ ਔਰਤ ਸੀ। ਉਸਨੇ ਬਹੁਤ ਡਾਢਾ ਦੁੱਖ ਚੱਲਿਆ ਸੀ। ਉਸਦੇ ਨੱਕ ਦੇ ਆਸ ਪਾਸ ਛੋਟੇ ਛੋਟੇ ਚਟਾਕ ਸਨ ਅਤੇ ਚਟਾਕ ਇੰਜ ਲੱਗਦੇ ਸਨ ਜਿਵੇਂ ਬਾਹਰ ਆ ਗਏ ਸਨ। ਉਸਦੀਆਂ ਅੱਖਾਂ ਪੂਰੀ ਤਰ੍ਹਾਂ ਬਾਹਰ ਤੱਕੀਆਂ ਗਈਆਂ ਸਨ, ਅੱਧੀਆਂ ਪਛਾਣ ਮੁੜ ਗਈਆਂ ਸਨ। ਉਸਦੀਆਂ ਅੰਤੜੀਆਂ ਅਤੇ ਗੁਰਦੇ ਹਿੱਲ ਗਏ ਸਨ ਅਤੇ ਭਾਫ ਸਾਰੇ ਬਿਸਤਰੇ ਤੇ ਉੱਡ ਰਹੀ ਸੀ। ਉਸਦੇ ਪਤੀ ਨੇ ਮੇਰੀ ਵੱਲ ਵੇਖਿਆ ਤੇ ਕਿਹਾ, ਭਾਈ ਬ੍ਰਹਮ, ਪ੍ਰਾਰਥਨਾ ਕਰੋ, क्योंकि वह तुहानू मिलना चाहती सी। मैं क्या हुण उस लई प्रार्थना करन दा कोई फायदा नहीं होगा। रुख का झुका जिस पासे नूं हुंदा है उसे पासे डिगदा है, समझे। धोखा ना खाओ, परमेश्वर ठट्ठियां विच नहीं उड़ाईदा, क्योंकि मनुख जो कुछ बीजदा है सोई ओह वड्डेगा भी। की तुसी वेख रहे हो कि इत्थे की है, हुण की होया है? देखो एक औरत अजिहा करेगी। उस औरत नूं वेखो जो पहलां गाउण वाली सी, उस दी धी की बनेगी? एक फैशन प्रस्त दी धी की बनेगी? एक रोक एंड रोल नंगा नाच करने वाली किशोरी, उस दी धी की बनन जा रही है? एक ही है। धार्मिकता दे बीज नूं वेखो, बैप्टिस्ट लोको अपने आप नूं वेखो, थोड़ा चिर पछां जाओ, अपने संस्थापक जॉन स्मिथ ते वापस जाओ। जदों उसने लोकां दी बदी लई प्रार्थना कीती, ओह इत्थों तक रोया कि लोकां लई प्रार्थना करदे वेले उस दीआं अखां सुज के बंद हो गईआं। उस दी पत्नी नूं उस नूं मेज उते खाणा खवाणा पिआ। तुसीं मैथोडिस्ट लोको, इत्थे अपने कन्नां अते नक्कां विच गहने पहन के शैतान दी सवारी वर्गे दिखाई दिंदे हो, बाहर निकरां पा के जांदे हो अते इस तरह दे काम करदे हो। जदों बुजुर्ग जॉन स्मिथ मैथोडिस्ट कलीसिया दे बुजुर्गां विचों इक सी, 85 साल दी उम्र विच मरण तों पहलां उसने 4 घंटिआं दा इक छोटा जिहा संदेश प्रचार कीता सी। उन्हां ने उस नूं चुक के मंच उत्ते बिठाया। उसदे आखरी शब्द सन, मैनूं मैथोडिस्ट कलीसिया दे कम्मां तों बहुत ज्यादा सदमा लगा है। उसने कहा, इत्थों तक कि मैथोडिस्ट कलीसिया दीआं धीआं वी अपनीआं उंगलां विच सोने दीआं मुंदरीआं पहनदीआं हन। ਉਹ ਹੁਣ ਕੀ ਕਹੇਗਾ ਜਦੋਂ ਤੁਸੀਂ ਨਿੱਕਰਾਂ ਪਾ ਕੇ ਗੀਤ ਮੰਡਲੀ ਵਿੱਚ ਗਾਉਂਦੀਆਂ ਫਿਰਦੀਆਂ ਹੋ? ਤੁਸੀਂ ਤਾਂ ਵਧੀਆ ਦੌੜ ਰਹੇ ਸੀ, ਹੁਣ ਕੀ ਹੋ ਗਿਆ ਹੈ? ਤੁਸੀਂ ਆਪਣੀ ਮਾਂ ਵਰਗੇ ਕੰਮ ਕਰ ਰਹੇ ਹੋ। ਬਿਲਕੁਲ ਇਹੀ ਗੱਲ ਹੈ। ਇਹੀ ਕਾਰਨ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਵਿੱਚੋਂ ਕੋਈ ਵੀ ਨਾਮਧਾਰੀ ਕਲੀਸਿਆ ਇਸ ਦੇ ਨੇੜੇ ਆਵੇ ਜਿਸ ਤੇ ਇਹ ਲਿਖਿਆ ਹੋਵੇ, ਅਸੀਂ ਮੈਥੋਡਿਸਟ ਹਾਂ, ਅਸੀਂ ਬੈਪਟਿਸਟ ਹਾਂ, ਅਸੀਂ ਕੇਵਲ ਮਸੀਹ ਦੇ ਹਾਂ। ਇਸ ਨੂੰ ਇਸ ਤਰ੍ਹਾਂ ਹੀ ਰਹਿਣ ਦਿਓ, ਆਜ਼ਾਦ ਹੋ ਜਾਓ। ਹੁਣ ਸੱਪ ਦੇ ਬੀਜ ਨੂੰ ਵੇਖ ਰਹੇ ਹੋ, ਇਹ ਕੀ ਕਰੇਗਾ? ਉਹ ਚੱਲਦੇ ਰਹੇ ਅਤੇ ਹੇਠਾਂ ਤੱਕ ਆਉਂਦੇ ਰਹੇ। ਉਹਨਾਂ ਨੇ ਬੈਪਟਿਸਟ, ਮੈਥੋਡਿਸਟ ਅਤੇ ਪ੍ਰੈਸਬੀਟੇਰੀਅਨਾਂ ਨੂੰ ਪਿੱਛੇ ਧੱਕ ਦਿੱਤਾ। ਉਹਨਾਂ ਨੇ ਕੀ ਕੀਤਾ? ਉਹ ਸਾਰੇ ਆਪਣੀ ਮਾਂ ਵਾਂਗ ਪੁਰਾਣੀ ਕੰਜਰੀ ਵਾਂਗ ਵਾਪਸ ਚਲੇ ਗਏ। ਉਹ ਸਾਰੇ ਇੱਕੋ ਜਿਹਾ ਕੰਜਰਪੁਣਾ ਕਰ ਰਹੇ ਹਨ। ਅੱਛਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਨੂੰ ਡੁਬਕੀ ਦਿੱਤੀ ਗਈ ਸੀ ਜਾਂ ਉਹਨਾਂ ਉੱਤੇ ਛਿੜਕਿਆ ਗਿਆ ਸੀ। ਉਹ ਆਏ ਅਤੇ ਇਸ ਦਾ ਇਕਰਾਰ ਕੀਤਾ ਸੀ। ਉਹਨਾਂ ਨੇ ਆਪਣੀ 6 ਮਹੀਨਿਆਂ ਦੀ ਮਨਾਹੀ ਪੂਰੀ ਕਰ ਲਈ ਹੈ। ਉਹਨਾਂ ਨੇ ਉਸ ਸਮੇਂ ਦੌਰਾਨ ਬਹੁਤ ਜ਼ਿਆਦਾ ਨਹੀਂ ਪੀਤੀ। ਉਹ ਚੰਗੇ ਮੈਂਬਰ ਹਨ, ਉਹ ਚੰਗੀ ਰਕਮ ਦਿੰਦੇ ਹਨ। ਇਸ ਦਾ ਆਤਮਾ ਦੇ ਫਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਤਮਾ ਦਾ ਫਲ ਵਿਸ਼ਵਾਸ ਹੈ, ਇਹ ਵਿਸ਼ਵਾਸ ਕਿ ਯਿਸੂ ਮਸੀਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ। ਭਰਾਵਾਂ ਲਈ ਪ੍ਰੇਮ, ਆਨੰਦ, ਸ਼ਾਂਤੀ, ਸਹਿਣਸ਼ੀਲਤਾ, ਭਲਾਈ, ਨਰਮਾਈ, ਧੀਰਜ, ਹਲੀਮੀ, ਸੰਜਮ, ਇਹ ਚੀਜ਼ਾਂ ਆਤਮਾ ਦੇ ਫਲ ਹਨ। ਅਸੀਂ ਇੱਕ ਆਦਮੀ ਨੂੰ ਇਸ ਆਧਾਰ ਤੇ ਲੈਂਦੇ ਹਾਂ ਕਿ ਉਹ ਗੁਆਂਢ ਵਿੱਚ ਇੱਕ ਚੰਗੀ ਜ਼ਿੰਦਗੀ ਜਿਉਂਦਾ ਹੈ। ਐਸਾਉ ਵੀ ਇਸ ਤਰ੍ਹਾਂ ਕਰਦਾ ਸੀ। ਐਸਾਉ ਨੇ ਵੀ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ, ਪਰ ਐਸਾਉ ਸ਼ੈਤਾਨ ਤੋਂ ਸੀ। ਪਰ ਯਾਕੂਬ ਉਸੇ ਕੁੱਕ ਤੋਂ ਬਾਹਰ ਆਇਆ ਸੀ, ਉਹ ਪਰਮੇਸ਼ਵਰ ਤੋਂ ਸੀ। ਸ਼ੈਤਾਨ ਦਾ ਬੀਜ ਅਤੇ ਇਸਤਰੀ ਦਾ ਬੀਜ ਇਕੱਠੇ ਆਏ ਸਨ। ਹੁਣ ਤੁਸੀਂ ਵੇਖੋ, ਇਹ ਸਭ ਕੁਝ ਇਸ ਹਾਲ ਤੱਕ ਪਹੁੰਚ ਗਿਆ ਹੈ। ਅੱਜ ਦੁਨੀਆ ਵਿੱਚ ਜੋ ਵੀ ਬਚਾ ਹੈ, ਮੈਂ ਇਸ ਨੂੰ ਪੂਰੀ ਸਖਤਾਈ ਨਾਲ ਕਹਿਣ ਜਾ ਰਿਹਾ ਹਾਂ। ਫਿਰ ਅਸੀਂ ਇਸ ਤੋਂ ਬਾਅਦ ਅਗਲੀ ਸਭਾ ਵਿੱਚ ਬੇਦਾਰੀ ਸ਼ੁਰੂ ਕਰਾਂਗੇ। ਇਹ ਇੱਕ ਅਜਿਹੀ ਸ਼ਕਲ ਵਿੱਚ ਆ ਗਿਆ ਹੈ। ਕਿਰਪਾ ਕਰਕੇ ਮੈਂ ਇਸ ਨੂੰ ਅਪਮਾਨ ਲਈ ਨਹੀਂ ਕਹਿੰਦਾ, ਮੈਂ ਇਸ ਨੂੰ ਨੀਵਾਂ ਦਿਖਾਉਣ ਲਈ ਨਹੀਂ ਕਹਿ ਰਿਹਾ। ਇਹ ਇੱਕ ਜਗ੍ਹਾ ਤੇ ਪਹੁੰਚ ਗਿਆ ਹੈ, ਇੱਕ ਵੱਡੇ ਨਜਾਇਜ਼ ਹਰਾਮ ਦੇ ਬੱਚਿਆਂ ਦੇ ਇੱਕ ਝੁੰਡ ਤੱਕ। ਇਹ ਮੇਰੀਆਂ ਅੰਤਮ ਟਿੱਪਣੀਆਂ ਹਨ। ਇਹ ਬਿਲਕੁਲ ਉਹੀ ਬਣ ਗਿਆ ਹੈ। ਤੁਸੀਂ ਜਾਣਦੇ ਹੋ ਕਿ ਇਹ ਸੱਚ ਹੈ। ਇਹ ਇੱਕ ਅਜਿਹੀ ਥਾਂ ਤੇ ਆ ਗਿਆ ਹੈ ਜਿੱਥੇ ਕਲੀਸਿਆ ਵਿੱਚ ਸ਼ਾਮਲ ਹੋਣਾ ਅਤੇ ਕਲੀਸਿਆ ਦੇ ਮੈਂਬਰ ਬਣ ਗਏ ਹਨ ਭਗਤੀ ਦਾ ਰੂਪ ਧਾਰ ਕੇ ਉਸ ਦੀ ਸ਼ਕਤੀ ਤੋਂ ਇਨਕਾਰ ਕਰਦੇ ਹਨ। ਜਦੋਂ ਤੱਕ ਇਹ ਧਾਰਮਿਕ ਹਰਾਮ ਦੇ ਬੱਚਿਆਂ ਦੇ ਝੁੰਡ ਤੱਕ ਨਹੀਂ ਆ ਜਾਂਦਾ, ਇਹ ਬਿਲਕੁਲ ਉਹੀ ਚੀਜ਼ ਹੈ। ਹੁਣ ਕੀ ਰਹਿ ਗਿਆ ਹੈ? ਇੱਥੇ ਰਾਕਟ ਤਿਆਰ ਹਨ, ਕੋਬਾਲਟ ਬੰਬ ਅਤੇ ਅਜਿਹੀਆਂ ਚੀਜ਼ਾਂ। ਉਹ ਬਸ ਉਸ ਘੜੀ ਦੇ ਆਉਣ ਦੀ ਉਡੀਕ ਕਰ ਰਹੇ ਹਨ। ਅੱਗ ਦੁਆਰਾ ਤਬਾਹੀ ਹੋਵੇਗੀ ਜਿਵੇਂ ਪਾਣੀ ਦੁਆਰਾ ਹੋਈ ਸੀ। ਅਤੇ ਦੋਸਤੋ, ਤੁਸੀਂ ਜੋ ਕੁਝ ਵੀ ਕਰਦੇ ਹੋ, ਜੇ ਤੁਸੀਂ ਇੱਕ ਮਸੀਹ ਹੋ ਅਤੇ ਤੁਹਾਡੇ ਦਿਲ ਵਿੱਚ ਪਰਮੇਸ਼ਵਰ ਹੈ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਮੌਤ ਨੂੰ ਪਾਰ ਕਰਕੇ ਜੀਵਨ ਵਿੱਚ ਚਲੇ ਗਏ ਹੋ, ਤਾਂ ਤੁਹਾਨੂੰ ਸਾਰੇ ਸੰਸਾਰ ਵਿੱਚ ਸਭ ਤੋਂ ਖੁਸ਼ ਵਿਅਕਤੀ ਹੋਣਾ ਚਾਹੀਦਾ ਹੈ। ਜਦੋਂ ਬਾਈਬਲ ਕਹਿੰਦੀ ਹੈ ਕਿ ਯਿਸੂ ਮਸੀਹ ਕੱਲ, ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ, ਨਾਮਧਾਰੀ ਕਲੀਸਿਆ ਦਾ ਕਹਿਣਾ ਹੈ। ਪਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਚਮਤਕਾਰ ਖਤਮ ਹੋ ਗਏ ਹਨ, ਪਰ ਪਵਿੱਤਰ ਆਤਮਾ ਕਹਿੰਦਾ ਹੈ ਆਮੀਨ, ਯਿਸੂ ਮਸੀਹ ਕੱਲ ਅਤੇ ਸਦਾ ਲਈ ਇੱਕੋ ਜਿਹਾ ਹੈ। ਜੇ ਬਾਈਬਲ ਕਹਿੰਦੀ ਹੈ ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰ ਇੱਕ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਆਪਣੇ ਪਾਪਾਂ ਦੀ ਮਾਫੀ ਦੇ ਲਈ, ਤਾਂ ਤੁਸੀਂ ਪਵਿੱਤਰ ਆਤਮਾ ਪਾਓਗੇ, ਕਿਉਂਕਿ ਇਹ ਵਾਅਦਾ ਤੁਹਾਡੇ ਨਾਲ ਅਤੇ ਤੁਹਾਡੇ ਬੱਚਿਆਂ ਨਾਲ, ਪਰਾਈਆਂ ਕੌਮਾਂ ਨਾਲ, ਉਹਨਾਂ ਸਭਨਾਂ ਨਾਲ ਹੈ ਜੋ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਬੁਲਾਉਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਬੁਲਾਏਗਾ। ਵੇਖੋ, ਉਹਨੇ ਜਿਨ੍ਹਾਂ ਨੂੰ ਮੈਥੋਡਿਸਟ ਜਾਂ ਬੈਪਟਿਸਟ ਬੁਲਾਉਣਗੇ, ਪਰ ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਬੁਲਾਏਗਾ, ਉਹ ਪਵਿੱਤਰ ਆਤਮਾ ਪਾਉਣਗੇ। ਅਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੋ, ਜੋ ਬਾਈਬਲ ਕਹਿੰਦੀ ਹੈ। ਜਦੋਂ ਇਹ ਤੁਹਾਡੇ ਤੇ ਪ੍ਰਗਟ ਹੋ ਜਾਂਦਾ ਹੈ, ਤਾਂ ਤੁਸੀਂ ਕਹਿੰਦੇ ਹੋ आमीन। क्रिस्या कहिंदी है ओ इस नाल कोई फर्क नहीं पैंदा, पर तुहाडे अंदर पवित्र आत्मा उस वचन नूं आमीन कहेगी। मनुख केवल रोटी नाल ही जिउंदा नहीं रहेगा, पर उस वचन नाल जिहड़ा परमेश्वर दे मुंहों निकलदा है। मैं चाहुंदा हां कि तुसी मैनूं इक लिखत दिखाओ जिथे इसने क्या होवे कि सेब ने इसकी शुरुआत कीती सी जो चीज हुण हो रही है। मैं चाहुंदा हां कि तुसी मैनूं दिखाओ कि उन्हां ने सेब खादे सन। मैं तुहानूं दिखाया है कि कायन किथे यही सोचदा है, किथे उसका बीज अजे भी उही सोचदा है, पर बाइबल द्वारा परमेश्वर का आत्मिक प्रकाश साबित करता है कि ये मर्द अते औरत विचकार नजायज जिंसी संबंध करके होया सी। उसे कारण ही दैंत पैदा हुए सन। यही उत्थान है जिथे तुहाडा पाप अंदर आंदा है, ए उत्थान है जिथे तुहाडा भ्रिष्टाचार अंदर आंदा है, ए उत्थान है जिथे ये सब कुछ हेठा आया है। इस वल ध्यान दियो, सप दुगना चलाक सी, उसका बीज जानी उसकी संतान हमेशा तो दुगनी चलाक रही है। मैं इस मंच ते चढ़ के इस माइक्रोफोन नु अपने हाथ विच फड़ना चाहुंदा, अपने पैरां नु मंच उत्ते पक्के करके मैं ए कहांगा, अज तुहाडे महान बुद्धिजीवी किथे हन? तुहाडा पादरी जो हेठा गया है अते उसनु बहुत सारा बौद्धिक ज्ञान प्राप्त होया है अते ओ खड़ा है, ओ पूरे देश विच सब तो वड्डे गिरजे दा पादरी है। सप दा बीज किथे खड़ा है? ओ स्वर्गे चुस्त बुद्धिमान स्थाना विच, चुस्त चलाक अते विद्वान, ओथे ही ओ है। ए उथां है जिथे ओ पिया होया है। बल अते जोर द्वारा नहीं, पर मेरी आत्मा द्वारा, प्रभु आखदा है। समझे? फिर तुसी नुक्कर विच खड़े छोटे जे भाई नु लवोगे जो रो रो के अपनी अखां बाहर कढ लैंदा है, अते शायद ओथे खड़ा कोई पुरानी गिटार नु वजा रिहा है। ओ कहिंदा है, भाई आओ प्रभु नु लभिए। पास्टर कोलों लंघदा है ते कहिंदा है, मेरी मंडली ऐसी नहीं है, मैं ऐसी संगत नहीं करांगा, मैं अपनी लिडी अते जॉन नु ऐसी जगह दे नेड़े भी नहीं देखना चाहुंदा। अगे वध शैतान दे बीज, तू अपनी सदीपक मंजिल वाल जा रहा है, ए ठीक है। मैं इत्थे इक होर शब्द हराम दे बच्चे कह सकदा सी, ए ओही है जिथे ए है, क्योंकि तुसी देख सकदे हो। कोई मेरे कोल नहीं आ सकदा जे पिता जिन्हें मेनू कल्या है उसनु ना खिचे। ओ सब जो मेरे कोल आउणगे मैं अंत दे दिन उन्हां नूं जिंदा उठावांगा। इत्थे कुछ भी नाश नहीं होवेगा, मैं इस नूं रखांगा। इस नूं छड्ड के कोई भी मनुख अजिहा नहीं कर सकदा, सब कुछ उस विच वसदा है। तुसीं इह नहीं कह सकदे कि मैं इह काम कीता है, इह तां परमेश्वर दी दया है जिसने इह सब कीता है। मैं कुछ नहीं कीता, मेरे कोल करन लई कुछ भी नहीं सी, ना ही तुहाडे कोल सी। तुसीं कदे भी एक भी चीज करन दे योग नहीं सी, परमेश्वर ने इस दा हर एक काम कीता है। तुसी इस नूं करन लई अपनी उंगल भी नहीं हिलाई, तुसी नहीं किया अच्छा मैं एक चंगे परिवार विच आया हूँ, मैं ए किता है। इसका इस नाल कोई लेना देना नहीं है, ए तां परमेश्वर दी दया है जिसने ए किता है। हुण मैं माफी चाहुंदा हां, अजे 11 नहीं बजे हन, पर कुछ भी होवे मैं बंद करन जा रहा हां। समझे? किन्ने को लोग समझदे हन कि बाइबल दसदी है कि ये गल्लां सच हन, खास करके तुसी जेड़े बर्नम टेबर निकलदे लोग हो। हुण जो भी असीं सिखाउंदे आं असीं विश्वास करदे आं कि उसदा ए सिर्फ 16वां हिस्सा है, पर याद रखो तुसीं कोल खड़े लोको, मैं कह सकदा हां तुसीं लोग जो इत्थे मेंबर वजो नहीं आउंदे, जिस तरह असीं विश्वास करदे आं कि ये बाइबल है अते बाइबल परमेश्वर दी सच्चाई है, असीं जानदे आं कि पुराने नेम विच उन्हां कोल ए जानन दा इक तरीका सी कि की सच है अते की सच नहीं है। हुण असीं सारे जानदे आं कि उन्हां कोल लिखती कानून सन। किन्ने जानदे हन कानून हुक्म संदूक विच पए सन? ए क्या गया सी, तू जना ना कर, जेड़ा भी विचार करदा है उस नूं पथराव कर दिता जावे। वेख्या जो सरा दे अनुसार हुक्म सी, हुण संदूक किस तरह पिया सी? हुक्म उस दे अंदर सन, हुक्मां दे कानून संदूक दे पासे दीआं जेबां विच सन। जे कोई मनुख आउंदा सी जिसने विचार कीता हुंदा सी तां ओह इस विचों हुक्मां नूं लैंदे सन। उस नूं पत्थर मारो, ओह उस नूं बाहर लै जांदे अते पथराव कर दिंदे। ਇਹੀ ਉਹ ਹੈ ਜੋ ਸ਼ਰਾ ਦਾ ਹੁਕਮ ਸੀ। ਹੁਣ ਉਹਨਾਂ ਕੋਲ ਇਹ ਜਾਣਨ ਦੇ ਦੋ ਹੀ ਤਰੀਕੇ ਸਨ। ਇਸ ਨੂੰ ਪੱਕਾ ਕਰਨ ਲਈ ਤਿੰਨ ਹੋਣੇ ਚਾਹੀਦੇ ਹਨ। ਉਹਨਾਂ ਕੋਲ ਜਾਣਨ ਦਾ ਇੱਕ ਹੋਰ ਤਰੀਕਾ ਸੀ, ਉਹ ਜਾਂ ਤਾਂ ਨਬੀ ਜਾਂ ਇੱਕ ਸੁਪਨਾ ਦੇਖਣ ਵਾਲੇ ਦੁਆਰਾ ਸੀ। ਕਿੰਨੇ ਇਹ ਜਾਣਦੇ ਹਨ? ਜੇ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਆਤਮਿਕ ਹੈ ਜਾਂ ਇੱਕ ਨਬੀ ਹੈ, ਮੈਂ ਪ੍ਰਭੂ ਆਪਣੇ ਆਪ ਨੂੰ ਸੁਪਨਿਆਂ ਵਿੱਚ ਉਸ ਨੂੰ ਪ੍ਰਗਟ ਕਰਾਂਗਾ ਅਤੇ ਦਰਸ਼ਨਾਂ ਵਿੱਚ ਉਸ ਦੇ ਨਾਲ ਗੱਲ ਕਰਾਂਗਾ। ਇਹ ਠੀਕ ਹੈ। ਹੁਣ ਉਹ ਨਬੀ ਸੀ। ਹੁਣ ਜੇ ਕੋਈ ਆਦਮੀ ਆ ਕੇ ਕਹਿੰਦਾ ਸੀ ਓ ਹਲੇਲੂਯਾ ਮੈਨੂੰ ਕੁਝ ਮਿਲਿਆ ਹੈ, ਮੈਂ ਹੁਣ ਪ੍ਰਭੂ ਦੇ ਨਾਮ ਵਿੱਚ ਭਵਿੱਖਬਾਣੀ ਕਰ ਰਿਹਾ ਹਾਂ, ਮੇਰੇ ਤੇ ਪ੍ਰਗਟ ਹੋਇਆ ਹੈ, ਤਾਂ ਉਸ ਨੂੰ ਇਸ ਤਰ੍ਹਾਂ ਨਹੀਂ ਜਾਣ ਦਿੰਦੇ ਸਨ ਜਿਵੇਂ ਹੁਣ ਤੁਸੀਂ ਲੋਕ ਕਰਦੇ ਹੋ। ਉਹ ਪਹਿਲਾਂ ਪਰਮੇਸ਼ਵਰ ਦੁਆਰਾ ਇਸ ਦੀ ਜਾਂਚ ਕਰਦੇ ਸਨ। ਹਰੂਨ ਦਾ ਸੀਨੇ ਬੰਦ ਉਹਨਾਂ ਦੇ ਕੋਲ ਸੀ, ਜਿਸ ਨੂੰ ਰੀਮ ਤਰੀਮ ਕਹਿੰਦੇ ਸਨ। ਕਿੰਨਿਆਂ ਨੇ ਇਹ ਸ਼ਬਦ ਸੁਣਿਆ ਹੈ? ਇਹ ਕੀ ਸੀ? ਇਹ 12 ਪੱਥਰ ਸਨ, ਦੋਨੇ ਪਾਸੇ 6, ਜਬਰਜਦ ਯਹੂਦਾ ਤੇ ਇਸ ਤਰ੍ਹਾਂ ਹੇਠਾਂ ਤੱਕ 12 ਪੱਥਰ ਸਨ। ਫਿਰ ਉਹ ਇਸ ਨਬੀ ਨੂੰ ਜਾਂ ਸੁਪਨਾ ਦੇਖਣ ਵਾਲੇ ਨੂੰ ਲੈਂਦੇ ਸਨ ਅਤੇ ਇਸ ਸੀਨੇ ਬੰਦ ਨੂੰ ਸਾਹਮਣੇ ਟੰਗ ਦਿੰਦੇ ਸਨ ਅਤੇ ਉਸ ਨੂੰ ਉਸਦੇ ਸਾਹਮਣੇ ਖੜਾ ਕਰ ਦਿੰਦੇ ਸਨ ਅਤੇ ਕਹਿੰਦੇ ਸਨ, ਹੁਣ ਭਵਿੱਖਬਾਣੀ ਕਰ ਅਤੇ ਆਪਣੀ ਭਵਿੱਖਬਾਣੀ ਦੱਸ। ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ ਹੈ ਅਤੇ ਫਲਾਣੀ ਫਲਾਣੀ ਗੱਲ ਦੱਸੀ ਹੈ। ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿੰਨਾ ਅਸਲੀ ਲੱਗਦਾ ਸੀ ਜਾਂ ਇਹ ਲੱਗ ਸਕਦਾ ਹੈ ਕਿ ਇਹ ਬਿਲਕੁਲ ਸੱਚ ਹੈ, ਪਰ ਜੇਕਰ ਉਹ ਰੋਸ਼ਨੀਆਂ ਇਕੱਠੀਆਂ ਨਹੀਂ ਹੁੰਦੀਆਂ ਤੇ ਇਕੱਠੇ ਹੋ ਕੇ ਸਤਰੰਗੀ ਪੀਂਘ ਨਹੀਂ ਬਣਾਉਂਦੀਆਂ ਸਨ ਤਾਂ ਉਰੀਮ ਤੁਰੀਮ, ਤੇ ਉਹ ਰੋਸ਼ਨੀਆਂ ਇਕੱਠੀਆਂ ਹੋ ਕੇ ਅਲੌਕਿਕ ਕੰਮ ਕਰਦੇ ਹੋਏ ਉਸ ਗੱਲ ਦੀ ਪੁਸ਼ਟੀ ਕਰਦੀਆਂ ਸਨ। ਵੇਖੋ, ਪਰਮੇਸ਼ਵਰ ਨੇ ਹਮੇਸ਼ਾ ਆਪਣੇ ਵਚਨ ਦੀ ਪੁਸ਼ਟੀ ਕੀਤੀ ਹੈ, ਸਮਝੇ? ਉਹ ਅਲੌਕਿਕ ਰੋਸ਼ਨੀਆਂ ਉੱਥੇ ਨਹੀਂ ਚਲਕਦੀਆਂ ਸਨ ਤਾਂ ਫਿਰ ਮੈਨੂੰ ਪਰਵਾਹ ਨਹੀਂ ਕਿ ਇਹ ਕਿੰਨਾ ਅਸਲੀ ਲੱਗਦਾ ਸੀ, ਇਹ ਤਾਂ ਗਲਤ ਹੁੰਦਾ ਸੀ। ਜੇਕਰ ਕੋਈ ਸੁਪਨਾ ਦੇਖਣ ਵਾਲਾ ਕਹਿੰਦਾ ਸੀ, ਮੈਂ ਇੱਕ ਸੁਪਨਾ ਵੇਖਿਆ ਹੈ ਤੇ ਸੁਪਨਾ ਇਹ ਹੈ ਕਿ ਇਸرائیਲੀਆਂ ਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਕਿਸੇ ਥਾਂ ਤੇ ਜਾਣਾ ਚਾਹੀਦਾ ਹੈ ਕਿਉਂਕਿ ਸੀਰੀਆਈ ਲੋਕ ਇਸ ਪਾਸੇ ਆਉਣਗੇ ਤੇ ਇਸ ਨੂੰ ਘੇਰਾ ਪਾ ਲੈਣਗੇ। ਉਹ ਸੁਪਨਾ ਵੇਖਣ ਵਾਲੇ ਨੂੰ ਉੱਥੇ ਲੈ ਜਾਂਦੇ, ਫਿਰ ਉਹ ਉੱਥੇ ਜਾ ਕੇ ਆਪਣਾ ਸੁਪਨਾ ਦੱਸਦਾ। ਜੇ ਉਸ ਦੀਆਂ ਰੋਸ਼ਨੀਆਂ ਉੱਥੇ ਨਹੀਂ ਟਿਮਟਮਾਉਂਦੀਆਂ ਸਨ ਤਾਂ ਉਹ ਗਲਤ ਹੁੰਦਾ ਸੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੀਰੀਆਈ ਲੋਕ ਪਹਿਲਾਂ ਹੀ ਲੜਾਈ ਵਿੱਚ ਬੈਠੇ ਹੋਏ ਸਨ ਤਾਂ ਵੀ ਇਹ ਗਲਤ ਹੁੰਦਾ ਸੀ। ਨਹੀਂ ਸ਼੍ਰੀਮਾਨ, ਉਹ ਬਿਲਕੁਲ ਇਸ ਨੂੰ ਰੀਮ ਤਰੀਮ ਦੁਆਰਾ ਸਾਬਤ ਕੀਤਾ ਜਾਣਾ ਹੁੰਦਾ ਸੀ। ਹੁਣ ਹਰ ਕੋਈ ਜਾਣਦਾ ਹੈ ਕਿ ਪੁਰਾਣੀ ਜਾਚਕਾਈ ਖਤਮ ਕਰ ਦਿੱਤੀ ਗਈ ਸੀ ਅਤੇ ਰੀਮ ਤਰੀਮ ਇਸ ਦੇ ਨਾਲ ਹੀ ਚਲਾ ਗਿਆ। ਅਸੀਂ ਇਹ ਜਾਣਦੇ ਹਾਂ ਕਿ ਅਸੀਂ ਨਹੀਂ ਜਾਣਦੇ ਅਤੇ ਨਵੀਂ ਜਾਚਕ ਮੰਡਲੀ ਆ ਗਈ ਸੀ। ਕੀ ਅੱਜ ਸਾਡੇ ਕੋਲ ਰੀਮ ਤਰੀਮ ਹੈ? ਹਾਂ ਸ਼੍ਰੀਮਾਨ, ਉਹ ਪਰਮੇਸ਼ਵਰ ਦਾ ਵਚਨ ਹੈ। ਹਾਂ ਸ਼੍ਰੀਮਾਨ, ਬਸ ਇਹੀ ਹੈ। ਜੇ ਕਿਸੇ ਮਨੁੱਖ ਨੂੰ ਕਿਸੇ ਕਿਸਮ ਦਾ ਕੋਈ ਪ੍ਰਕਾਸ਼ ਹੈ ਜਾਂ ਉਹ ਜੋ ਕੁਝ ਵੀ ਬੋਲਦਾ ਹੈ, ਕੋਈ ਵੀ ਸਿਧਾਂਤ ਜੋ ਇਸ ਦੇ ਅਨੁਸਾਰ ਨਹੀਂ ਹੈ ਜਾਂ ਇਸ ਬਾਈਬਲ ਦੇ ਉਲਟ ਹੈ ਤਾਂ ਉਹ ਗਲਤ ਹੈ। ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਉਹ ਕਿਹੜਾ ਨਾਮਧਾਰੀ ਵਰਗ ਹੈ, ਉਹ ਕਿੰਨਾ ਚੰਗਾ ਹੈ, ਉਹ ਕਿੰਨਾ ਚੁਸਤ ਹੈ ਜਾਂ ਕਿੰਨਾ ਪੜ੍ਹਿਆ ਲਿਖਿਆ ਹੋਇਆ ਹੈ, ਪਰ ਉਹ ਗਲਤ ਹੈ। ਜਦੋਂ ਕੋਈ ਤੁਹਾਨੂੰ ਇਹ ਗੱਲਾਂ ਦੱਸਦਾ ਹੈ ਜੋ ਹੁਣ ਅਸੀਂ ਕਲੀਸਿਆ ਵਿੱਚ ਸਿਖਾਈਏ ਅਤੇ ਕਹਿੰਦਾ ਹੈ ਜੇ ਤੁਹਾਡੇ ਉੱਤੇ ਜਲ ਛਿੜਕਿਆ ਜਾਂਦਾ ਹੈ ਤਾਂ ਸਭ ਠੀਕ ਹੈ, ਤਾਂ ਉਸਨੇ ਤੁਹਾਨੂੰ ਝੂਠ ਦੱਸਿਆ ਹੈ। ਇਹ ਰੀਮ ਤਰੀਮ ਉੱਤੇ ਨਹੀਂ ਚਮਕੇਗਾ। ਜਦੋਂ ਤੁਹਾਨੂੰ ਦੱਸਦਾ ਹੈ ਕਿ ਜਲ ਡੋਲਣਾ ਬਿਲਕੁਲ ਠੀਕ ਹੈ, ਉਸਨੇ ਤੁਹਾਨੂੰ ਝੂਠ ਦੱਸਿਆ ਹੈ। ਜੇ ਉਹ ਤੁਹਾਨੂੰ ਕਹਿੰਦਾ ਹੈ ਕਿ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਲੈਣਾ ਠੀਕ ਹੈ, ਚਮਤਕਾਰਾਂ ਦੇ ਦਿਨ ਬੀਤ ਚੁੱਕੇ ਹਨ ਅਤੇ ਔਰਤਾਂ ਲਈ ਪ੍ਰਚਾਰ ਕਰਨਾ ਬਿਲਕੁਲ ਠੀਕ ਗੱਲ ਹੈ, ਤਾਂ ਉਸਨੇ ਤੁਹਾਨੂੰ ਝੂਠ ਕਿਹਾ ਹੈ। ਜੇ ਉਹ ਤੁਹਾਨੂੰ ਕਹਿੰਦਾ ਹੈ ਤੁਹਾਡੇ ਲਈ ਇਹ ਸਭ ਠੀਕ ਹੈ ਕਿ ਤੁਸੀਂ ਅੱਗੇ ਵਧੋ ਅਤੇ ਆਪਣੀ ਨਾਮਧਾਰੀ ਕਲੀਸਿਆ ਨਾਲ ਜੁੜੇ ਰਹੋ, ਉਸਨੇ ਤੁਹਾਨੂੰ ਝੂਠ ਦੱਸਿਆ ਹੈ। ਰੀਮ ਤਰੀਮ ਨਹੀਂ ਚਮਕੇਗਾ। ਦਰਜਨਾ ਚੀਜ਼ਾਂ ਵਿੱਚੋਂ ਜੋ ਬਾਹਰ ਆਉਂਦੀਆਂ ਹਨ ਉਸ ਬੁੱਢੀ ਮਾਂ ਕੰਜਰੀ ਵਿੱਚ ਅਤੇ ਹੇਠਾਂ ਆਉਂਦੀਆਂ ਹਨ। ਇਸੇ ਕਰਕੇ ਅਸੀਂ ਨਾਮਧਾਰੀ ਕਲੀਸਿਆ ਤੋਂ ਦੂਰ ਰਹਿੰਦੇ ਹਾਂ। ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਪ੍ਰੇਮ ਕਰਦੇ ਹਾਂ ਜੋ ਉਹਨਾਂ ਨਾਮਧਾਰੀ ਸੰਸਥਾਵਾਂ ਵਿੱਚ ਹਨ। ਮੇਰੇ ਲਈ ਤੁਸੀਂ ਆਪਣੇ ਆਪ ਨੂੰ ਮਸੀਹ ਬਣਾਉਣ ਲਈ ਇਹ ਨਹੀਂ ਕਹਿੰਦੇ ਹੋ ਕਿ ਮੈਂ ਇੱਕ ਮੈਥੋਡਿਸਟ ਹਾਂ। ਤੁਸੀਂ ਇੱਕ ਮਸੀਹ ਹੋ ਕਿਉਂਕਿ ਤੁਸੀਂ ਪਰਮੇਸ਼ਵਰ ਦੀ ਆਤਮਾ ਤੋਂ ਪੈਦਾ ਹੋਏ ਹੋ। ਇਸ ਲਈ ਤੁਹਾਨੂੰ ਮੈਥੋਡਿਸਟ ਜਾਂ ਬੈਪਟਿਸਟ ਬਣਨ ਦੀ ਲੋੜ ਨਹੀਂ ਹੈ। ਤੁਹਾਨੂੰ ਇਹਨਾਂ ਵਿੱਚੋਂ ਕੁਝ ਵੀ ਨਹੀਂ ਹੋਣਾ ਚਾਹੀਦਾ। ਤੁਹਾਨੂੰ ਬਸ ਪਰਮੇਸ਼ਵਰ ਦੀ ਆਤਮਾ ਤੋਂ ਜਨਮ ਲੈਣਾ ਚਾਹੀਦਾ ਹੈ ਕਿ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ। ਜੇਕਰ ਇਸ ਬੁਨਿਆਦ ਦੇ ਆਧਾਰ ਤੇ ਕੋਈ ਸਹਿਯੋਗ ਦੇਣਾ ਚਾਹੁੰਦਾ ਹੈ ਅਤੇ ਇਸ ਆਰਾਧਨਾ ਸੰਗਤੀ ਵਿੱਚ ਆਉਣਾ ਚਾਹੁੰਦਾ ਹੈ ਅਤੇ ਡੁਬਕੀ ਵਾਲਾ ਬਪਤਿਸਮਾ ਲੈਣਾ ਚਾਹੁੰਦਾ ਹੈ ਯਿਸੂ ਮਸੀਹ ਦੇ ਨਾਮ ਵਿੱਚ, ਤਾਂ ਤਲਾਬ ਇੱਥੇ ਹੈ। ਉਹ 1 ਮਿੰਟ ਵਿੱਚ ਤੁਹਾਨੂੰ ਬਪਤਿਸਮਾ ਦੇ ਦੇਣਗੇ। ਜੇ ਇੱਥੇ ਕੋਈ ਹੈ, ਕੋਈ ਵੀ ਜੋ ਆਉਣਾ ਚਾਹੁੰਦਾ ਹੈ, ਤਾਂ ਅਸੀਂ ਇੱਥੇ ਹਾਂ। ਇਹ ਠੀਕ ਗੱਲ ਹੈ। ਹੁਣ ਸਾਡੇ ਕੋਲ ਕੋਈ ਮੈਂਬਰਸ਼ਿਪ ਨਹੀਂ ਹੈ, ਤੁਸੀਂ ਬਸ ਇੱਥੇ ਇਸ ਕਲੀਸਿਆ ਵਿੱਚ ਆ ਸਕਦੇ ਹੋ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਮਸੀਹ ਮੈਥੋਡਿਸਟ ਕਲੀਸਿਆ ਬੈਪਟਿਸਟ ਪ੍ਰੈਸਬਿਟੇਰੀਅਨ ਕਲੀਸਿਆ ਵਿੱਚ ਹੈ। ਉਸ ਕੋਲ ਹਰੇਕ ਵਿੱਚ ਆਪਣੇ ਮੈਂਬਰ ਹਨ। ਹੁਣ ਅੱਜ ਜਿਸ ਚੀਜ਼ ਦੀ ਕਮੀ ਹੈ, ਝੂਠੀ ਭਵਿੱਖਬਾਣੀ ਉਹਨਾਂ ਚੀਜ਼ਾਂ ਨੂੰ ਬਾਹਰ ਲਿਆ ਰਹੀ ਹੈ, ਉਹਨਾਂ ਕਲੀਸਿਆ ਦੀਆਂ ਸਿੱਖਿਆਵਾਂ ਨੂੰ ਜੋ ਬਾਈਬਲ ਦੇ ਬਿਲਕੁਲ ਉਲਟ ਹਨ। ਹੁਣ ਜੇ ਕੋਈ ਮੇਰੇ ਲਈ ਇਸ ਨੂੰ ਸਪਸ਼ਟ ਕਰਕੇ ਦਿਖਾ ਦੇਵੇ ਤਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰੇ ਅੰਦਰ ਪਰਮੇਸ਼ਵਰ ਦੀ ਬਥੇਰੀ ਆਤਮਾ ਹੈ ਕਿ ਮੈਂ ਉਸ ਬਾਈਬਲ ਵਿੱਚ ਇਸ ਨੂੰ ਖੋਜਾਂ ਤੇ ਇਸ ਨੂੰ ਸਹੀ ਕਰ ਲਵਾਂ। ਜੇ ਮੈਂ ਬਸ ਆ ਕੇ ਪ੍ਰਚਾਰਕ ਨਾਲ ਹੱਥ ਮਿਲਾਉਂਦਾ ਹਾਂ ਤੇ ਕਿਤਾਬ ਵਿੱਚ ਆਪਣਾ ਨਾਮ ਲਿਖਾ ਲੈਂਦਾ ਹਾਂ, ਪਰ ਮੇਰੇ ਦਿਲ ਵਿੱਚ ਅਜੇ ਵੀ ਨਫ਼ਰਤ ਅਤੇ ਬਦਨੀਤੀ ਹੈ। ਮੈਂ ਅਜੇ ਵੀ ਈਰਖਾ ਅਤੇ ਖੁਦਗਰਜ਼ੀ ਨਾਲ ਭਰਿਆ ਹੋਇਆ ਹਾਂ ਅਤੇ ਅਜੇ ਵੀ ਯਿਸੂ ਮਸੀਹ ਨੂੰ ਮਹਾਨ ਚੰਗਾ ਕਰਨ ਵਾਲਾ ਮੰਨਣ ਵਿੱਚ ਵਿਸ਼ਵਾਸ ਨਹੀਂ ਕਰਦਾ। ਮੈਂ ਜਾ ਕੇ ਜਿੰਨੀ ਛੇਤੀ ਹੋ ਸਕੇ ਪਰਮੇਸ਼ਵਰ ਨਾਲ ਇਸ ਨੂੰ ਠੀਕ ਕਰ ਲਵਾਂਗਾ। ਮੈਨੂੰ ਯਕੀਨ ਹੈ ਕਿ ਮੈਂ ਕਰ ਲਵਾਂਗਾ। ਇਸ ਬਾਰੇ ਇਮਾਨਦਾਰ ਰਹਾਂਗਾ, ਮੈਂ ਪਰਮੇਸ਼ਵਰ ਨਾਲ ਠੀਕ ਹੋ ਜਾਵਾਂਗਾ। ਜੇ ਮੈਂ ਬਸ ਇਸ ਲਈ ਰੁਕਿਆ ਰਿਹਾ ਕਿਉਂਕਿ ਮੈਂ ਇੱਕ ਮੈਥੋਡਿਸਟ ਜਾਂ ਬੈਪਟਿਸਟ ਸੀ, ਤਾਂ ਮੈਂ ਹੇਠਾਂ ਜਾਵਾਂਗਾ ਤੇ ਆਪਣੇ ਦਿਲ ਵਿੱਚ ਮਸੀਹਤ ਨੂੰ ਗ੍ਰਹਿਣ ਕਰਾਂਗਾ। ਹਾਂ ਸ਼੍ਰੀਮਾਨ, ਹੁਣ ਆਉਣ ਵਾਲੀ ਬੇਦਾਰੀ ਨੂੰ ਯਾਦ ਰੱਖਣਾ ਜੋ ਸ਼ੁਰੂ ਹੋਣ ਜਾ ਰਹੀ ਹੈ। ਜੇ ਪ੍ਰਭੂ ਦੀ ਇੱਛਾ ਹੋਈ ਤਾਂ ਇਸ ਆਉਣ ਵਾਲੇ ਬੁੱਧਵਾਰ ਦੀ ਰਾਤ ਨੂੰ ਇਹ ਇਸ ਬੁਨਿਆਦ ਉੱਤੇ ਹੈ। ਸੁਣੋ ਦੋਸਤੋ, ਇੱਕ ਸੱਚਾ ਤੇ ਜੀਵਤ ਪਰਮੇਸ਼ਵਰ ਹੈ। ਇਹ ਠੀਕ ਹੈ, ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ पवित्र आत्मा अज कलिसिया दे विच है। हुण जे कोई आके मेनू ए गल्लां दसदा तां मेनू इस ते शक करन दा अधिकार हुंदा। पर सुनो, एक दिन मैं एक छोटे बच्चे दे रूप विच रुख दे हेठां खड़ा सी। मैं उसनू देखिया ते उसनू सुनिया सी। उसने मेनू कहा सी उन्हां भ्रिष्ट औरतां तों दूर रहना, सिगरेटां, गालां, शराब अते अजिहियां चीजां तों दूर रहना। जदों तू वड्डा होएगा तां मैं तेरे लई इक काम रख्या होया है। मैं जानदा हां कि ओ इक असली जीवत परमेश्वर है जो उसके वचन दे नाल रहिंदा है। जदों मैं थोड़ा वड्डा होया तां ओ मैनूं मिलिया ते मेरे नाल गल कीती। मैं उसनूं उधर बलदी झाड़ी वांग उस अग नूं इधर उधर घूमदिया देखिया है। किवें मैं उसनूं बोलदे अते दसदे देखिया है कि की होण वाला है, अते हर वार इसे तरीके नाल पूरा हो जांदा है, इस तरह संपूर्ण तरीके नाल। ओही है जो उन्हां चीजां नूं संपूर्ण तरीके नाल कहिंदा है। ओही है जो मैनूं इस बाइबल नूं उसे तरह सिखाउण लई प्रेरित करदा है जिवें मैं इसनूं सिखाउंदा हां। ए ठीक है, इस लई ए परमेश्वर वल्लों आउंदा है। मेरे लई ए सर्व शक्तिमान परमेश्वर है जो कल अज अते सदा लई इको जिहा है। यीशु ने कहा कि मैं पिता कोलो आया हां ते पिता कोल वापस जांदा हां। जदों उजाड़ विच परमेश्वर सी तां ओ इक बलदी हुई रोशनी सी। किन्ने लोक ए जानदे हन ओ बलदी हुई रोशनी अग दा थम सी। ओ इत्थे धरती उत्ते आया ते उसने कहा मैं पिता कोलो आया हां ते पिता कोल जांदा हां, मैं परमेश्वर कोल आया हां ते परमेश्वर कोल वापस जांदा हां। जदों मरिया दफनाया गया ते दोबारा जिंदा हो गया, पौलुस नूं दमिश्क दे राह उत्ते दोबारा मिलिया। ओ कौन सी? ओ अजे भी अग दा थम है। हां श्रीमान, जदों धरती उत्ते सी तां उसने की कीता? जदों पौलुस नूं मिलिया तां उसने की कीता? उसने उसनूं किवें भेजा सी? उसने उसनूं इक नबी कोल भेजा जिसने उसनूं दस्या कि बपतिस्मा किवें लेना है। उसनूं दस्या की करना है। उस उत्ते अपने हाथ रखे ते उसनूं चंगा कीता ते उसनूं दस्या कि उसने इक दर्शन देखिया है। ओही यीशु अज इत्थे है, ओही काम कर रहा है, अजे भी ओही अग दा थम है, उसे चीज नूं सिखा रहा है, उसदे वचन द्वारा, चिन्हां अते चंभियां द्वारा इस नूं साबित कर रहा है। मैं एक मसीही बन के बहुत खुश हां। मैनूं नहीं पता कि मैं की करां। मैनूं खुशी है कि तुसीं एक मसीह हो। ए जो डेरा है, मैं तुहानूं दस्या सी कि असीं इसदा नाम बदलन जा रहे हां। रनम टेबरनेकल सही नहीं है, ए सिर्फ एक आदमी दा नाम है। देखो, असीं इसदा नाम बदलन जा रहे हां, इस नूं कोई होर नाम देंगे। कुछ समय बाद असीं इस वल आवांगे। मैं बस यही चाहुंदा हां कि ए जीवित परमेश्वर दी कलिसिया होवे। मैं इस नूं मैथोडिस्ट, बैप्टिस्ट, प्रेसबिटेरियन जां पेंटेकोस्टल नहीं बनाउणा चाहुंदा। ओ सारे लोकां नूं मैं अपने पूरे दिल तों प्यार करदा हां। मैनूं नहीं पता कि केड़ा कौन है, मैं तुहानूं दस नहीं सकदा। मैं केवल वचन दा प्रचार करना है। मैं जाल सुटदा हां ते इस नूं खिंच लैंदा हां। इत्थे डड्डू, पानी दीआं मकड़ियां ते सप्प हन अते कुछ मच्छियां भी हन। इस दा फैसला करना परमेश्वर उत्ते निर्भर करदा है। मैं बस जाल नूं खिंचदा हां, केवल वचन दा प्रचार करदा हां अते कहिंदा हां ओ इत्थे हन प्रभु, जगवेदी दे कोल। तुसीं अपणियां नूं जाणदे हो, तुसीं उहनां नूं शुरुआत तों ही जाणदे हो। मैनूं नहीं पता कि केड़ा कौन है, पर तुहानूं पता है। ए सब तों वधिया है जो मैं कर सकदा हां। मैं किते होर जावांगा ते कुंडी नूं सुटांगा अते इक होर चुंड नूं अंदर खिंच लवांगा। मैं बस इन्ना ही कर सकदा हां। ठीक है। हुण याद रखना, जो कोई भी मिलना चाहुंदा है तां ओ बस श्रीमान मर्सियर नूं फोन करे। बटलर 215-19। असीं तुहानूं मिल के खुश होवांगे। जे तुहाडे अजीज अंदर आउंदे हन तां बेदारी दे समें दौरान। अज रात तों मैं अपने आप नूं मिलन लई जा रहा हां। हुण 2 दिनां लई मैं अपने कोल चला जावांगा। मैं बस उत्थे जांदा हां ते पढ़दा हां। प्रभु, तुसीं मेरे नेड़े हो। मैनूं पता है कि तुसीं इत्थे हो अते तुसीं वचन विच क्या है कि तुसीं उहनां दे नेड़े आओगे जो तुहाडे नेड़े आउंदे हन। मैं प्रार्थना करदा रहिंदा हां अते उदों तक उडीकदा हां जदों तक मैं नहीं देखदा कि अग दा थम हिलना शुरू हो गया है। तद मैनूं पता हुंदा है कि इह तैयार है। फिर मैं चंगाई सभा दे लई, प्रार्थना करन दे लई मंच उत्ते आउंदा हां अते ओह करदा हां जो मैं बीमारां अते दुखी लोकां दी मदद लई कर सकदा। हुण असीं तुहाडी दया दी कदर करदे हां। जदों तुसीं आओ तां विश्वास करदे होए आओ। असीं इक शानदार सभा दी उम्मीद कर रहे हां। मैं कहना चाहुंदा हां भाई जैफरीज कि ओ अज रात इत्थे हन। असीं भाई जैफरीज अते उसदे काम दी प्रशंसा करनी चाहुंदे हां। मेरा अंदाजा है कि ओ टापुआं विच वापस चला गया है। भाई अते भैन राइट अते तुहाडे विचों बहुत सारे लोकां नूं देख के खुशी होई है अते मैं अटारनी रॉबर्टसन नूं इत्थे देखिया सी। थोड़ी देर पहलां ओ अंदर आया सी। उसदे संदेश दी मैं तारीफ करनी चाहुंदा सी जो उसने कुछ दिन पहलां प्रचार कीता सी। किसी ने मैनूं ए नहीं दस्या कि ओ कौन सी। एक शर्म दी गल सी। उस कोल भविखवाणी ते एक असल चंगा अते वधिया संदेश सी। कुछ अजिहा जिवें मैं अज रात नूं प्रचार कर रहा हां। अज सवेरे जां बीती रात इत्थे इक होर सेवक पाई सी, भाई स्मिथ, मैथोडिस्ट जां चर्च ऑफ गॉड तों। मैनूं नहीं पता कि ओह अज रात इत्थे है जां नहीं। जे तुसी इस प्रचार मंच ते खड़े हुंदे हो ते पिछे वेखदे हो तां इह दसना मुश्किल है। इह पद्धरा है, तुसी वेखो, तुसी दस नहीं सकदे। जेकर तुसी इत्थे हो भाई स्मिथ ਤਾਂ ਅਸੀਂ ਤੁਹਾਡੀ ਕਦਰ ਕਰਦੇ ਹਾਂ। ਅਤੇ ਕੀ ਇਹ ਨਹੀਂ ਹੈ, ਇੱਥੇ ਬੈਠਾ ਹੋਇਆ ਜਾਰਜੀਆ ਦਾ ਛੋਟਾ ਭਾਈ, ਬਿਲਕੁਲ ਪਿਛਾਂ ਭਾਈ ਕੋਲਿਨਸ ਕੋਲ ਬੈਠੇ ਹੋਏ ਹਨ। ਅੱਜ ਰਾਤ ਤੁਹਾਨੂੰ ਇੱਥੇ ਦੁਬਾਰਾ ਦੇਖ ਕੇ ਖੁਸ਼ੀ ਹੋਈ ਹੈ, ਅਤੇ ਤੁਹਾਨੂੰ ਬਾਕੀ ਸਾਰਿਆਂ ਨੂੰ ਹਰ ਕੋਈ ਜਾਣਦਾ ਹੈ ਕਿ ਤੁਸੀਂ ਕੌਣ ਹੋ। ਮੈਨੂੰ ਯਕੀਨ ਹੈ ਕਿ ਇਹ ਉਹ ਭੈਣ ਅਤੇ ਭਾਈ ਹਨ ਜੋ ਉਸ ਸਮੇਂ ਗਏ ਸਨ ਅਤੇ ਲੜਕੀ ਲਈ ਪ੍ਰਾਰਥਨਾ ਕੀਤੀ ਸੀ। ਬਿਲਕੁਲ ਇੱਥੇ ਇੱਕ ਡਾਕਟਰ ਇੱਕ ਪਾਸੇ ਬੈਠਾ ਹੋਇਆ ਹੈ, ਪ੍ਰਭੂ ਉਸ ਨੂੰ ਆਸ਼ੀਸ਼ ਦੇਵੇ। ਹੁਣ ਤੁਸੀਂ ਸੇਵਕੋ ਅਤੇ ਭਰਾਵੋ, ਕਿਰਪਾ ਕਰਕੇ ਮੇਰੇ ਉੱਤੇ ਨਾਰਾਜ਼ ਨਾ ਹੋਣਾ, ਕਿਉਂਕਿ ਜਿਸ ਤਰੀਕੇ ਨਾਲ ਮੈਂ ਸਖਤੀ ਕਰਦਾ ਹਾਂ, ਇਹ ਸਾਡਾ ਡੇਰਾ ਹੈ, ਇਹ ਉਹ ਚੀਜ਼ ਹੈ ਜਿਸ ਲਈ ਅਸੀਂ ਖੜੇ ਹਾਂ। ਅਸੀਂ ਇਸ ਨੂੰ ਉਸੇ ਵਚਨ ਤੇ ਰੱਖਣਾ ਚਾਹੁੰਦੇ ਹਾਂ, ਉਹਨਾਂ ਨੂੰ ਇਸ ਨਾਲ ਹਿਲਾ ਦੇਣਾ ਚਾਹੁੰਦੇ ਹਾਂ। ਫਿਰ ਜੇਕਰ ਤੁਸੀਂ ਕਦੇ ਕਤਾਰ ਵਿੱਚੋਂ ਬਾਹਰ ਹੋ ਜਾਂਦੇ ਹੋ ਤਾਂ ਅਸੀਂ ਵਾਪਸ ਆ ਕੇ ਕਹਾਂਗੇ, ਤੁਸੀਂ ਬਿਹਤਰ ਜਾਣਦੇ ਹੋ, ਇਹ ਟੇਪ ਉੱਤੇ ਹੈ, ਸਮਝੇ, ਉੱਥੇ ਤੁਸੀਂ ਹੋ, ਇਹ ਟੇਪ ਉੱਤੇ ਹੈ। ਸਾਡੇ ਕੋਲ ਹੋਰ ਬਥੇਰਾ ਕੁਝ ਹੈ ਜੋ ਉਸ ਟੇਪ ਵਿੱਚ ਜਾਣਾ ਚਾਹੀਦਾ ਹੈ। ਲਿਓ, ਤੁਸੀਂ ਬਿਲਕੁਲ ਇਸ ਦੇ ਨਾਲ ਰਹੋ, ਅਸੀਂ ਕੁਝ ਸਮੇਂ ਬਾਅਦ ਇਸ ਦਾ ਬਾਕੀ ਹਿੱਸਾ ਲੈ ਕੇ ਆਵਾਂਗੇ। ਜਿਵੇਂ ਕੋਈ ਆਦਮੀ ਤਰਬੂਜ ਖਾਂਦਾ ਹੈ ਅਤੇ ਕਹਿੰਦਾ ਹੈ ਕਿ ਸੱਚਮੁੱਚ ਚੰਗਾ ਸੀ, ਮੈਨੂੰ ਹੋਰ ਚਾਹੀਦਾ ਹੈ, ਇਸ ਲਈ ਸਾਡੇ ਕੋਲ ਇਸ ਦਾ ਹੋਰ ਬਥੇਰਾ ਕੁਝ ਹੈ ਜੋ ਅਜੇ ਆ ਰਿਹਾ ਹੈ। ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਹੁਣ ਇਹ ਅਸਲ ਵਿੱਚ ਚੰਗੀ ਗੱਲ ਹੈ, ਜਦੋਂ ਅਸੀਂ ਇੱਕ ਬਪਤਿਸਮੇ ਦੀ ਸੇਵਾ ਨੂੰ ਲੈਣ ਜਾ ਰਹੇ ਹਾਂ। ਭਾਈ ਨੇਵਲ, ਕੀ ਇਹ ਸਹੀ ਹੈ ਕਿ ਹੁਣ ਇੱਥੇ ਬਪਤਿਸਮਾ ਦੇਣ ਵਾਲਾ ਕੋਈ ਹੈ? ਸਾਨੂੰ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ, ਅਸੀਂ ਬਪਤਿਸਮਾ ਦੇਣ ਲਈ ਇੱਥੇ ਖੜੇ ਹਾਂ। ਜਿਨ੍ਹਾਂ ਨੇ ਬਪਤਿਸਮਾ ਲੈਣਾ ਸੀ ਉਹ ਆਪਣੇ ਹੱਥ ਖੜੇ ਕਰੋ। ਮੇਰਾ ਮੰਨਣਾ ਹੈ ਕਿ ਇੱਥੇ ਇੱਕ ਇਸਤਰੀ ਸੀ, ਕੀ ਕੋਈ ਹੋਰ ਹੈ? ਹੁਣ ਸਾਡੇ ਕੋਲ ਇੱਥੇ ਮਰਦਾਂ ਤੇ ਔਰਤਾਂ ਦੋਵਾਂ ਲਈ ਕੱਪੜੇ ਹਨ। ਹੁਣ ਅਸੀਂ ਇਹ ਨਹੀਂ ਕਹਿ ਰਹੇ ਹਾਂ ਬੈਪਟਿਸਟ ਕਲੀਸਿਆ ਨੂੰ ਛੱਡ ਦਿਓ, ਮੈਥੋਡਿਸਟ ਕਲੀਸਿਆ ਨੂੰ ਛੱਡ ਦਿਓ, ਅਸੀਂ ਇਹ ਨਹੀਂ ਕਹਿੰਦੇ। ਤੁਸੀਂ ਤੁਰੰਤ ਆਪਣੀ ਕਲੀਸਿਆ ਵਿੱਚ ਵਾਪਸ ਜਾਓ, ਪਰ ਜੇ ਤੁਸੀਂ ਵਚਨ ਦੇ ਅਨੁਸਾਰ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਬਪਤਿਸਮਾ ਨਹੀਂ ਲਿਆ ਹੈ, ਹੁਣ ਕੇਵਲ ਯੇਸ਼ੂ ਦੇ ਨਾਮ ਵਿੱਚ ਨਹੀਂ ਪਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ, ਇਹ ਵਚਨ ਹੈ, ਤੁਸੀਂ ਗਲਤ ਬਪਤਿਸਮਾ ਲਿਆ ਹੈ। ਜਦ ਮੈਂ ਨਦੀ ਦੇ ਕੰਢੇ ਤੇ ਆਵਾਂ ਤਾਂ ਮੈਂ ਕੋਈ ਪਰੇਸ਼ਾਨੀ ਨਹੀਂ ਚਾਹੁੰਦਾ, ਮੈਂ ਜਾਣਦਾ ਹਾਂ, ਮੈਂ ਸਭ ਕੁਝ ਸਪਸ਼ਟ ਕਰਨਾ ਚਾਹੁੰਦਾ ਹਾਂ। ਜਦੋਂ ਮੈਂ ਉਹ ਟਿਕਟ ਲੈ ਰਿਹਾ ਹਾਂ, ਵੇਖੋ, ਕਿਉਂਕਿ ਮੈਂ ਉਸ ਸਮੇਂ ਸਵਾਰ ਹੋਣਾ ਚਾਹੁੰਦਾ ਹਾਂ, ਮੈਂ ਤੁਹਾਨੂੰ ਅਜਿਹਾ ਹੀ ਕਰਨ ਦੀ ਸਲਾਹ ਦਿਆਂਗਾ। ਆਪਣੀ ਕਲੀਸਿਆ ਵਿੱਚ ਵਾਪਸ ਜਾਓ, ਇਹ ਤੁਹਾਡੇ ਅਤੇ ਪਰਮੇਸ਼ਵਰ ਦੇ ਵਿਚਕਾਰ ਹੈ, ਇਹੀ ਸਭ ਕੁਝ ਮੈਂ ਤੁਹਾਨੂੰ ਦੱਸ ਸਕਦਾ ਹਾਂ। ਪਰ ਵਚਨ ਵਿੱਚ ਕਿਸੇ ਨੇ ਵੀ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਤੋਂ ਬਿਨਾਂ ਕਿਸੇ ਹੋਰ ਤਰੀਕੇ ਨਾਲ ਬਪਤਿਸਮਾ ਨਹੀਂ ਲਿਆ, ਅਤੇ ਜਿਨ੍ਹਾਂ ਨੇ ਬਪਤਿਸਮਾ ਲਿਆ ਵੀ ਸੀ ਉਹਨਾਂ ਨੂੰ ਸੰਤ ਪੌਲੁਸ ਦੁਆਰਾ ਹੁਕਮ ਦਿੱਤਾ ਗਿਆ ਸੀ, ਜਿਸਨੇ ਕਿਹਾ, ਜੇ ਕੋਈ ਦੂਤ ਕੁਝ ਹੋਰ ਚੀਜ਼ ਦਾ ਪ੍ਰਚਾਰ ਕਰੇ ਤਾਂ ਉਹ ਸ਼ਰਾਪਤ ਹੋਵੇ। ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਉਣ ਅਤੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਦੁਬਾਰਾ ਬਪਤਿਸਮਾ ਲੈਣ। ਇਹ ਠੀਕ ਹੈ, ਉਸਨੇ ਇਹੀ ਕੀਤਾ ਸੀ, ਉਸਨੇ ਸਾਨੂੰ ਇਹੀ ਕਰਨ ਦਾ ਹੁਕਮ ਦਿੱਤਾ ਸੀ। ਜੇ ਪ੍ਰਭੂ ਦੀ ਇੱਛਾ ਹੋਈ ਤਾਂ ਅਸੀਂ ਇਹੀ ਕਰਾਂਗੇ। ਅਸੀਂ ਪੈਰ ਧੋਣ ਵਿੱਚ ਅਤੇ ਪ੍ਰਭੂ ਭੋਜ ਵਿੱਚ ਵਿਸ਼ਵਾਸ ਕਰਦੇ ਹਾਂ। ਅਸੀਂ ਪ੍ਰਭੂ ਯੇਸ਼ੂ ਦੇ ਦੂਜੇ ਆਗਮਨ ਵਿੱਚ ਜੋ ਪ੍ਰਤੱਖ ਰੂਪ ਅਤੇ ਭੌਤਿਕ ਰੂਪ ਵਿੱਚ ਹੋਏਗਾ ਵਿਸ਼ਵਾਸ ਕਰਦੇ ਹਾਂ। ਆਤਮਾ ਨਹੀਂ ਪਰ ਪ੍ਰਭੂ ਯੇਸ਼ੂ ਦਾ ਭੌਤਿਕ ਸਰੀਰ ਦੁਬਾਰਾ ਮਹਿਮਾ ਵਿੱਚ ਆ ਰਿਹਾ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਮੁਰਦਿਆਂ ਦਾ ਸਰੀਰਕ ਪੁਨਰਉਥਾਨ ਹੋਵੇਗਾ, ਇੱਕ ਸਰੀਰ ਪ੍ਰਾਪਤ ਕਰਨਗੇ। ਜਦੋਂ ਅਸੀਂ ਕਬਰ ਵਿੱਚ ਜਾਂਦੇ ਹਾਂ ਅਤੇ ਉਸ ਵਰਗੇ ਬੁੱਢੇ ਅਤੇ ਝੁਰੀਆਂ ਵਾਲੇ ਨਹੀਂ ਪਰ ਇੱਕ ਨਵਾਂ ਜਵਾਨੀ ਦੇ ਆਨੰਦ ਵਿੱਚ ਸਦਾ ਲਈ ਜਿਉਣ ਲਈ ਅਸੀਂ ਆਤਮਾ ਦੀ ਅਮਰਤਾ ਵਿੱਚ ਵਿਸ਼ਵਾਸ ਕਰਦੇ ਹਾਂ। ਬਿਲਕੁਲ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਨੰਤ ਜੀਵਨ ਦਾ ਕੇਵਲ ਇੱਕ ਹੀ ਰੂਪ ਹੈ ਅਤੇ ਇਹ ਉਹ ਜੀਵਨ ਹੈ ਜੋ ਤੁਸੀਂ ਮਸੀਹ ਯੇਸ਼ੂ ਤੋਂ ਪ੍ਰਾਪਤ ਕਰਦੇ ਹੋ। ਬਿਲਕੁਲ ਸਹੀ ਹੈ, ਇਸ ਲਈ ਅਸੀਂ ਵਿਸ਼ਵਾਸ ਨਹੀਂ ਕਰਦੇ ਕਿ ਕੋਈ ਅਨੰਤ ਸਜ਼ਾ ਹੈ। ਅਸੀਂ ਨਰਕ ਦੀ ਅੱਗ ਗੰਧਕ ਦੇ ਬਲਨ ਵਿੱਚ ਵਿਸ਼ਵਾਸ ਕਰਦੇ ਹਾਂ, ਪਰ ਅਸੀਂ ਇਹ ਨਹੀਂ ਮੰਨਦੇ ਕਿ ਇਹ ਸਦਾ ਲਈ ਬਲਦੀ ਰਹੇਗੀ। ਜੇ ਅਜਿਹਾ ਹੁੰਦਾ ਹੈ ਤਾਂ ਤੁਹਾਡੇ ਕੋਲ ਅਨੰਤ ਜੀਵਨ ਹੈ, ਕੇਵਲ ਇੱਕ ਹੀ ਅਨੰਤ ਜੀਵਨ ਹੈ ਜੋ ਪਰਮੇਸ਼ਵਰ ਵੱਲੋਂ ਆਉਂਦਾ ਹੈ, ਅਤੇ ਇਹ ਸਹੀ ਗੱਲ ਹੈ। ਤੁਸੀਂ ਸਾੜੇ ਜਾਓਗੇ ਸ਼ਾਇਦ 10 ਲੱਖ ਜਾਂ 1 ਕਰੋੜ ਸਾਲਾਂ ਲਈ, ਮੈਂ ਨਹੀਂ ਜਾਣਦਾ, ਪਰ ਤੁਹਾਡੇ ਕੋਲ ਅਨੰਤ ਜੀਵਨ ਨਹੀਂ ਹੋ ਸਕਦਾ। ਤੁਸੀਂ ਸਦਾ ਲਈ ਸੜ ਸਕਦੇ ਹੋ ਪਰ ਅਨੰਤ ਕਾਲ ਤੱਕ ਨਹੀਂ। ਵੇਖੋ, ਅਨੰਤ ਕਾਲ ਅਤੇ ਹਮੇਸ਼ਾ ਲਈ ਵਿੱਚ ਇੱਕ ਅੰਤਰ ਹੈ। ਹਮੇਸ਼ਾ ਅਤੇ ਹਮੇਸ਼ਾ ਲਈ ਇੱਕ ਸੰਗਮ ਹੈ ਜਿਸ ਦਾ ਅਰਥ ਹੈ ਇੱਕ ਸਮੇਂ ਦਾ ਅੰਤਰਾਲ, ਪਰ ਅਨੰਤ ਕਾਲ ਤੁਹਾਡੇ ਕੋਲ ਅਨੰਤ ਸਜ਼ਾ ਨਹੀਂ ਹੈ। ਤੁਹਾਡੇ ਕੋਲ ਅਨੰਤ ਜੀਵਨ ਹੈ ਕਿਉਂਕਿ ਅਨੰਤ ਜੀਵਨ ਦਾ ਕੇਵਲ ਇੱਕ ਹੀ ਰੂਪ ਹੈ। ਜਿਸ ਕੋਲ ਅਨੰਤ ਜੀਵਨ ਹੈ ਉਹ ਸਦਾ ਲਈ ਜਿਉਂਦਾ ਹੈ ਅਤੇ ਪਰਮੇਸ਼ਵਰ ਦੀ ਬਖਸ਼ਿਸ਼ ਪ੍ਰਾਪਤ ਕਰਦਾ ਹੈ, ਪਰ ਜੋ ਆਤਮਾ ਪਾਪ ਕਰਦੀ ਹੈ ਉਹ ਮਰੇਗੀ। ਇਹ ਸਹੀ ਹੈ, ਫਿਰ ਇਸ ਵਿੱਚ ਅਨੰਤ ਜੀਵਨ ਨਹੀਂ ਹੈ। ਯਕੀਨਨ ਇਸ ਕੋਲ ਸਜ਼ਾ ਹੈ ਪਰ ਅਨੰਤ ਜੀਵਨ ਨਹੀਂ। ਇਸ ਲਈ ਤੁਸੀਂ ਦੇਖ ਸਕਦੇ ਹੋ ਅਜੇ ਬਹੁਤ ਸਾਰੀਆਂ ਚੀਜ਼ਾਂ ਨੂੰ ਸਿਖਾਇਆ ਜਾਣਾ ਹੈ। ਅਸੀਂ ਬਾਅਦ ਵਿੱਚ ਉਹਨਾਂ ਤੇ ਆਵਾਂਗੇ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਆਓ ਹੁਣ ਇਹ ਵਧੀਆ ਪੁਰਾਣਾ ਗੀਤ ਗਾਈਏ, ਜਦ ਸਾਡੀ ਭੈਣ ਉੱਥੇ ਜਾ ਰਹੀ ਹੈ। ਰੋਜ਼ੇਲਾ, ਕੀ ਉਹ ਤੁਹਾਡੀ ਮਾਂ ਹੈ? ਕਿਉਂ ਤੁਹਾਡੇ ਦਿਲ ਨੂੰ ਬਰਕਤ ਮਿਲੀ? ਤੁਹਾਨੂੰ ਦੇਖ ਕੇ ਖੁਸ਼ੀ ਹੋਈ ਭੈਣ, ਇਹ ਬਹੁਤ ਵਧੀਆ ਗੱਲ ਹੈ। ਰੋਜ਼ੇਲਾ ਗ੍ਰਿਫਨ ਸਾਡੇ ਸਭ ਤੋਂ ਵਧੀਆ ਮਿੱਤਰਾਂ ਵਿੱਚੋਂ ਇੱਕ ਹੈ। ਉਹ ਇੱਕ ਨੌਜਵਾਨ ਔਰਤ ਹੈ ਜੋ ਇੱਕ ਸ਼ਰਾਬੀ ਸੀ। ਇੱਥੇ ਤੁਹਾਡੇ ਵਿੱਚੋਂ ਕੁਝ ਲੋਕਾਂ ਲਈ ਇੱਕ ਅਜਨਬੀ ਹੋ ਸਕਦੀ ਹੈ। ਮੇਰੇ ਇਹ ਦੱਸਣ ਨਾਲ ਰੋਜ਼ੇਲਾ ਨੂੰ ਕੋਈ ਫਰਕ ਨਹੀਂ ਪੈਂਦਾ। ਜਦੋਂ ਮੰਚ ਉੱਤੇ ਆਉਂਦੀ ਹੈ ਇੱਥੇ ਇੰਡੀਆਨਾ ਵਿੱਚ ਤੁਸੀਂ ਕਦੇ ਇੱਕ ਜੇ ਮੰਦ ਭਾਗਾ ਦੇਖਿਆ ਹੈ ਤਾਂ ਉਹਨਾਂ ਵਿੱਚੋਂ ਇੱਕ ਸੀ। ਉਹ ਇੱਕ ਪੱਕੀ ਸ਼ਰਾਬਨ ਸੀ। ਜਿੱਥੇ ਸ਼ਿਕਾਗੋ ਦੇ ਚਾਰ ਵੱਡੇ ਡਾਕਟਰਾਂ ਨੇ ਅਤੇ ਅਲਕੋਹਲਿਕ ਅਨੋਨੀਮਸ ਨਾਮਕ ਸੰਸਥਾ ਅਤੇ ਹੋਰ ਬਾਕੀ ਸਾਰਿਆਂ ਨੇ ਉਸ ਲਈ ਹਾਰ ਮੰਨ ਲਈ ਸੀ, ਪਰ ਇੱਕ ਰਾਤ ਜਦੋਂ ਸਭਾ ਵਿੱਚ ਆਈ ਤਾਂ ਪਵਿੱਤਰ ਆਤਮਾ ਨੇ ਉਸ ਦੀ ਜ਼ਿੰਦਗੀ ਨੂੰ ਉਗਾੜਿਆ ਤੇ ਉਸ ਨੂੰ ਉੱਥੇ ਹੀ ਦੱਸਿਆ, ਜਿਸ ਨੇ ਇਸ ਗੱਲ ਦਾ ਨਿਪਟਾਰਾ ਕਰ ਦਿੱਤਾ। ਹੁਣ ਉਸ ਨੂੰ ਵੇਖੋ, ਮੇਰਾ ਅੰਦਾਜ਼ਾ ਹੈ 30 ਕੁ ਸਾਲ ਦੀ ਉਮਰ ਹੈ, ਪਰ ਉਸ ਨੂੰ 18 ਦੀ ਕਿਹਾ ਜਾ ਸਕਦਾ ਹੈ। ਉਹ ਸੋਹਣੀ ਸੁੰਦਰ ਮੁਟਿਆਰ ਹੈ। ਉਦੋਂ ਤੋਂ ਉਸਨੇ ਕਦੇ ਵਿਸਕੀ ਨਹੀਂ ਚੱਖੀ। ਇਸ ਦੀ ਕੋਈ ਹੋਰ ਇੱਛਾ ਨਹੀਂ ਹੈ। ਮਸੀਹ ਲਈ ਜਿਉਣਾ, ਗਲੀਆਂ ਵਿੱਚ ਘੁੰਮਣਾ ਅਤੇ ਹਰ ਜਗ੍ਹਾ ਪਰਮੇਸ਼ਵਰ ਦੀ ਮਹਿਮਾ ਦੀ ਗਵਾਹੀ ਦਿੰਦੇ ਰਹਿੰਦੀ ਹੈ। ਪਾਪੀਆਂ ਅਤੇ ਸ਼ਰਾਬੀਆਂ ਨੂੰ ਸਾਰੇ ਨਸ਼ੇੜੀਆਂ ਦੇ ਅੱਡਿਆਂ ਵਿੱਚ ਅਤੇ ਸਭ ਜਗ੍ਹਾ ਸ਼ਿਕਾਗੋ ਵਿੱਚ ਪ੍ਰਭੂ ਲਈ ਕੁਝ ਕਰਨ ਲਈ। ਉਸ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ ਸੀ ਅਤੇ ਅੱਜ ਉਸ ਦੀ ਮਾਂ ਵੀ ਅਜਿਹਾ ਕਰਨ ਲਈ ਆਈ ਹੈ। ਜੇ ਕੋਈ ਪਰਮੇਸ਼ਵਰ ਉਸ ਨੂੰ ਚੰਗਾ ਕਰ ਸਕਦਾ ਹੈ, ਜੇ ਯੇਸ਼ੂ ਉਸ ਨੂੰ ਚੰਗਾ ਕਰ ਸਕਦਾ ਹੈ, ਸਭ ਕੁਝ ਜੋ ਵੀ ਤੁਸੀਂ ਕਰੋ, ਭਾਵੇਂ ਬਚਨ ਭਾਵੇਂ ਕਰਮ, ਸਭੋ ਹੀ ਉਸ ਦੇ ਨਾਮ ਵਿੱਚ ਕਰੋ। ਇਹ ਉਹ ਹੈ ਜੋ ਬਾਈਬਲ ਨੇ ਕਿਹਾ ਹੈ। ਇਹ ਠੀਕ ਹੈ। ਠੀਕ ਹੈ, ਹੁਣ ਅਸੀਂ ਬਪਤਿਸਮੇ ਦੀ ਸੇਵਾ ਸ਼ੁਰੂ ਕਰਨ ਜਾ ਰਹੇ ਹਾਂ। ਅਸੀਂ ਕੁਝ ਮਿੰਟਾਂ ਲਈ ਬੱਤੀਆਂ ਬੁਝਾ ਦਿਆਂਗੇ। ਜਦ ਅਸੀਂ ਸੇਵਾ ਦੀ ਤਿਆਰੀ ਕਰ ਰਹੇ ਹਾਂ ਬਪਤਿਸਮਾ ਦੇਣ ਲਈ, ਫਿਰ ਅਸੀਂ ਪ੍ਰਭੂ ਵਿੱਚ ਇੱਕ ਚੰਗੇ ਸਮੇਂ ਦੀ ਉਮੀਦ ਕਰਾਂਗੇ। ਕੀ ਤੁਸੀਂ ਅੱਜ ਰਾਤ ਬਪਤਿਸਮੇ ਦੀ ਸੇਵਾ ਕਰਨ ਜਾ ਰਹੇ ਹੋ? ਠੀਕ ਹੈ, ਚੰਗਾ ਹੋਵੇਗਾ, ਤੁਸੀਂ ਤਿਆਰ ਰਹੋ। ਮੈਂ ਸ਼ੁਰੂ ਕਰਾਂਗਾ, ਮੈਂ ਗੀਤਾਂ ਅਤੇ ਚੀਜ਼ਾਂ ਦੀ ਅਗਵਾਈ ਕਰਾਂਗਾ ਜਦ ਅਸੀਂ ਅੱਗੇ ਵੱਧ ਰਹੇ ਹਾਂ। ਬਪਤਿਸਮਾ ਲੈਣ ਵਾਲੇ ਕੱਪੜੇ, ਡਾਕਟਰ, ਜਲਦੀ ਕਰੋ। ਠੀਕ ਹੈ, ਆਓ ਇਹਨਾਂ ਵਧੀਆ ਪੁਰਾਣੇ ਗੀਤਾਂ ਵਿੱਚੋਂ ਇੱਕ ਨੂੰ ਗਾਈਏ। ਤੇ ਜਦ ਅਸੀਂ ਇਹ ਕਰ ਰਹੇ ਹਾਂ, ਜਦ ਅਸੀਂ ਜਾ ਰਹੇ ਹਾਂ, ਸਾਨੂੰ ਕੀ ਕਰਨਾ ਚਾਹੀਦਾ ਹੈ? ਯੀਸ਼ੂ ਦਾ ਨਾਮ ਆਪਣੇ ਨਾਲ ਲੈ ਕੇ ਉਸ ਦੇ ਪੈਰਾਂ ਤੇ ਮੂੰਹ ਪਾਰ ਡਿੱਗਦੇ ਹਾਂ। ਸਵਰਗ ਵਿੱਚ ਰਾਜਿਆਂ ਦਾ ਰਾਜਾ, ਅਸੀਂ ਉਸ ਨੂੰ ਤਾਜ ਦਿਆਂਗੇ ਜਦੋਂ ਸਾਡਾ ਸਫ਼ਰ ਪੂਰਾ ਹੋ ਜਾਵੇਗਾ। ਠੀਕ ਹੈ, ਆਪਣੇ ਪੈਰਾਂ ਤੇ ਖਲੋ ਜਾਈਏ। ਮੈਂ ਤੁਹਾਨੂੰ ਦੱਸਾਂਗਾ ਕੀ ਕਰਨਾ ਹੈ। ਆਸੇ ਪਾਸੇ ਮੁੜੋ ਅਤੇ ਉੱਥੇ ਖੜੇ ਕਿਸੇ ਨਾਲ ਹੱਥ ਮਿਲਾਓ ਅਤੇ ਕਹੋ, ਤੁਸੀਂ ਕਿਵੇਂ ਹੋ ਭਾਈ? ਮੈਨੂੰ ਤੁਹਾਡੇ ਨਾਲ ਸੇਵਾ ਕਰਨ ਵਿੱਚ ਯਕੀਨਨ ਖੁਸ਼ੀ ਹੋਈ ਹੈ।